रखा एक हमारा स्वामी सगल गड्ढा का अंतर जामी सगल गड्ढा का अंतर जामी उठत सुखिया बैठत सुखिया पौने लग जा ऐसे बुझिया सोए अचिंता जाग अचिंता जहां कहां प्रभ तू वरतंता राखा एक हमारा स्वामी सगल कटाका अंतर जामी सोए अचिंता जागे अचिंता जहां कहां प्रभ तू वरतंता घर सुख वसया बाहर सुख पाया कहो नानक गुर मंत्र दृढ़ाया सारे बोलो कहो नानक गुर मंत्र दृढ़ाया सो आओ प्यारे हो भाई साहब जी पहुंचने वाले ने कोशिश करो जिहड़ी संगत बाहर खलोती है उन्हां नूं सब नूं बेनती है कि कमिंट दा दरबार हो आपां सारे सजीए गुरु पातशाह अगे नकमस्तक होके आपो अपनी जगह ते बैठीए समा घट है पर जिन्ना समा हुंदा वध तो वध लाहा प्राप्त करना इन लाइफ वैन यू वांट टू लर्न समथिंग इज नॉट अबाउट हाउ लॉन्ग इट विल टेक वैन यू हैव इंटरेस्ट टू लर्न यू वांट टू लर्न इट स्ट्रेट अवे इस करके गुरबाणी सीखनी गुरु पातशाह दे कोल आना इज लाइक कमिंग टू अ स्कूल टू अ लेसन टू अ क्लास एंड पातशाह बाणी समझाउंदे ने कहंदे कि जे शब्दां प्रति प्यार नहीं पिया जे तेरा प्यार ना पिया इफ यू गॉट नो लव मीनिंग अंडरस्टैंडिंग टूवर्ड्स योर गुरुज टीचिंग्स सतगुर की प्रतीत ना आईया जे भरोसा नहीं गुरु दे बचना ते भरोसा भी रखना प्यारे यही हुंदा जो गुरु कह रहा उन्हूं मनना जो गुर कह सोई पल मानो हर हर कथा निराली गुर सिख मीत चलो गुर चल ते पाशा कहंदे ने कि जे सतगुर की प्रतीत ना आईया शब्द ना लागो पाओ कहंदे जे प्यार नहीं पिया कहंदे फिर पाशा नाल नाल समझाउंदे ने कहंदे उसनू सुख ना उपजे भावे सौ गेड़ा आवो जाओ कहंदे कि सुख भालदे आ आपां हुण जिन्ने बैठे आ जिन्नू मर्जी पुछ लो ह्यू वांट्स हैप्पीनेस We'll all put our hands up in the air saying, I want happiness, I want happiness, I want happiness. But Gurbani, which Maharaj is giving us, jivein aapa doctor kol ja ke kehnde ya, aa meri bimari ya, ta ilaaj karao. Ta paasha kehnde, achha bimari ki ya, aapa kehnde ya, sukh mangde ya, paasha kehnde, aa lai sukh. Fir guru de shabdaan prati, pyaar pa, samjh, understand what your guru is saying, and fir ki hoega, sukh mil jayega. Je nahi, ਤਾਂ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਆਉਂਦਾ ਜਾਂਦਾ ਰਹਿ ਮੱਥਾ ਟੇਕਦਾ ਰਹਿ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ ਇੱਕ ਨੀ ਦੋ ਨੀ ਤਿੰਨ ਨੀ ਮਹਾਰਾਜ ਸੈਜ਼ ਇਨ ਗੁਰਬਾਣੀ ਯੂ ਕੈਨ ਕਮ 100 ਟਾਈਮਸ ਟੂ ਯੋਰ ਗੁਰੂ ਬਟ ਇਫ ਯੂ ਡੋਨਟ ਬ੍ਰਿੰਗ ਦੈਟ ਲਵ ਇਨਸਾਈਡ ਯੂ ਦੈਨ ਯੋਰ ਗੁਰੂ ਕਾਨਟ ਡੂ ਐਨੀਥਿੰਗ ਫੋਰ ਯੂ ਸਾਨੂੰ ਉਹ ਕਦਮ ਚੱਕਣੇ ਪੈਣੇ ਨੇ ਸਿੱਖ ਸੁਰਤ The conscience needs to understand what the Shabd Guru is saying. So, apa vichar thodi baat karange pehla apa sare rall ke shabd ch boliye. This Shabd is by Pancham Pasha, our fifth Guru Guru, Arjan Dev Ji Maharaj. Rakh Pita Prabh Mere, Mohe Nirgun, Sab Gun Tere. Sare naal naal boliyo, koi sange na pyareyo, sare naal boliya karo, my brothers. my father, sisters and mothers, sare naal naal boliya karo gajj ke. Mohe nirgun sab gun tere, mohe nirgun sab gun tere, rakh pita prab mere, rakh pita prab mere, rakh pita prab mere, mohe nirgun sab gun tere,
mohe nirgun sab gun tere,
bolo sari sangat, mohe nirgun sab gun tere, mohe nirgun sab gun tere, bolo
mohe nirgun sab gun tere,
rakh pita पांच बिखादी एक गरीबा,
Thank you.
जपोरा ਸਭ ਨੂੰ ਬੇਨਤੀ ਹੈ ਕਿ ਜਿਹੜੀ ਜਿਹੜੀ ਸੰਗਤ ਬਾਹਰ ਹੈ ਉਹਨਾਂ ਨੂੰ ਸਭ ਨੂੰ ਬੇਨਤੀ ਆ ਕਿ ਦਰਬਾਰ ਸਾਹਿਬ ਵਿੱਚ ਪਹੁੰਚੀਏ, ਆਪਾਂ ਵੱਧ ਤੋਂ ਵੱਧ ਲਾਹਾ ਲਈਏ। ਭਾਈ ਸਾਹਿਬ ਜੀ ਸਟੇਜ ਤੇ ਆ ਚੁੱਕੇ ਨੇ, ਸੋ ਆਓ ਆਪਾਂ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੀਏ। ਬੋਲਦੇ ਹਾਂ, ਗਲਤੀਆਂ ਹੋ ਗਈਆਂ ਨੇ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਸਾਜੀ ਔਰ ਨਵਾਜੀ ਗੁਰੂ ਰੂਪ ਸਾਧ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਬੜਭਾਗੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੋ ਸ਼ਾਮ ਦੇ ਦੀਵਾਨ ਹਨ ਉਹਨਾਂ ਦਾ ਆਨੰਦ ਮਾਣ ਰਹੇ ਹਾਂ। ਸਤਿਸੰਗ ਜੀ, ਹੁਣੇ ਅਸੀਂ ਭਾਈ ਹਰਿੰਦਰ ਸਿੰਘ ਜੀ ਜੋਕੇ ਵਾਲਿਆਂ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਆਖਿਆ ਸਾਹਿਬ ਸਰਵਣ ਕਰ ਰਹੇ ਸਾਂ। ਵਾਹਿਗੁਰੂ ਆਪਣਾ ਮੇਰਾ ਭਰਿਆ ਹੱਥ ਉਹਨਾਂ ਦੇ ਸਿਰ ਤੇ ਰੱਖਣ, ਇਸੇ ਹੀ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਨ ਦਾ ਬਲ ਬਖਸ਼ਣ। ਅਤੇ ਸਤਿਸੰਗ ਜੀ, ਜਿਸ ਤਰ੍ਹਾਂ ਆਪ ਸੰਗਤਾਂ ਨੂੰ ਪਤਾ ਹੀ ਹੈ ਕਿ ਸਾਡੇ ਵਿੱਚ ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲੇ ਪਹੁੰਚੇ ਹੋਏ ਹਨ, ਜੋ ਲਗਭਗ 8 ਵਜੇ ਤੱਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਕਥਾ ਵਿਆਖਿਆ ਦੇ ਸਹਿਤ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Thank you. ਧੰਨ ਵਾਹਿਗੁਰੂ ਜੀ। ਧੰਨ ਵਾਹਿਗੁਰੂ। ਕਵਨ ਗੁਣ ਪ੍ਰਾਨ ਪਤ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਣ ਦੂਰ ਤਿਆਈ ਮੋਹਿ ਪਰਦੇਸਣ ਦੂਰ ਤਿਆਈ ਮੋਹਿ ਪਰਦੇਸਣ ਦੂਰ ਤਿਆਈ ਨਾਹਿਨ ਦਰਬ ਨ ਜੋਬਨ ਮਾਤੀ ਨਾਹਿਨ ਦਰਬ ਮੋਹਿ ਅਨਾਥ ਕੀ ਕਰਹੋ ਸੁਮਾਈ ਖੋਜਤ ਖੋਜਤ ਭਈ ਬੈਰਾਗਣ ਪ੍ਰਭ ਦਰਸ਼ਨ ਕਉ ਹਉ ਫਿਰਤ ਦਿਸਾਈ ਪ੍ਰਭ ਦਰਸ਼ਨ ਕਉ ਹਉ ਫਿਰਤ ਦਿਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਚਲਨ ਬੁਝਾਈ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜੀਵਣਾ ਗਨ ਬਰਾਬਰ ਤਪੈ ਪਿਤਰ ਵਗੈ ਕਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਜੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਸੁਖ ਹੋਵੇ ਦਿਨ ਰਾਤੀ ਆਓ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ ਇਕਾਗਰਚਿਤ ਹੋ ਕੇ ਥੋੜ੍ਹੇ ਜਿਹੇ ਮਿੰਟ ਬੈਠਣ ਦਾ ਯਤਨ ਕਰਨਾ ਬੱਚਿਆਂ ਦਾ ਖਿਆਲ ਰੱਖਿਓ ਟਿਕਾ ਕੇ ਰੱਖੀਏ ਜ਼ਿਆਦਾ ਹੀ ਰੌਲਾ ਪਵੇ ਫਿਰ ਖਿਆਲ ਰੱਖਣਾ ਪੈਣਾ ਕਿਉਂਕਿ ਇੱਥੇ ਇਸ ਤਰ੍ਹਾਂ ਦੇ ਵੀ ਵੀਰ ਹਨ ਜੋ ਸਿਡਨੀ ਤੋਂ ਅੱਜ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਭਰਨ ਆਏ ਹੈ ਕੋਈ ਵੀਰ ਬ੍ਰਿਸਬਨ ਤੋਂ ਆਇਆ ਹੈ ਔਰ ਇੱਦਾਂ ਦਾ ਵੀਰ ਵੀ ਜੋ ਮੈਲਬੋਰਨ ਤੋਂ ਫਲਾਈਟ ਲੈ ਕੇ ਆਇਆ ਹੈ ਸੋ ਲੰਬੇ ਲੰਬੇ ਸਫ਼ਰ ਤੈਅ ਕਰਕੇ ਅੱਜ ਇਸ ਟਿਕਾਣੇ ਤੱਕ ਪਹੁੰਚਣ ਵਾਲੇ ਪਹੁੰਚੇ ਹਨ ਸੋ ਸਰੀਰ ਦਾ ਇੱਥੇ ਤੱਕ ਆ ਜਾਣਾ ਸਫ਼ਰ ਹੈ ਇੱਥੇ ਗੱਲ ਮੁੱਕਦੀ ਨਹੀਂ ਤੁਸੀਂ ਇੱਕ ਟਾਈਮ ਦੇ ਉੱਤੇ ਜਹਾਜ਼ ਵਿੱਚ ਚੜ੍ਹ ਕੇ ਆਓਗੇ ਉਸ ਤੋਂ ਬਾਅਦ ਫਿਰ ਅਗਲਾ ਸਫ਼ਰ ਗੱਡੀ ਦਾ ਹੋਏਗਾ ਗੱਡੀ ਤੁਹਾਨੂੰ ਇਸ ਹਾਲ ਦੇ ਬਾਹਰ ਤੱਕ ਲੈ ਆਉਂਦੀ ਹੈ ਗੁਰਦੁਆਰੇ ਦੇ ਬਾਹਰ ਤੱਕ ਲੈ ਆਉਂਦੀ ਹੈ ਉਸ ਤੋਂ ਅਗਲਾ ਸਫ਼ਰ ਹੈ ਜਿਹੜਾ ਉਹ ਤੁਸੀਂ ਕਦਮਾਂ ਨਾਲ ਤੈਅ ਕਰਨਾ ਤੁਰ ਕੇ ਆਉਣਾ ਹੈ ਉਹ ਵੀ ਹੋ ਗਿਆ ਇਸ ਦਰਬਾਰ ਤੱਕ ਸਰੀਰ ਆਉਂਦਾ ਇਦੂ ਅੱਗੇ ਸਫ਼ਰ ਹੈ ਉਹ ਹੈ ਤੁਹਾਡੀ ਸੁਰਤ ਦਾ ਜਿਸ ਸੁਰਤ ਨੇ ਗਿਆਨ ਤੱਕ ਜਾਣਾ ਅਗਲਾ ਸਫ਼ਰ ਹੈ ਇੱਥੇ ਤੱਕ ਬਹੁਤ ਬੰਦੇ ਖਤਮ ਕਰ ਦਿੰਦੇ ਹਨ ਸਮਝ ਲਓ ਯਾਤਰਾ ਅੱਧ 'ਚ ਰਹਿ ਗਈ ਸਿਰੇ ਨਹੀਂ ਅੱਪੜੀ ਬੰਦਾ ਤੁਰਿਆ ਵੀ ਗੱਡੀ ਦਾ ਸਫ਼ਰ ਵੀ ਕੀਤਾ, ਫਿਰ ਸਰੀਰ ਕਰਕੇ ਇੱਥੇ ਵੀ ਆ ਗਿਆ। ਇਦੋਂ ਅਗਲਾ ਸਫ਼ਰ ਸੁਰਤ ਦਾ ਤੇ ਸ਼ਬਦ ਦਾ ਹੈ। ਜੋ ਗੁਰੂ ਸਾਹਿਬ ਦਾ ਗਿਆਨ ਹੈ, ਉਸ ਗਿਆਨ ਤੱਕ ਸਾਡਾ ਦਿਮਾਗ ਜਾਵੇ, ਸਾਡੀ ਸੁਰਤ ਜਾਵੇ, ਸਾਡਾ ਮਨ ਜਾਵੇ। ਜੇ ਸਾਡਾ ਮਨ ਉਸ ਗਿਆਨ ਤੱਕ ਨਾ ਗਿਆ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਗਿਆਨ ਦਿੱਤਾ, ਸਮਝ ਦਿੱਤੀ ਹੈ। ਗੁਰਬਾਣੀ ਜਿਹੜੀ ਹੈ ਇਹ ਗਿਆਨ ਸਰੂਪ ਹੈ। ਗੁਰਬਾਣੀ ਵਿੱਚੋਂ ਸਾਨੂੰ ਗਿਆਨ ਮਿਲਦਾ ਹੈ, ਸਮਝ ਮਿਲਦੀ ਹੈ। ਤੇ ਗਿਆਨ ਸਰੂਪ ਤੱਕ, ਗਿਆਨ ਤੱਕ ਜੇ ਸਾਡੀ ਸੁਰਤ ਨਾ ਗਈ, ਸਮਝ ਲਓ ਅਸੀਂ ਸਿਰੇ ਨਹੀਂ ਪਹੁੰਚ ਸਕੇ, ਗੱਲ ਵਿੱਚ ਹੀ ਰਹਿ ਗਈ। ਇੱਥੇ ਤੱਕ ਆ ਗਏ, ਇਦੋਂ ਅੱਗੇ ਤੇ ਸਫ਼ਰ ਫਿਰ ਵੀ ਹੈ। ਗੁਰੂ ਸਾਹਿਬ ਦਾ ਗਿਆਨ ਤੇ ਸਾਡੀ ਸੁਰਤ, ਤੇ ਯਾਦ ਰੱਖਣਾ ਮੇਲ ਤਨ ਦਾ ਤਨ ਨਾਲ ਨਹੀਂ ਹੋਣਾ, ਮੇਲ ਮਨ ਦਾ ਮਨ ਨਾਲ ਹੋਣਾ ਹੈ। ਸਾ ਤੁਹਾਡਾ ਮਨ, ਸਾਡਾ ਮਨ ਸਤਿਗੁਰੂ ਦਾ ਮਨ ਮਨ ਨਾਲ ਮਿਲ ਜਾਏ, ਸਤਿਗੁਰਾਂ ਦੇ ਵਿਚਾਰਾਂ ਨਾਲ ਮਿਲ ਜਾਏ। ਇਹ ਜਿਹੜੇ ਵਿਚਾਰ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਇਹ ਗੁਰੂ ਨਾਨਕ ਦੇ ਪਾਤਸ਼ਾਹ ਦਾ ਮਨ ਹੈ, ਗੁਰੂ ਅੰਗਦ ਪਾਤਸ਼ਾਹ ਦਾ ਮਨ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ, ਗੁਰੂ ਰਾਮਦਾਸ ਸਤਿਗੁਰੂ ਜੀ ਦਾ, ਗੁਰੂ ਅਰਜਨ ਸਾਹਿਬ ਦਾ, ਗੁਰੂ ਤੇਗ ਬਹਾਦਰ ਸਾਹਿਬ ਦਾ, ਸਾਡੇ ਪਾਤਸ਼ਾਹਾਂ ਦਾ, ਕਬੀਰ ਸਾਹਿਬ ਰਵਿਦਾਸ ਮਹਾਰਾਜ ਦਾ, ਇਹ ਉਹਨਾਂ ਦਾ ਮਨ ਹੈ। ਇਹਨਾਂ ਦੇ ਵਿਚਾਰਾਂ ਨਾਲ ਸਾਡੇ ਜਦੋਂ ਵਿਚਾਰ ਮਿਲਦੇ ਨੇ, ਅਸਲ ਮੇਲਾ ਫੇਰ ਹੈ। ਤਨ ਦਾ ਤਨ ਨਾਲ ਮਿਲ ਜਾਣਾ ਮਿਲਾਪ ਨਹੀਂ, ਮਨ ਦਾ ਮਨ ਨਾਲ ਮਿਲ ਜਾਣਾ ਮਿਲਾਪ ਹੈ। ਤੇ ਜਦੋਂ ਤੁਹਾਡੀ ਸਾਡੀ ਸੁਰਤ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨਾਲ ਮਿਲਦੀ ਹੈ, ਫਿਰ ਸਿੱਖ ਤੇ ਗੁਰੂ ਦਾ ਮੇਲ ਹੁੰਦਾ ਹੈ। ਜਿਵੇਂ ਇੱਕ ਗੱਲ ਆਪਾਂ ਸੁਣਦੇ ਹਾਂ, ਪਤੀ ਪਤਨੀ ਉਹ ਨਹੀਂ ਜਿਹੜੇ ਇਕੱਠੇ ਹੋਣ, ਜ਼ਿਆਦਾ ਜ਼ਰੂਰੀ ਹੈ ਦੋਨਾਂ ਦੀ ਅੰਡਰਸਟੈਂਡਿੰਗ। ਸਿੱਖ ਤੇ ਗੁਰੂ ਉਹ ਨਹੀਂ ਜਿਹੜੇ ਰੋਜ਼ ਇਕੱਠੇ ਹੁੰਦੇ ਹੈ, ਜ਼ਿਆਦਾ ਜ਼ਰੂਰੀ ਹੈ ਗੁਰੂ ਦੇ ਤੇ ਸਿੱਖ ਦੀ ਅੰਡਰਸਟੈਂਡਿੰਗ। ਅੰਡਰਸਟੈਂਡਿੰਗ ਬੜੀ ਜ਼ਰੂਰੀ ਹੈ, ਮਨ ਮਿਲਣਾ ਬੜਾ ਜ਼ਰੂਰੀ ਹੈ, ਸੋਚ ਮਿਲਣੀ ਬੜੀ ਜ਼ਰੂਰੀ ਹੈ। ਪਤੀ ਪਤਨੀ ਸਰੀਰ ਕਰਕੇ ਇੱਕ ਆਸਟ੍ਰੇਲੀਆ ਬੈਠਾ, ਇੱਕ ਇੰਡੀਆ ਬੈਠਾ, ਪਰ ਮਨ ਮਿਲਦਾ ਹੈ, ਗੱਲ ਬਣ ਗਈ। ਨਹੀਂ ਵੀ ਮਿਲੇ ਸਾਲ ਤਾਂ ਵੀ ਕੋਈ ਫਰਕ ਨਹੀਂ। ਸਿੱਖ ਖੇਤਾਂ 'ਚ ਕੰਮ ਕਰਦਾ, ਗੁਰੂ ਗੁਰਦੁਆਰੇ ਬੈਠਾ ਹੈ, ਪਰ ਜੇ ਮਨ ਮਿਲਦਾ, ਅੰਡਰਸਟੈਂਡਿੰਗ ਹੈਗੀ ਹੈ ਤੇ ਮਿਲੇ ਹੋਏ ਹੀ ਆ। ਤੇ ਜੇ ਮਨ ਨਾ ਵੀ ਮਿਲੇ, ਤੂੰ ਰੋਜ਼ ਇਕੱਠੇ ਤੁਸੀਂ ਇੱਕ ਬੈੱਡ ਦੇ ਉੱਤੇ ਬੈਠੇ ਰਹੋ, ਪਏ ਰਹੋ, ਘਰ 'ਚ ਇਕੱਠੇ ਇੱਕ ਸੋਫੇ ਤੇ ਬੈਠੋ, ਡਾਇਨਿੰਗ ਤੇ ਇਕੱਠੇ ਰੋਟੀ ਖਾਓ, ਜੇ ਮਨ ਨਹੀਂ ਮਿਲਦਾ ਤੇ ਉਹ ਮਿਲਾਪ ਕਾਹਦਾ ਮਿਲਾਪ ਹੋਇਆ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਨਾਲ ਸਾਡਾ ਮਨ ਮਿਲੇ, ਮੇਰੇ ਸਤਿਗੁਰੂ ਦਰਬਾਰ ਸਾਹਿਬ ਦੇ ਵਿੱਚ ਹਨ, ਗੁਰਦੁਆਰਿਆਂ ਦੇ ਵਿੱਚ ਹਨ, ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣਗੇ, ਮੈਂ ਆਪਣੇ ਘਰ ਆ ਜਾਣਾ ਹੈ, ਪਰ ਮੇਰਾ ਮਨ ਮਿਲਿਆ ਰਹਿਣਾ ਚਾਹੀਦਾ ਹੈ। ਮਨ ਮਿਲ ਗਿਆ ਤੇ ਗੱਲ ਬਣ ਗਈ, ਜੇ ਮਨ ਨਾ ਮਿਲਿਆ, ਅਸੀਂ ਇੱਥੇ ਵੀ ਆ ਗਏ ਤਾਂ ਵੀ ਗੱਲ ਨਹੀਂ ਬਣੀ। ਇਸ ਕਰਕੇ ਆਓ ਵੀਰੋ, ਭਰਾਵੋ, ਭੈਣੋ, ਅਸੀਂ ਯਤਨ ਕਰੀਏ ਸਾਡਾ ਮਨ ਸਤਿਗੁਰੂ ਦੀ ਬਾਣੀ ਨਾਲ ਮਿਲੇ, ਸਾਡੇ ਵਿਚਾਰ ਸਤਿਗੁਰੂ ਜੀ ਦੇ ਵਿਚਾਰਾਂ ਵਰਗੇ ਹੋ ਜਾਣ। ਕਈ ਵਾਰੀ ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਆਪਣੇ ਪੁੱਤ ਪਿਓ ਵਰਗਾ ਹੈ, ਉਹ ਇਹਦੀ ਸ਼ਕਲ ਤੇ ਆਪਣੇ ਪਿਓ ਵਰਗੀ ਹੈ, ਪਰ ਇਹਦੀ ਅਕਲ ਆਪਣੇ ਪਿਓ ਵਰਗੀ ਨਹੀਂ। ਸਾਨੂੰ ਅਗਲਾ ਕਹਿੰਦਾ ਉਹ ਤੁਹਾਡਾ ਕੱਪੜੇ ਪਹਿਰਾਵਾ, ਤੁਸੀਂ ਤੇ ਗੁਰੂ ਨਾਨਕ ਵਰਗੇ ਲੱਗਦੇ ਹੋ। ਜਦੋਂ ਗੁਰੂ ਨਾਨਕ ਦੀ ਤਸਵੀਰ ਵੇਖਦੇ ਹਾਂ, ਜਦੋਂ ਕਲਗੀਆਂ ਵਾਲੇ ਦੀ ਤਸਵੀਰ ਵੇਖਦੇ ਹਾਂ, ਦੋਨਾਂ ਦੇ ਦਾੜੀ ਹੈ, ਦੋਨਾਂ ਦੇ ਪੱਗ ਹੈ, ਐਂ ਲੱਗਦਾ ਹੈ ਤੇ ਤੁਹਾਡੇ ਵੀ ਇੱਦਾਂ ਹੀ ਹੈ, ਪਰ ਅਕਲ ਤੇ ਤੁਹਾਡੀ ਸ਼ਕਲ ਤੇ ਮਿਲਦੀ ਲੱਗਦੀ ਹੈ, ਪਰ ਅਕਲ ਨਹੀਂ ਮਿਲਦੀ। ਤੇ ਜ਼ਿਆਦਾ ਵੀਰੋ ਜ਼ਰੂਰੀ ਹੈ, ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ, ਤੁਹਾਡੇ ਪੁੱਤ ਦਾ ਚਿਹਰਾ ਭਾਵੇਂ ਤੇਰੇ ਵਰਗਾ ਨਾ ਹੋਵੇ ਪਰ ਅਕਲ ਹੋਵੇ, ਪਿਓ ਨਾਲ ਪੁੱਤ ਦੀ ਸੁਰ ਰਲੇ। ਜੇ ਸੁਰ ਨਾਲ ਸੁਰ ਨਾ ਰਲੇ ਗੱਲ ਬਣਦੀ ਨਹੀਂ। ਕਈ ਬੰਦੇ ਪਿਓ ਵਰਗੇ ਹੁੰਦੇ ਨਹੀਂ, ਪਰ ਸੋਚ ਪਿਓ ਵਾਲੀ ਵੀ ਹੁੰਦੀ ਹੈ। ਚਿਹਰਾ ਨਾ ਵੀ ਮਿਲਿਆ ਤਾਂ ਵੀ ਫਰਕ ਨਹੀਂ ਪੈਣਾ, ਮਨ ਮਿਲਣਾ ਜ਼ਿਆਦਾ ਜ਼ਰੂਰੀ ਹੈ, ਜ਼ਿਆਦਾ ਜ਼ਰੂਰੀ ਹੈ ਮਨ ਮਿਲਣਾ। ਹਾਂ, ਪਿਓ ਨੂੰ ਬਹੁਤ ਖੁਸ਼ੀ ਹੁੰਦੀ ਹੈ, ਨੱਕ ਵੀ ਮੇਰੇ ਵਰਗਾ ਹੀ ਹੈ, ਮੱਥਾ ਵੀ ਮੇਰੇ ਵਰਗਾ ਹੀ ਹੈ, ਚਿਹਰਾ ਵੀ ਮੇਰੇ ਵਰਗਾ ਹੀ ਹੈ ਤੇ ਸੋਚ ਵੀ ਮੇਰੇ ਵਰਗੀ, ਫਿਰ ਜ਼ਿਆਦਾ ਖੁਸ਼ ਹੋ ਜਾਂਦਾ। ਹੁਣ ਅਸੀਂ ਦਾੜੀ ਵੀ ਰੱਖੀ ਹੋਵੇ, ਪੱਗ ਵੀ ਰੱਖੀ ਹੋਵੇ, ਚਲੋ ਆਹ ਤੇ ਗੱਲ ਵਧੀਆ, ਪਰ ਸੋਚ ਵੀ ਤੇ ਹੋਵੇ ਨਾ। ਵਿਚਾਰ ਵੀ ਤੇ ਮਿਲਣੇ ਚਾਹੀਦੇ ਹੈ। ਤਾਂ ਕਰਕੇ ਆਓ ਅਸੀਂ ਆਪਣੇ ਵਿਚਾਰ ਮਿਲਾਉਣ ਦਾ ਯਤਨ ਕਰੀਏ। ਆਹ ਬਚਨ ਆਪਾਂ ਪੜ੍ਹ ਲੈਂਦੇ ਹਾਂ ਪਹਿਲੇ ਪਾਤਸ਼ਾਹ ਦਾ। ਕਹਿੰਦੇ ਨੇ ਮੇਰਾ ਜਿਹੜਾ ਢੰਗ ਤਰੀਕਾ ਹੈ, ਮੇਰੀ ਜਿਹੜੀ ਬੋਲੀ ਹੈ ਉਹ ਵੀ ਮਿੱਠੀ ਨਹੀਂ, ਨਾ ਮੇਰਾ ਰੂਪ ਹੈ ਨਾ ਮੇਰੀਆਂ ਅੱਖਾਂ ਸੋਹਣੀਆਂ ਨੇ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮਿੱਠੇ ਬੈਣਾ, ਮੇਰੇ ਵਿੱਚ ਤੇ ਉਹ ਗੱਲ ਹੀ ਨਹੀਂ। ਇੱਥੇ ਇਹਨਾਂ ਗੱਲਾਂ ਇਹਨਾਂ ਅੱਖਾਂ ਦੀ ਗੱਲ ਨਹੀਂ ਹੋ ਰਹੀ, ਮੇਰੇ ਕੋਲ ਉਹ ਅੱਖਾਂ ਨਹੀਂ ਹਨ। ਸੇ ਅੱਖੜੀਆਂ ਵਿਅਨ ਜਿੰਨੀ ਦਸੰਦੋ ਮਾਂ ਪਿਰੀ, ਮੇਰੇ ਕੋਲ ਸੁਰਤ ਦੀਆਂ ਅੱਖਾਂ ਨਹੀਂ ਹਨ, ਮੇਰਾ ਪੁਆਇੰਟ ਆਫ ਵਿਊ ਸਹੀ ਨਹੀਂ ਹੈ, ਉਹ ਅਸਲ ਨਹੀਂ ਹੈ ਮੇਰੇ ਕੋਲ। ਸੋ ਨਾ ਮੇਰਾ ਰੂਪ ਹੈ, ਜਿਹੜਾ ਗੁਰਮੁਖਾਂ ਦੇ ਵਿੱਚ ਇੱਕ ਰੂਪ ਹੁੰਦਾ ਨਾ ਵੀਰੋ ਮੇਰਿਓ, ਇੱਕ ਨਾ ਚਿਹਰਾ ਹੈ ਫਿਜੀਕਲੀ, ਇੱਕ ਤੇ ਬੋਡੀ ਹੈ ਚਿਹਰਾ ਹੈ, ਇੱਕ ਸਕੂਨ ਹੁੰਦਾ ਚਿਹਰੇ ਦੇ ਉੱਤੇ। ਕਈਆਂ ਦੇ ਚਿਹਰੇ ਬਹੁਤ ਸੋਹਣੇ ਨੇ, ਗੋਰੇ ਚਿੱਟੇ ਨੇ, ਪਰ ਚਿਹਰੇ ਤੇ ਸਕੂਨ ਹੈ ਨਹੀਂ। ਚਿਹਰਾ ਤੇ ਤੈਨੂੰ ਕੁਦਰਤ ਵੱਲੋਂ ਮਿਲ ਹੀ ਜਾਣਾ, ਮਾਂ ਪਿਓ ਦੇ ਜਾਂ ਪਿਓ ਵਰਗਾ ਹੋਏਗਾ ਜਾਂ ਮਾਂ ਵਰਗਾ ਹੋਏਗਾ ਜਾਂ ਦਾਦੇ ਵਰਗਾ ਜਾਂ ਦਾਦੀ ਵਰਗਾ, ਪਰ ਸਕੂਨ ਤੁਹਾਨੂੰ ਕਮਾਉਣਾ ਪੈਂਦਾ ਹੈ। ਚਿਹਰਾ ਤੇ ਮਿਲ ਗਿਆ ਪਰ ਸਕੂਨ ਇਹਦੇ ਉੱਤੇ ਲਿਆਉਣਾ ਪੈਂਦਾ, ਤੇ ਕਈਆਂ ਦੇ ਚਿਹਰਿਆਂ ਤੇ ਤੁਹਾਨੂੰ ਸਕੂਨ ਨਜ਼ਰ ਆਏਗਾ, ਟਕਾ ਨਜ਼ਰ ਆਏਗਾ, ਸ਼ਾਂਤੀ ਨਜ਼ਰ ਆਏਗੀ। ਆ ਸੁਣੋ, ਉਹ ਮੇਰੇ ਕੋਲ ਰੂਪ ਨਹੀਂ ਜਿਹੜਾ ਸਕੂਨ ਵਾਲਾ। ਆ ਰੂਪ ਦੀ ਗੱਲ ਇੱਥੇ ਇੱਥੇ ਰੰਗ ਦੀ ਗੱਲ ਨਹੀਂ ਹੋ ਰਹੀ। ਆਪਾਂ ਪੰਜਾਬੀ ਹਾਂ, ਇੰਡੀਆ ਵਾਲੇ ਹਾਂ, ਇੰਡੀਆ ਵਾਲਿਆਂ ਨਾਲੋਂ ਗੋਰੇ ਤੇ ਬਹੁਤ ਚਿੱਟੇ ਹੈ ਹੀ, ਗੋਰੇ ਉਹਨਾਂ ਨੂੰ ਤੁਸੀਂ ਕਹਿੰਦੇ ਹੀ ਗੋਰੇ ਆ, ਉਹ ਤੇ ਗੋਰੇ ਚਿੱਟੇ ਸਾਡੇ ਨਾਲੋਂ। ਜੇ ਗੋਰੇ ਦਾੜੀ ਰੱਖ ਲੈਣ ਬੜੇ ਫੱਬਦੇ ਆ, ਚਿੱਟੇ ਚਿੱਟੇ ਵਾਲ ਵੀ ਇਹਨਾਂ ਦੇ ਚਿੱਟੇ ਹੀ ਆਉਂਦੇ ਆ, ਗੋਰੇ ਦਾੜੀਆਂ ਵਾਲੇ ਬੜੇ ਸੋਹਣੇ ਲੱਗਦੇ ਆ। ਗੋਰੀਆਂ ਜੇ ਸੂਟ ਪਾ ਲੈਣ, ਪਹਿਰਾਵਾ ਪਾ ਲੈਣ ਤੇ ਬੜੀਆਂ ਸੋਹਣੀਆਂ ਲੱਗਦੀਆਂ ਨੇ। ਇੱਥੇ ਰੰਗ ਦੀ ਗੱਲ ਨਹੀਂ, ਮੇਰੇ ਚਿਹਰੇ ਤੇ ਸਕੂਨ ਹੈ ਨਹੀਂ। ਇੱਕ ਸਕੂਨ ਵਾਲੀ ਰੂਹ ਹੁੰਦੀ ਹੈ, ਚਿਹਰੇ ਤੇ ਸਕੂਨ ਹੁੰਦਾ, ਠਹਿਰਾਵ ਹੁੰਦਾ, ਮੇਰੇ ਕੋਲ ਉਹ ਹੈ ਨਹੀਂ। ਇਹਦਾ ਮਤਲਬ ਇਹਨਾਂ ਸ਼ਬਦਾਂ ਦਾ ਇਹ ਹੈ। ਲੋ ਪੜੋ ਨਾਲ ਨਾਲ, ਆਪਾਂ ਅੱਗੇ ਫਿਰ ਗੱਲ ਕਰਦੇ ਹਾਂ। ਨਾ ਮੈਂ ਰੂਪ, ਨਾ ਮੈਂ ਰੂਪ, ਨਾ ਬੰਕੇ ਨੈਣਾ, ਨਾ ਕੁੱਲ ਢੰਗ, ਨਾ ਮਿੱਠੇ ਬੈਣਾ। ਨਾ ਮੈਂ ਰੂਪ, ਨਾ ਮੈਂ ਰੂਪ, ਨਾ ਬੰਕੇ ਨੈਣਾ, ਨਾ ਕੁੱਲ ਢੰਗ, ਨਾ ਨਾ ਕੁੱਲ ਢੰਗ, ਨਾ ਮਿੱਠੇ ਬੈਣਾ। ਨਾ ਮੈਂ ਰੂਪ, ਨਾ ਬੰਕੇ ਨੈਣਾ, ਨਾ ਕੁੱਲ ਢੰਗ, ਨਾ ਕੁੱਲ ਢੰਗ, ਨਾ ਮਿੱਠੇ ਬੈਣਾ। ਜਿੰਨਾ ਕੁੱਲ ਢੰਗ, ਨਾ ਮਿੱਠੇ ਬੈਣਾ।
ਨਾ ਮੈਂ ਰੂਪ, ਨਾ ਬੰਕੇ
ਸਾਰੇ। ਨਾ ਕੁੱਲ ਢੰਗ, ਨਾ
ਮਿੱਠੇ ਬੈਣਾ,
ढंग ना मीठे पैना कुल ढंग ना मीठे मैना
ना कुल ढंग
रज के जी
मीठे
ना कुल ढंग ना मीठे मैना
ना कुल ढंग
सब अवगण में गुण नहीं कोई
सब अवगण में गुण नहीं कोई
सब अवगण में गुण नहीं कोई क्यों कर कंत मिलाव होई
क्यों कर कंत मिलाव होई
हाँ क्यों कर कंत मिलाव होई कंत मिला होई क्यों कर
कंत मिला होई
ना मैं रूप ना बंके नैना ना मैं रूप ना बंके नैना सारे बोलो एक बार ना मैं रूप ना बंके नैना ना मैं रूप पैना बोल सकती है गज के एक बार बोलो हाँ ना मैं रूप ना बंके नैना ना मैं रूप ना बंके फिर कहो हाँ जी ना मैं हाँ ना बंके नैना ना मैं रूप ना बंके नैना वाहे गुरु कमण कर आवे
ता सुहागण जा कंते भावे तिस रूप नारी ख्या काई साहिब
अनत नानक शौ है पी होसी जय भावे जय भावे प्यारा तेरा वेसी जय भावे प्यारा ढंग ना मीठे मैं
ना मैं रूप
बाबा
ना कुल ना मीठे मैं
ना मैं रूप ना बंके नैना ना कुल ढंग ना कुल ढंग ना मीठे बैणा
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 जी ना कुल ढंग ना मीठे
वाहे गुरु 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 वा
ਬਖਸ਼ੋ ਜੀ ਸਾਨੂੰ ਬਖਸ਼ੋ, ਬਖਸ਼ੋ ਜੀ ਸਾਨੂੰ ਬਖਸ਼ੋ, ਤੈਨੂੰ ਬਖਸ਼ਣ ਹਾਰਾ ਕਹਿੰਦੇ ਨੇ, ਤੈਨੂੰ ਬਖਸ਼ਣ ਹਾਰਾ ਕਹਿੰਦੇ ਨੇ,
ਬਖਸ਼ੋ ਜੀ ਸਾਨੂੰ ਬਖਸ਼ੋ,
ਬਖਸ਼ੋ ਜੀ ਸਾਨੂੰ ਬਖਸ਼ੋ, ਤੈਨੂੰ ਬਖਸ਼ਣ ਹਾਰਾ ਕਹਿੰਦੇ ਨੇ,
ਬਖਸ਼ਣ ਹਾਰਾ ਕਹਿੰਦੇ ਨੇ, ਬਖਸ਼ੋ ਜੀ ਸਾਨੂੰ ਬਖਸ਼ੋ, ਬਖਸ਼ੋ ਜੀ ਸਾਨੂੰ ਬਖਸ਼ੋ, ਬਖਸ਼ਣ ਹਾਰਾ ਕਹਿੰਦੇ ਨੇ, ਬਖਸ਼ਣ ਹਾਰਾ ਕਹਿੰਦੇ
ਨੇ, ਬਖਸ਼ੋ ਜੀ ਸਾਨੂੰ ਬਖਸ਼ੋ, ਬਖਸ਼ੋ ਜੀ ਸਾਨੂੰ ਬਖਸ਼ੋ, ਤੈਨੂੰ ਬਖਸ਼ਣ ਹਾਰਾ, ਬਖਸ਼ਣ ਹਾਰਾ ਕਹਿੰਦੇ ਨੇ,
ਬਖਸ਼ੋ ਜੀ ਸਾਨੂੰ ਬਖਸ਼ੋ, ਬਖਸ਼ੋ ਜੀ ਸਾਨੂੰ ਬਖਸ਼ੋ, ਬਖਸ਼ਣ ਹਾਰਾ,
ਬੋਲੋ ਜੀ, ਓ ਬਖਸ਼ੋ ਜੀ ਸਾਨੂੰ ਬਖਸ਼ੋ, ਬਖਸ਼ੋ ਤੈਨੂੰ ਬਖਸ਼ਣ ਹਾਰਾ,
ਬਖਸ਼ਣ ਹਾਰਾ ਕਹਿੰਦੇ
ਨੇ, ਬਖਸ਼ੋ ਜੀ ਸਾਨੂੰ ਬਖਸ਼ੋ, ਜੀ ਸਾਨੂੰ ਬਖਸ਼ੋ, ਬਖਸ਼ਣ ਹਾਰਾ, ਬਖਸ਼ਣ ਹਾਰਾ ਕਹਿੰਦੇ ਨੇ,
ਬਖਸ਼ੋ ਜੀ ਸਾਨੂੰ ਬਖਸ਼ੋ, ਬਖਸ਼ੋ ਜੀ ਸਾਨੂੰ ਬਖਸ਼ੋ, ਬਖਸ਼ਣ ਹਾਰਾ ਕਹਿੰਦੇ ਨੇ, ਬਖਸ਼ਣ ਹਾਰਾ ਕਹਿੰਦੇ ਨੇ, ਬਖਸ਼ੋ ਜੀ ਸਾਨੂੰ ਬਖਸ਼ੋ, ਬਖਸ਼ੋ ਜੀ ਸਾਨੂੰ ਬਖਸ਼ੋ, ਬਖਸ਼ਣ ਹਾਰਾ
ਕਹੋ ਇੱਕ ਵਾਰ, ਬਖਸ਼ੋ ਜੀ ਸਾਨੂੰ ਬਖਸ਼ੋ, ਹਾਂ ਬਖਸ਼ੋ, ਮੇਰਾ
ਪਾਪੀ ਵਰਸਾ ਕੇ ਪਾਪੀ ਮਨ ਰੱਖਿਓ ਜੀ ਮੇਰਾ ਪਾਪੀ ਵਰਸਾ ਕੇ
ਪਾਪੀ ਮਨ ਰੱਖਿਓ ਜੀ ਮੇਰਾ ਪਾਪੀ ਵਰਸਾ
ਪਾਪੀ ਵਰਸੇ ਤੇਰੀਆਂ ਮੇਰਾ ਪਾਪੀ ਵਰਸੇ ਵਰਸੇ ਤੇਰੀਆਂ ਮਿਹਰਾਂ ਦਾ ਕੋਈ ਵਿਰਲਾ ਰੰਗਿਆ ਜਾਵੇ ਵੀ ਵਰਸੇ ਤੇਰੀਆਂ
ਮਿਹਰਾਂ
ਦਾ ਪੜੋ ਇੱਕ ਵਾਰ ਕੋਈ ਵਿਰਲਾ ਹੀ ਰੰਗਿਆ ਜਾਵੇ ਵਿਰਲਾ ਰੰਗਿਆ ਵੀ ਵਰਸੇ ਤੇਰੀਆਂ
ਮਿਹਰਾਂ ਦਾ
ਵੀ ਵਰਸੇ ਤੇਰੀਆਂ ਮਿਹਰਾਂ ਆਓ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕਾਗਰ ਚਿਤ ਹੋ ਕੇ ਥੋੜਾ ਚਿਰ ਬੈਠਣਾ ਹੈ। ਬੜੇ ਵੀਰ ਭਰਾ ਭੈਣਾਂ ਬਲਗੁਲਗਾ ਏਰੀਆ ਜਿਹੜਾ ਇਹ ਇਲਾਕਾ ਹੈ ਇੱਕ ਤਰ੍ਹਾਂ ਨਾਲ ਜਿਵੇਂ ਪਿੰਡਾਂ ਦਾ ਇਲਾਕਾ ਖੇਤੀਬਾੜੀ ਵਾਲੇ ਲੋਕ ਕੋਈ ਬੇਰੀਆਂ ਬੀਜਣ ਵਾਲਾ ਕੋਈ ਖੀਰਿਆਂ ਦੀ ਖੇਤੀ ਕਰਨ ਵਾਲਾ ਹੈ ਕੋਈ ਕਮਾਦ ਬੀਜਦਾ ਗੰਨੇ ਬੀਜਦਾ ਬਿਲਕੁਲ ਪੇਂਡੂ ਇਲਾਕਾ ਖੇਤਾਂ ਵਾਲਾ ਜ਼ਿਮੀਂਦਾਰ ਲੋਕ ਔਰ ਬੜਾ ਦੇਸੀ ਜਿਹਾ ਸਿਸਟਮ ਮਾਹੌਲ ਅਤੇ ਇੱਥੇ ਪ੍ਰੋਗਰਾਮ ਕਰਦੇ ਹਾਂ ਇੱਦਾਂ ਲੱਗਦਾ ਸਾਡੇ ਪੰਜਾਬ ਦੇ ਕਿਸੇ ਪਿੰਡ ਵਿੱਚ ਆਪਾਂ ਪ੍ਰੋਗਰਾਮ ਕਰਦੇ ਹਾਂ ਸੋ ਬੜਾ ਆਨੰਦ ਆਉਂਦਾ ਚੰਗਾ ਲੱਗਦਾ ਹੈ। ਔਰ ਮੈਂ ਅੱਜ ਨਹੀਂ ਆਇਆ ਮੈਂ 2000 ਤਕਰੀਬਨ 6-7 ਤੋਂ ਲੈ ਕੇ ਇਸ ਏਰੀਏ ਵਿੱਚ ਆ ਰਿਹਾ ਹਾਂ ਔਰ ਬਹੁਤ ਵਾਰ ਮੈਂ ਆਪ ਸੰਗਤਾਂ ਦੇ ਦਰਸ਼ਨ ਕੀਤੇ ਹਨ। ਬੜੇ ਪਿਆਰ ਨਾਲ ਸੰਗਤਾਂ ਪਹਿਲਾਂ ਵੀ ਪ੍ਰੋਗਰਾਮ ਵਿੱਚ ਹਾਜ਼ਰੀ ਭਰਦੀਆਂ ਰਹੀਆਂ ਹਨ ਔਰ ਇਸ ਵਾਰ ਦੇ ਦੀਵਾਨ ਵਿੱਚ ਮੈਂ ਪਹਿਲਾਂ ਤੋਂ ਵੀ ਵੱਧ ਕੇ ਉਤਸ਼ਾਹ ਨਾਲ ਸੰਗਤ ਦੀ ਹਾਜ਼ਰੀ ਵੇਖ ਰਿਹਾ ਹਾਂ। ਵੇਖ ਕੇ ਮਨ ਖੁਸ਼ ਹੋ ਰਿਹਾ ਜਿੱਥੇ ਬਜ਼ੁਰਗ ਹਨ ਵੱਡੀਆਂ ਉਮਰਾਂ ਦੇ ਬੱਚੇ ਉੱਥੇ ਨੌਜਵਾਨ ਵੀਰ ਭਰਾ ਵੀ ਬਹੁਤ ਭੈਣਾਂ ਵੀ ਅੱਜ ਇੱਥੇ ਹਾਜ਼ਰੀ ਭਰ ਰਹੇ ਹਨ। ਦਿਨ ਪਰ ਦਿਨ ਫਰਕ ਪੈ ਰਿਹਾ ਹੈ। ਆਸਟ੍ਰੇਲੀਆ ਵਿੱਚ ਬੜੇ ਲੋਕ ਪੰਜਾਬ ਦੇ ਪਿਛਲਿਆਂ ਕੁਝ ਸਾਲਾਂ ਵਿੱਚ ਤੇ ਬਹੁਤ ਜ਼ਿਆਦਾ ਹੀ ਪੰਜਾਬੀ ਸਟੂਡੈਂਟ ਦੇ ਰੂਪ ਦੇ ਵਿੱਚ ਆਏ ਹੈ। ਹੌਲੀ ਹੌਲੀ ਟੀਆਰ ਹੋਏ ਪੀਆਰ ਹੋਏ ਪੱਕੇ ਹੋ ਗਏ ਪਰਮਾਨੈਂਟ ਹੋ ਗਏ ਆਸਟ੍ਰੇਲੀਅਨ ਸਿਟੀਜ਼ਨ ਬਣ ਗਏ। ਚਲੋ ਚੰਗੀ ਗੱਲ ਹੈ। ਆਸਟ੍ਰੇਲੀਆ ਨੂੰ ਵੀ ਬੜੀ ਲੋੜ ਹੈ ਬੰਦਿਆਂ ਦੀ। ਇਹਨਾਂ ਨੂੰ ਕਾਮੇ ਚਾਹੀਦੇ ਨੇ ਮਿਹਨਤ ਕਰਨ ਵਾਲੇ ਚਾਹੀਦੇ ਹਨ ਅਤੇ ਸਾਡੇ ਵਰਗੇ ਲੋਕਾਂ ਨੂੰ ਇੰਡੀਆ ਵਾਲਿਆਂ ਨੂੰ ਰੁਜ਼ਗਾਰ ਚਾਹੀਦਾ ਹੈ। ਉੱਥੇ ਦਾ ਸਿਸਟਮ ਸਰਕਾਰਾਂ ਦਾ ਸੈਟਅਪ ਇੱਦਾਂ ਦਾ ਹੈ ਕਿ ਬੰਦੇ ਵੱਡੀਆਂ ਵੱਡੀਆਂ ਨੌਕਰੀਆਂ ਡਿਗਰੀਆਂ ਪ੍ਰਾਪਤ ਕਰਕੇ ਪੜ੍ਹਾਈਆਂ ਕਰਕੇ ਕਈ ਕਈ ਸਾਲ ਲਾ ਕੇ ਵੀ ਨੌਕਰੀ ਤੱਕ ਪਹੁੰਚ ਨਹੀਂ ਪਾ ਰਹੇ ਅਤੇ ਉਹਨਾਂ ਨੂੰ ਜਦੋਂ ਮੌਕਾ ਮਿਲਦਾ ਹੈ ਉਹ ਫਿਰ ਵਿਦੇਸ਼ਾਂ ਦੀ ਧਰਤੀ 'ਤੇ ਆ ਕੇ ਕਾਮਯਾਬ ਹੁੰਦੇ ਨੇ। ਔਰ ਸੱਚ ਇਹ ਹੈ ਵੀਰੋ ਜੇ ਬੰਦਾ ਕਾਮਯਾਬ ਹੈ ਆਪਣੀ ਧਰਤੀ ਲਈ ਵੀ ਉਹ ਤਾਂ ਹੀ ਕੁਝ ਕਰ ਸਕਦਾ ਹੈ। ਹੁਣ ਇੱਕ ਬੰਦਾ ਕਵੇ ਵੀ ਪੰਜਾਬ ਲਈ ਕੁਝ ਕਰੋ ਪੰਜਾਬ ਲਈ ਕੁਝ ਕਰੋ ਬੈਠੋ ਬੈਠਾ ਤੂੰ ਪੰਜਾਬ ਹੈ ਤੇ ਜੇ ਪੱਲੇ ਧੇਲਾ ਨਹੀਂ ਤੇ ਪੰਜਾਬ ਲਈ ਕੀ ਕਰ ਲੈਣਾ ਬਈ ਪਿੰਡ ਲਈ ਕੀ ਕਰ ਲੈਣਾ। ਜਦੋਂ ਬੰਦਾ ਇਹਨਾਂ ਦੇਸ਼ਾਂ ਵਿੱਚ ਬੈਠਾ ਹੈ ਤੇ ਜਦੋਂ ਆਪਣੇ ਪਿੰਡ ਬਾਰੇ ਸੋਚਦਾ ਪਿੰਡ ਦੇ ਕਿੰਨੇ ਨੌਜਵਾਨ ਹੁਣ ਬਾਹਰ ਗਏ ਹੋਏ ਹੈ ਧਿਆਨ ਨਾਲ ਸੁਣੋ। ਮੈਂ ਆਪਣੇ ਪਿੰਡ ਦੀ ਗੱਲ ਕਰਦਾ ਮੇਰੇ ਪਿੰਡ ਦੇ ਵਿੱਚੋਂ ਘੱਟ ਤੋਂ ਘੱਟ ਵੀ 60-70 ਬੱਚੇ ਕੈਨੇਡਾ ਚਲੇ ਗਏ ਹੋਣਗੇ ਤੇ 15-20 ਬੱਚੇ ਆਸਟ੍ਰੇਲੀਆ ਹੋਣਗੇ ਠੀਕ ਹੈ ਜੀ ਗੱਲ ਤੇ 5-7 ਅਮਰੀਕਾ ਵੀ ਹੋਣਗੇ। 100 ਘਰ NRI ਬਣ ਗਿਆ ਮੇਰੇ ਪਿੰਡ ਚੋਂ ਸੁਣੋ। ਉਹ 100 ਦਾ 100 ਬੱਚਾ ਆਪਣੇ ਪਿੰਡ ਨੂੰ ਕਵੇ ਵੀ ਆਪਣੇ ਪਿੰਡ ਲਈ ਕੁਝ ਕਰਨਾ ਹੈ ਸਾਲ ਬਾਅਦ ਕਿਸੇ ਪਾਸੇ ਕੋਈ ਅਗਰਾਹੀਆਂ ਛੱਡ ਕੇ ਤੇ ਸਾਲ ਬਾਅਦ 1,00,000 ਰੁਪਈਆ ਇੰਡੀਆ ਦਾ ਸਾਰੇ ਬੱਚੇ ਜਿਹੜਾ ਅਮਰੀਕਾ ਬੈਠਾ ਉਹ ਵੀ 1,00,000 ਰੁਪਈਆ ਕੱਢੇ ਜਿਹੜਾ ਕੈਨੇਡਾ ਬੈਠਾ ਉਹ ਵੀ 1,00,000 ਰੁਪਈਆ ਕੱਢੇ ਜਿਹੜਾ ਆਸਟ੍ਰੇਲੀਆ ਬੈਠਾ ਲੱਖ ਰੁਪਈਆ ਕੱਢੇ, ਸਾਲ ਬਾਅਦ ਇੱਕੇ ਵਾਰੀ ਪੈਸੇ ਕੱਢਣੇ ਹੋਣ ਤੇ ਲੱਖ ਲੱਖ ਰੁਪਈਆ ਕੱਢ ਦੇਣ, ਸੌ ਹੈ ਤੇ ਇੱਕ ਕਰੋੜ ਬਣ ਗਿਆ ਨਾ ਇੰਡੀਆ ਦਾ, ਤੇ ਇੱਕ ਕਰੋੜ ਰੁਪਈਆ ਆਪਣੇ ਪਿੰਡ ਦੇ ਉੱਤੇ ਖਰਚ ਦੇਣ, ਹਰ ਪਿੰਡ ਨੂੰ ਸਵਾਰਿਆ ਜਾ ਸਕਦਾ ਜੇ ਪਿੰਡ ਦੇ ਲੋਕ ਹੀ ਚਾਹੁਣ, ਹੋਰ ਪਾਸੇ ਪੈਸਾ ਦੇਣ ਨਾਲੋਂ ਆਪਣੇ ਪਿੰਡ ਨੂੰ ਹੀ ਸੁਧਾਰ ਲੈਣ। ਪਰ ਅੱਜ ਇਹ ਸੁਧਾਰਨ ਜੋਗੇ ਹੋਏ ਹੈ। ਜੇ ਬੰਦਾ ਇੰਡੀਆ 'ਚ ਬੈਠਾ ਹੈ, ਮੈਂ ਆਪਣੀ ਧਰਤੀ ਨਹੀਂ ਛੱਡਣੀ, ਮੈਂ ਆਪਣੀ ਜਗ੍ਹਾ ਨਹੀਂ ਛੱਡਣੀ, ਇੱਦਾਂ ਹੀ ਕਹਿੰਦਾ ਰਹੇ, ਇੱਦਾਂ ਹੀ ਕਹਿੰਦਾ ਰਹੇ, ਤੇ ਫਿਰ ਤੇ ਉਸ ਧਰਤੀ 'ਤੇ ਅਸੀਂ ਬੋਝ ਹੀ ਬਣ ਰਹੇ ਹਾਂ, ਕਿਉਂਕਿ ਕੰਮ ਨਹੀਂ, ਕੋਈ ਨੌਕਰੀ ਨਹੀਂ। ਪਰ ਜੇ ਅੱਜ ਇੱਥੇ ਬਹਿ ਕੇ ਤੁਸੀਂ ਚਾਹੋ ਵੀ ਆਪਣੇ ਪਿੰਡ ਦਾ ਕੁਝ ਕਰਨਾ, ਤੇ ਐਨ ਆਰ ਆਈ 100 ਵੀਰ ਭਰਾ ਇਕੱਠਾ ਹੋ ਕੇ ਆਪਣੇ ਪਿੰਡ ਵਿੱਚ ਕਰੋੜ ਰੁਪਈਆ ਇਕੱਠਾ ਕਰ ਸਕਦਾ। ਸਰਕਾਰਾਂ ਦੀ ਗਰਾਂਟਾਂ ਦੀ ਲੋੜ ਨਹੀਂ, ਹਰ ਸਾਲ ਕਰੋੜ ਰੁਪਈਆ ਬੱਚੇ ਦੇਣ, ਇੱਕ ਸਾਲ ਕਰੋੜ ਰੁਪਈਆ ਪਿੰਡ 'ਚ ਲੱਗਾ ਹੋਵੇ, ਬੋਲਦਾ ਹੈ, ਪਤਾ ਲੱਗਦਾ ਵੀ ਕਰੋੜ ਲੱਗਾ, ਅਗਲੇ ਸਾਲ ਫਿਰ ਕਰੋੜ, ਅਗਲੇ ਸਾਲ ਫਿਰ ਕਰੋੜ, ਦਸਾਂ ਸਾਲਾਂ ਵਿੱਚ ਲੋੜ ਨਹੀਂ ਕਿਸੇ ਸਰਕਾਰਾਂ ਦੀ ਗਰਾਂਟ ਲੈਣ ਦੀ। ਐਨ ਆਰ ਆਈ ਭਰਾ ਇੰਨਾ ਵਧੀਆ ਆਪਣਾ ਪਿੰਡ ਬਣਾ ਸਕਦੇ ਹੈ, ਸ਼ਹਿਰਾਂ ਵਰਗਾ ਪਿੰਡ ਬਣ ਸਕਦਾ, ਗਲੀਆਂ ਨਾਲੀਆਂ ਦੀਆਂ ਕਿਹੜੀਆਂ ਗੱਲਾਂ ਉੱਥੇ। ਪਰਸੋਂ ਜਦੋਂ ਬੰਦਾ ਤਰੱਕੀ ਕਰਦਾ, ਮਿਹਨਤ ਕਰਦਾ, ਫਿਰ ਹੀ ਉਹ ਕੁਝ ਕਰ ਸਕਦਾ, ਜੇਬ ਅਲਾਓ ਕਰਦੀ ਹੁੰਦੀ ਹੈ। ਜਦੋਂ ਚਾਰ ਪੈਸੇ ਹੋਣਗੇ ਜੇਬ ਵਿੱਚ ਹੋਣਗੇ, ਕਮਾਈ ਕਰੋਗੇ, ਕੌਨਫੀਡੈਂਸ ਵੀ ਆਏਗਾ। ਹੁਣ ਬਾਪੂ ਦੇ ਸਿਰ ਤੇ ਛਾਲਾਂ ਮਾਰਦਾ ਬੰਦਾ, ਦਿਓ ਬਾਪੂ ਜੀ, ਦਿਓ ਪੈਸੇ, ਦਿਓ ਜੀ, ਦਿਓ ਜੀ। ਇੱਕ ਵਾਰੀ ਮਿਹਨਤ ਕਰਕੇ ਬਾਪੂ ਨੇ 15-20 ਲੱਖ ਰੁਪਈਆ ਲਾ ਕੇ ਇੱਥੇ ਲੈ ਆਂਦਾ, ਬਾਪੂ ਦਾ 20 ਲੱਖ ਮੋੜਿਆ, ਲੈ ਬਾਪੂ ਤੇਰਾ ਸਾਲ 2 ਸਾਲਾਂ 'ਚ ਪੈਸਾ ਵਾਪਸ ਕਰਤਾ, ਹੁਣ ਆਪਣੀ ਕਮਾਈ ਕਰਦਾ ਬੰਦਾ, ਆਪਣੀ ਕਮਾਈ ਦੇ ਸਿਰ ਤੇ ਮਾਂ ਪਿਓ ਨੂੰ ਲੈ ਕੇ ਆਉਂਦਾ, ਇਹਨਾਂ ਦੇਸ਼ਾਂ ਵਿੱਚ ਸੈਟਲ ਹੁੰਦਾ, ਆਪਣਾ ਘਰ ਬਣਾਉਂਦਾ, ਮਿਹਨਤ ਕਰਦਾ। ਗੁਰੂ ਸਾਹਿਬ ਨੇ ਸਿਖਾਇਆ ਹੀ ਇਹ ਹੈ, ਕਿਸੇ 'ਤੇ ਡਿਪੈਂਡ ਨਾ ਹੋ, ਤੂੰ ਸੈਲਫ ਡਿਪੈਂਡ ਹੋ, ਆਪਣੇ ਆਪ 'ਤੇ ਡਿਪੈਂਡ ਹੋ, ਆਪਣੇ ਪੈਰਾਂ 'ਤੇ ਖੜਾ ਹੋ, ਕਿਸੇ 'ਤੇ ਟੇਕ ਨਾ ਰੱਖ, ਆਪਣੇ ਆਪ 'ਤੇ ਟੇਕ ਰੱਖ। ਜਦੋਂ ਅਸੀਂ ਕਹਿੰਦੇ ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ, ਸਾਹਿਬ ਦੀ ਟੇਕ ਹੈ। ਤੇ ਸਾਹਿਬ ਕਿੱਥੇ ਹੈ, ਮੇਰਾ ਸਵਾਲ ਹੈ। ਸਾਹਿਬ ਹੈ ਜਿਹੜਾ, ਪਰਮਾਤਮਾ ਹੈ ਜਿਹੜਾ, ਰੱਬ ਹੈ ਜਿਹੜਾ, ਉਹ ਕਿਤੇ ਹੋਰ ਰਹਿੰਦਾ ਕਿ ਤੇਰੇ ਵਿੱਚ ਰਹਿੰਦਾ ਹੈ, ਵਿੱਚ ਹੀ ਹੈ। ਤੇ ਜਿਹੜਾ ਆਸਰਾ, ਫਿਰ ਕਿਹਦਾ ਪਾਲਣਾ ਹੈ, ਕਿਹਨੂੰ ਕਰਨਾ ਪੈਣਾ, ਆਪਾਂ ਨੂੰ ਹੀ ਕਰਨਾ ਪੈਣਾ। ਜਦੋਂ ਸਾਹਿਬ ਤੇ ਸਾਡੇ ਵਿੱਚ ਹੀ ਮਹਾਰਾਜ ਨੇ ਦੱਸਿਆ, ਸਾਹਿਬ ਦੀ ਟੇਕ ਲਓ ਤੇ ਸਾਹਿਬ ਸਾਡੇ ਵਿੱਚ ਹੀ ਹੈ, ਫਿਰ ਆਪਣੀ ਟੇਕ ਲੈਣੀ ਪੈਣੀ ਵੀ ਕਰ ਫਿਰ। ਹੁਣ ਜਦੋਂ ਕਰਨਾ ਤਾਂ ਫਿਰ ਮੈਂ ਹੀ ਕਰਨਾ, ਜ਼ਿੰਮੇਵਾਰੀ ਤੇ ਮੇਰੀ ਹੈ ਕਿ ਨਹੀਂ। ਯਾਦ ਰੱਖਣਾ ਪਿਆਰਿਓ, ਜਦੋਂ ਗੁਰੂ ਸਾਹਿਬ ਨੇ ਕਹਿਤਾ ਨਾ ਰੱਬ ਤੇਰੇ ਵਿੱਚ ਹੈ, ਇਹੋ ਜਿਹੀ ਜ਼ਿੰਮੇਵਾਰੀ ਦੇ ਦਿੱਤੀ, ਹੁਣ ਤੂੰ ਬਲੇਮ ਕਰ ਹੀ ਨਹੀਂ ਸਕਦਾ ਕਿਸੇ ਨੂੰ, ਜ਼ਿੰਮੇਵਾਰੀ ਹੋਈ ਤੇਰੀ ਕਹਿ ਦੇ ਦਿੱਤੀ ਵੀ ਹੁਣ ਰੱਬ ਤੇਰੇ ਵਿੱਚ ਹੈ, ਹੁਣ ਧਿਆਨ ਨਾਲ ਫੈਸਲੇ ਲਈ, ਤੇਰਾ ਫੈਸਲਾ ਹੀ ਪਰਮਾਤਮਾ ਦਾ ਫੈਸਲਾ ਬਣ ਜਾਣਾ, ਧਿਆਨ ਨਾਲ ਸੋਚ ਸਮਝ ਕੇ ਚੱਲੀ, ਹੁਣ ਗਲਤੀ ਨਾ ਕਰ ਲਈ ਕਿਤੇ, ਧਿਆਨ ਨਾਲ ਚੱਲੀ। ਤਾਂ ਕਰਕੇ ਗੁਰੂ ਸਾਹਿਬ ਨੇ, ਅਸੀਂ ਇਹਨਾਂ ਕੋਲ ਆਏ, ਇਹਨਾਂ ਨੇ ਸਾਹਿਬ ਨਾਲ ਜੋੜਿਆ, ਤੇ ਸਾਹਿਬ ਤੇ ਸਾਡੇ ਵਿੱਚ ਹੀ ਸੀ, ਪਾਤਸ਼ਾਹ ਸਾਨੂੰ ਸਾਡੇ ਨਾਲ ਜੋੜਦੇ ਆ, ਸੈਲਫ ਡਿਪੈਂਡੈਂਟ ਬਣਾਉਂਦੇ ਆ ਬੰਦੇ, ਆਤਮ ਵਿਸ਼ਵਾਸ ਭਰਦੇ ਆ ਸਾਡੇ ਵਿੱਚ। ਪਰਮਾਤਮਾ ਵੱਟ ਕੱਢ ਦਿੰਦਾ, ਪਰਮਾਤਮਾ ਐ ਕਰਦਾ, ਪਰਮਾਤਮਾ ਐ ਕਰਦਾ, ਮੁੜ ਕੇ ਕਿਤੇ ਕਿਤੇ ਕਹਿ ਦਿੰਦੇ ਨੇ ਤੇਰੇ ਵਿੱਚ ਹੀ ਹੈ। ਗੁਰਬਾਣੀ ਦੇ ਵਿੱਚ ਕਈ ਜਗ੍ਹਾ ਇਦਾਂ ਦੇ ਸ਼ਬਦ ਆਉਂਦੇ ਨੇ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਤੇਰੇ ਵਿੱਚ ਹੀ ਹੈ, ਪਰ ਲੋੜ ਹੈ ਆਪਣੇ ਆਪ ਨੂੰ ਪਛਾਣਨ ਦੀ। ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਹੁਣ ਇੱਧਰ ਸੁਣੋ ਧਿਆਨ ਨਾਲ, ਆ ਇਕਾਗਰ ਚਿੱਤ ਹੋ ਕੇ ਸੁਣਿਓ ਵੀਰੋ, ਭੈਣੋ ਸੁਣਿਓ, ਆਪਾਂ ਇੱਕ ਅਰਦਾਸ ਕਰ ਰਹੇ ਹਾਂ, ਔਗਣਾਂ ਦੇ ਭਰਿਆ ਹੋਇਆਂ ਨੂੰ ਮੈਨੂੰ ਬਖਸ਼ ਲਿਓ ਗੁਰ ਮੇਰੇ, ਆਪਾਂ ਇੱਕ ਅਰਦਾਸ ਕਰ ਰਹੇ ਹਾਂ। ਹੁਣ ਮੇਰੀ ਧਿਆਨ ਨਾਲ ਗੱਲ ਸੁਣਿਓ, ਜਿਹੜੀ ਅਰਦਾਸ ਤੁਸੀਂ ਕੀਤੀ ਹੈ, ਆਪਾਂ ਸਾਰਿਆਂ ਨੇ ਗੱਜ ਕੇ ਗਾਇਆ, ਲੋ ਇੱਕ ਵਾਰੀ ਮੈਂ ਫਿਰ ਦੁਹਰਾ ਦਿੰਦਾ, ਤੁਹਾਡੇ ਚੇਤਾ ਆ ਜਾਏ। ਬਖਸ਼ ਲਿਓ ਗੁਰ ਮੇਰੇ ਔਗੁਣਾਂ ਦੇ ਭਰਿਆ ਹੋਇਆ ਨੂੰ,
ਔਗਣਾ ਦੇ ਭਰਿਆ ਹੋਇਆ ਨੂੰ ਬਖਸ਼ ਲਿਓ ਗੁਰ ਮੇਰੇ ਔਗਣਾ ਦੇ ਭਰਿਆ ਹੋਇਆ ਨੂੰ
ਔਗਣਾ ਦੇ ਭਰਿਆ ਹੋਇਆ
ਹੁਣ ਸੁਣੋ ਮੇਰਾ ਪੇਟ ਬਹੁਤ ਵੱਧ ਗਿਆ ਮੈਂ ਵਧਾ ਲਿਆ ਇਹ ਔਗਣ ਹੈਗਾ ਕਿ ਨਹੀਂ ਮੇਰਾ ਸੁਣੋ ਜੀ ਇਹ ਮੇਰੀ ਗਲਤੀ ਹੈਗੀ ਹੈ ਕਿ ਨਹੀਂ ਮੰਨ ਲਓ ਮੈਂ ਕਹਾਂ ਵੀ ਮੈਂ ਆਸਟ੍ਰੇਲੀਆ ਆਇਆ ਖਾ ਖਾ ਕੇ ਮੇਰਾ ਢਿੱਡ ਏਡਾ ਵੱਡਾ ਹੋ ਗਿਆ ਇਹ ਮੇਰੀ ਗਲਤੀ ਹੈਗੀ ਹੈ ਨਾ ਜੀ ਤੇ ਆਪਾਂ ਅਰਦਾਸ ਕਰ ਰਹੇ ਹਾਂ ਵੀ ਮਹਾਰਾਜ ਔਗਣਾਂ ਦਾ ਭਰਿਆ ਪਿਆ ਮੈਂ ਇਹ ਜਿਹੜਾ ਇਹ ਜਿਹੜੀ ਕਰ ਰਿਹਾ ਮੈਂ ਇਹ ਸੁਣੇਗਾ ਕੌਣ ਫਿਰ ਮਹਾਰਾਜ ਕਹਿੰਦੇ ਰੱਬ ਤੇਰੇ ਵਿੱਚ ਹੀ ਹੈ ਤੇ ਜੇ ਇਹਨੂੰ ਘਟਾਉਣਾ ਤੇ ਸੁਣਨਾ ਵੀ ਤੈਨੂੰ ਹੁਣ ਆਪ ਹੀ ਪੈਣਾ ਜਦੋਂ ਕਰੇਗਾ ਵੀ ਤੂੰ ਤੇ ਸੁਣੇਗਾ ਵੀ ਤੂੰ ਕਰਨ ਵਾਲਾ ਵੀ ਤੂੰ ਹੀ ਹੈ ਤੇ ਸੁਣਨ ਵਾਲਾ ਵੀ ਤੂੰ ਹੀ ਹੈ ਜੋ ਕਹਿ ਰਿਹਾ ਸੁਣਨਾ ਵੀ ਤੈਨੂੰ ਹੀ ਪੈਣਾ ਵੀ ਔਗਣਾਂ ਦਾ ਭਰਿਆ ਹੋਇਆ ਮੈਂ ਸ਼ਰਾਬ ਪੀਨਾ ਮੇਰੇ ਚ ਔਗਣ ਹੈ ਤੇ ਛੱਡੇਗਾ ਕੌਣ ਪੀਣ ਕੌਣ ਲੱਗਿਆ ਸੀ ਮੈਂ ਤੇ ਛੱਡਾਂਗਾ ਛੱਡੇਗਾ ਕੌਣ ਤਾਂ ਵੀ ਮੈਂ ਘਰ ਵਾਲੀ ਛੱਡ ਕੇ ਬਾਹਰ ਵਾਲੀ ਮਗਰ ਗਿਆ ਗਲਤੀ ਕਿਹਨੇ ਕੀਤੀ ਮੈਂ ਤੇ ਠੀਕ ਕੌਣ ਕਰੇਗਾ ਮੈਂ ਕਾਰੋਬਾਰ ਠੱਪ ਹੋ ਗਿਆ ਮੇਰਾ ਗਲਤੀ ਕਿਹਨੇ ਕੀਤੀ ਮੈਂ ਹੁਣ ਇਹਨੂੰ ਪੈਰ ਕਾਰੋਬਾਰ ਨੂੰ ਦੁਬਾਰਾ ਖੜਾ ਕੌਣ ਕਰੇਗਾ ਮੈਂ ਇਹ ਅਸੀਂ ਕਰਾਂਗੇ ਅਸੀਂ ਅਰਦਾਸ ਕਰਦੇ ਹਾਂ ਸਿੱਖ ਲਈ ਅਰਦਾਸ ਕਰਨੀ ਪਰ ਇਹ ਵੀ ਸਾਨੂੰ ਸੁਣਨਾ ਪੈਣਾ ਹੈ ਪਾਤਸ਼ਾਹ ਕਹਿੰਦੇ ਰੱਬ ਤੇਰੇ ਵਿੱਚ ਸੀ ਤੇਰੇ ਵਿੱਚ ਹੈ ਤੂੰ ਉਹਦਾ ਹੀ ਰੂਪ ਹੈ ਤੇ ਜੋ ਕਹਿ ਰਿਹਾ ਸੁਣਨਾ ਵੀ ਤੈਨੂੰ ਆਪ ਹੀ ਪੈਣਾ ਹੈ ਤਾਂ ਗੱਲ ਬਣਦੀ ਹੈ ਵੀਰੋ ਜੇ ਬੰਦਾ ਸੁਣੇ ਨਾ ਆਪ ਸੁਣੇ ਹੀ ਨਾ ਕਹਿ ਰਿਹਾ ਮੇਰੀ ਸ਼ੂਗਰ ਠੀਕ ਕਰ ਦਿਓ ਸ਼ੂਗਰ ਠੀਕ ਕਰ ਦਿਓ ਸ਼ੂਗਰ ਠੀਕ ਕਰ ਦਿਓ ਲੈ ਰੋਜ਼ ਕਹੀ ਜਾਓ ਤੇ ਮਿੱਠਾ ਵੀ ਖਾਈ ਚੱਲੋ ਮਹਾਰਾਜ ਸ਼ੂਗਰ ਠੀਕ ਕਰ ਦਿਓ ਮਿੱਠਾ ਮੈਂ ਛੱਡ ਨਹੀਂ ਸਕਦਾ ਮੇਰੀ ਸ਼ੂਗਰ ਠੀਕ ਕਰ ਦਿਓ ਕਹਿਣਾ ਵੀ ਆਪ ਪੈਣਾ ਤੇ ਸੁਣਨਾ ਵੀ ਆਪ ਹੀ ਪੈਣਾ ਹੈ ਇਹਨੂੰ ਹੁਣ ਠੀਕ ਕਰਨਾ ਵੀ ਮੈਨੂੰ ਹੀ ਪੈਣਾ ਆਪਣੇ ਆਪ ਦੀ ਬੇਨਤੀ ਵੀ ਆਪ ਹੀ ਕਰਨੀ ਪੈਣੀ ਹੈ ਤੇ ਫਿਰ ਠੀਕ ਵੀ ਆਪ ਕਰਨਾ ਪੈਣਾ ਤੇ ਮੈਂ ਤੁਹਾਨੂੰ ਦੱਸਿਆ ਸੀ ਸਾਡੇ ਨਾ ਜਥੇ ਦੇ ਵਿੱਚ ਮੈਂਬਰ ਹੈ ਆ ਮੇਰੇ ਨਾਲ ਕੀਬੋਰਡ ਵਜਾਉਂਦਾ ਮੁੰਡਾ ਇਹਦਾ ਪਿਤਾ ਹੈ ਪੰਜ ਪਿਆਰੇ ਸਿੰਘਾਂ ਦੇ ਵਿੱਚ ਡਿਊਟੀ ਵੀ ਕਰਦਾ ਹੈ ਉਹਨੂੰ ਡਾਕਟਰ ਨੇ ਦੱਸਿਆ ਕੋਲੈਸਟ੍ਰੋਲ ਹਾਈ ਹੋ ਗਿਆ ਟੀ ਜੀ ਹਾਈ ਹੋ ਗਿਆ ਯੂਰਿਕ ਐਸਿਡ ਹਾਈ ਹੋ ਗਿਆ ਸਾਰਾ ਕੁਝ ਹੀ ਹੋ ਗਿਆ ਸ਼ੂਗਰ ਦੇ ਨੇੜੇ ਤੇੜੇ ਹੀ ਹੈ ਆ ਵੀ ਹੈ ਆ ਵੀ ਹੈ ਆ ਵੀ ਹੈ ਆ ਵੀ ਹੈ ਮੈਨੂੰ ਕਹਿੰਦਾ ਕੀ ਕਰਾਂ ਮੈਂ ਕਿਹਾ ਪਿੰਡ ਤੁਰ ਸਾਈਕਲ ਤੇ ਜਾਇਆ ਆਇਆ ਕਰ ਉਹਦਾ ਪਿੰਡ 15-16 ਕਿਲੋਮੀਟਰ ਪੈਂਦਾ ਜਾਇਆ ਕਰੇ 15-16 ਕਿਲੋਮੀਟਰ 15-16 ਕਿਲੋਮੀਟਰ ਆਇਆ ਕਰੇ 30-32 ਕਿਲੋਮੀਟਰ ਸਾਈਕਲ ਚਲਾਇਆ ਕਰੇ ਇੰਨੀ ਤੇਜ਼ ਪਸੀਨਾ ਆਇਆ ਕਰੇ ਗੋਲੀ ਨਹੀਂ ਕੋਈ ਲਈ ਸਵੇਰੇ ਸ਼ਾਮ ਇੰਨੀ ਐਕਸਰਸਾਈਜ਼ ਹੋ ਗਈ ਜਦੋਂ ਮਹੀਨੇ ਕੁ ਬਾਅਦ ਚੈੱਕ ਕਰਾਇਆ ਕਹਿੰਦੇ ਤੈਨੂੰ ਤੇ ਕੁਛ ਵੀ ਨਹੀਂ ਗਲਤੀ ਵੀ ਆਪ ਹੀ ਕੀਤੀ ਤੇ ਠੀਕ ਵੀ ਹੁਣ ਆਪ ਹੀ ਕਰਾਂਗੇ ਜਦੋਂ ਮਹਾਰਾਜ ਕਹਿੰਦੇ ਨਾ ਰੱਬ ਤੇਰੇ ਵਿੱਚ ਹੈ ਉਦੋਂ ਕਹਿੰਦੇ ਹੁਣ ਤੈਨੂੰ ਬਲੇਮ ਕਰਨ ਦੇਣ ਨੂੰ ਬਲੇਮ ਨਹੀਂ ਹੁਣ ਕਰ ਸਕਦਾ ਤੂੰ ਕਿਸੇ ਤੇ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਤਾ ਇੱਧਰ ਧਿਆਨ ਰੱਖਿਓ ਵੀ ਹੁਣ ਤੂੰ ਬਲੇਮ ਨਹੀਂ ਕਰ ਸਕਦਾ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਕਹਿੰਦੇ ਜੀ ਰੱਬ ਬੋਲਦਾ ਕਹਿੰਦੇ ਰੱਬ ਕਿਹਦੇ ਚ ਨਹੀਂ ਬੋਲਦਾ ਇਹ ਤੇ ਦੱਸੋ ਇਕਲ ਮਾਟੀ ਗੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਉਹ ਤੇ ਸਾਰਿਆਂ ਚ ਵਸਿਆ ਰੱਬ ਤੂੰ ਕਿਹੜੀ ਚੀਜ਼ ਕਹਿੰਦਾ ਰੱਬ ਨੀ ਜਿਹਦੇ ਚ ਰੱਬ ਨੀ ਤਾਂ ਕਰਕੇ ਭਾਵੇਂ ਜਾਨਵਰ ਨੇ ਚਾਹੇ ਪਸ਼ੂ ਨੇ ਬਚਾਉਣਾ ਆਪਣੇ ਆਪ ਨੂੰ ਆਪ ਹੀ ਪੈਂਦਾ ਵੀਰੋ ਆ ਕੈਂਗਰੂ ਜੇ ਫਿਰਦੇ ਨੇ ਉੱਡਦੇ ਜਦੋਂ ਕੋਈ ਜਾਨਵਰ ਆਉਂਦਾ ਆਪਣੇ ਆਪ ਨੂੰ ਆਪ ਹੀ ਬਚਾਉਂਦੇ ਨੇ ਤੇ ਬਚਾਵਾਂਗੇ ਆਪਾਂ ਵੀ ਆਪਣੇ ਆਪ ਨੂੰ ਆਪ ਹੀ ਮਾਫ਼ ਕਰਨਾ ਇੱਥੇ ਵੀ ਕੋਈ ਹੈਪਨ ਹੋ ਜਾਏ ਨਾ ਸਾਨੂੰ ਪਤਾ ਆ ਵੀ ਆਪਣੀ ਜਾਨ ਅਸੀਂ ਕਿਵੇਂ ਬਚਾਉਣੀ ਹੈ ਐਗਜਿਟ ਪੁਆਇੰਟ ਰੱਖੇ ਹੁੰਦੇ ਨੇ ਇੱਧਰ ਨੂੰ ਭੱਜਣਾ ਇੱਧਰ ਨੂੰ ਨਿਕਲਣਾ ਆਪ ਬਚਣਾ ਪੈਂਦਾ ਤੇ ਬਲਿਹਾਰੇ ਜਾਈਏ ਸਤਿਗੁਰ ਤੋਂ ਜਿਨ੍ਹਾਂ ਨੇ ਸਾਨੂੰ ਸਾਡੇ ਪੈਰਾਂ ਤੇ ਖੜੇ ਕਰਤਾ ਆਪਣੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰੋ ਵੀ ਸਤਿਗੁਰੂ ਜੀ ਸਾਨੂੰ ਤੁਸੀਂ ਸਾਡੇ ਪੈਰਾਂ ਤੇ ਖੜੇ ਕਰਤਾ ਨਹੀਂ ਤੇ ਅਸੀਂ ਤੇ ਤਰਲੇ ਹੀ ਲੈਂਦੇ ਰਹਿੰਦੇ ਸੀ ਅਸੀਂ ਤੇ ਕਦੇ ਕਿਸੇ ਅੱਗੇ ਕਦੇ ਕਿਸੇ ਅੱਗੇ ਕੋਈ ਕਰੇਗਾ ਕੋਈ ਬਚਾਏਗਾ ਕੋਈ ਕਰੇਗਾ ਹੁਣ ਸਾਨੂੰ ਸਮਝ ਆ ਗਈ ਮੇਰਾ ਕੰਮ ਹੈ ਮੈਂ ਆਪ ਕਰਾਂਗਾ
ਮੈਨੂੰ ਹੀ ਕਰਨਾ ਪੈਣਾ ਹੈ ਤੇ ਆਪਾਂ ਪੜ੍ਹਦੇ ਹੁੰਦੇ ਆ ਨਾ ਹੋ ਆਪਣੀ ਤਕਦੀਰ ਨੂੰ ਆਪੇ ਹੀ ਲਿਖਣਾ ਪੈਣਾ ਆਪਣੀ ਤਕਦੀਰ ਨੂੰ ਆਪੇ ਹੀ ਲਿਖਣਾ ਪੈਣਾ
ਆਪਣੀ ਤਕਦੀਰ ਨੂੰ ਆਪੇ ਹੀ ਲਿਖਣਾ ਪੈਣਾ ਆਪਣੀ ਤਕਦੀਰ ਨੂੰ ਆਪੇ ਹੀ ਲਿਖਣਾ ਪੈਣਾ ਤਕਦੀਰ ਨੂੰ ਆਪੇ ਹੀ ਲਿਖਣਾ
ਪੜੋ
ਆਪਣੀ ਤਕਦੀਰ ਉਹ ਆਪਣੀ ਤਕਦੀਰ ਨੂੰ ਆਪੇ ਹੀ ਲਿਖਣਾ ਪੈਣਾ ਆਪਣੀ ਤਕਦੀਰ ਨੂੰ ਆਪੇ ਹੀ ਲਿਖਣਾ ਪੈਣਾ
ਆਪਣੀ ਤਕਦੀਰ
ਨੂੰ ਆਪੇ ਹੀ ਲਿਖਣਾ ਪੈਣਾ ਬਾਬਾ
ਆਪਣੀ ਤਕਦੀਰ
ਨੂੰ ਹਾਂ ਆਪੇ ਹੀ ਲਿਖਣਾ
ਪੈਣਾ
ਆਪਣੀ ਤਕਦੀਰ ਨੂੰ ਆਪੇ ਹੀ
ਸਾਡੇ ਕਾਰਜ ਕਰਦੇ ਹੋ ਸੁਣਨੇ ਵੀ ਆਪ ਹੀ ਪੈਣੀ ਹੈ ਮਹਾਰਾਜ ਕਹਿੰਦੇ ਪਰਮਾਤਮਾ ਤੇਰੇ ਵਿੱਚ ਹੀ ਹੈ ਕਿਸਮਤ ਬੰਦੇ ਦੀ ਬੰਦੇ ਨੇ ਲਿਖਣੀ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪਾਂ ਕਿੰਨੀ ਵਾਰੀ ਪੜ੍ਹਦੇ ਹਾਂ ਕਿੰਨੀ ਵਾਰ ਮੈਂ ਗੱਲ ਕਰਦਾ ਵੀ ਕਿਸਮਤ ਤੇਰੀ ਬੋਲੋ ਕਰ ਕਰ ਕਰਨਾ ਲਿਖ ਲੈ ਜਾ ਜਿੱਦਾਂ ਦਾ ਕਰੇਗਾ ਲਿਖ ਲਏਗਾ ਆਪੇ ਬੀਜ
ਆਪੇ ਹੀ ਖਾਓ
ਤੂੰ ਲਿਖਣਾ ਹੈ ਹੋਰ ਵੀ ਬਚਨ ਆਉਂਦਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਤੂੰ ਲਿਖਦਾ ਜੇ ਅਕਲ ਹੈ ਤੇਰੇ ਕੋਲ ਤੇ ਫਿਰ ਕਾਲੇ ਲੇਖ ਕਿਉਂ ਲਿਖਦਾ ਫਿਰ ਮਾੜੇ ਕੰਮ ਛੱਡ ਜੇ ਕਿਸਮਤ ਤੂੰ ਲਿਖਦਾ ਤੇ ਚੰਗੀ ਲਿਖ, ਆਪਣੀ ਕਿਸਮਤ ਮਾੜੀ ਨਾ ਲਿਖ, ਆਪਣੀ ਕਿਸਮਤ ਚੰਗੀ ਲਿਖ। ਤੂੰ ਲਿਖਦਾ ਜਿੱਦਾਂ ਦੇ ਕੰਮ ਕਰਦਾ ਭਾਈ, ਉਦਾਂ ਦਾ ਲਿਖ ਰਿਹਾ, ਤੇ ਧਿਆਨ ਨਾਲ ਲਿਖਿਓ, ਸੋਚ ਸਮਝ ਕੇ ਲਿਖਿਓ। ਤੇ ਯਾਦ ਰੱਖੋ ਵੀਰੋ, ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ, ਸਰਬ ਵਿਆਪੀ ਕੁਦਰਤ ਦਾ ਸਿਸਟਮ ਹੈ ਜਿਹੜਾ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇੱਕ ਗੋਬਿੰਦ ਨਹੀਂ ਕਿਤੇ ਬੈਠਾ, ਸਭ ਕੁਛ ਹੀ ਪਰਮਾਤਮਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੇ ਜਦੋਂ ਤੁਸੀਂ ਇਹ ਕਹਿਤਾ ਅੱਜ ਹੀ ਵੀ ਮੈਂ ਅੱਜ ਬਦਲਣ ਨੂੰ ਤਿਆਰ ਹਾਂ, ਨਾਲ ਦੀ ਨਾਲ ਤੇਰੇ ਫੈਸਲੇ ਤੇ ਕੁਦਰਤ ਨੇ ਮੋਹਰ ਲਾ ਦੇਣੀ ਹੈ ਤੇਰੇ ਫੈਸਲੇ ਤੇ। ਸਾਡੇ ਵਿੱਚੋਂ ਕੋਈ ਵੀ ਵੀਰ ਅੱਜ ਤਿਆਰ ਹੋ ਜੇ, ਮੈਂ ਸਰੀਰ ਪੂਰਾ ਫਿੱਟ ਕਰਨਾ ਹੈ, ਦਾੜੀ ਵਾਲਾ ਹੈ, ਦਾੜੀ ਕੱਟੀ ਵਾਲਾ ਹੈ, ਅੰਮ੍ਰਿਤਧਾਰੀ ਹੈ, ਅੰਮ੍ਰਿਤਧਾਰੀ ਨਹੀਂ ਹੈ, ਪੰਜਾਬੀ ਹੈ, ਕਾਲਾ ਹੈ, ਗੋਰਾ ਹੈ, ਹਿੰਦੂ ਹੈ, ਸਿੱਖ ਹੈ, ਅੱਜ ਡਿਸਾਈਡ ਕਰੋ। ਅੱਜ ਤੋਂ ਬਾਅਦ ਮੈਂ ਸਿਹਤ ਦਾ ਧਿਆਨ ਰੱਖਣਾ, ਐਕਸਰਸਾਈਜ਼ ਕਰਨੀ ਹੈ, ਦੌੜ ਭੱਜ ਕਰਾਂਗਾ, ਜਿਮ ਜਾਵਾਂਗਾ, ਅੱਜ ਤੋਂ ਬਾਅਦ ਮੇਰੀ ਸਿਹਤ ਦਾ ਮੈਂ ਪੂਰਾ ਧਿਆਨ ਰੱਖਾਂਗਾ, ਅਗਲ ਪਿਛਲੀਆਂ ਗਲਤੀਆਂ ਮਾਫ, ਡਾਇਟ ਦਾ ਧਿਆਨ ਰੱਖਾਂਗਾ, ਗਲਤ ਖਾਣਾ ਛੱਡ ਦਿਆਂਗਾ। ਅੱਜ ਫੈਸਲਾ ਕਰੋ, ਨੇਚਰ ਨੇ, ਕੁਦਰਤ ਨੇ, ਤੇ ਜਦੋਂ ਤੂੰ ਇਹ ਗੱਲ ਮੰਨ ਲਈ, ਉਹਨੇ ਨਾਲ ਹੀ ਮੰਨ ਲੈਣੀ ਹੈ, ਤੇਰੀ ਹਾਂ ਚ ਕੁਦਰਤ ਨੇ ਹਾਂ ਮਿਲਾ ਦੇਣੀ ਹੈ। ਉਹਨੇ ਨੀ ਵੇਖਣਾ ਤੂੰ ਮੋਨਾ ਹੈ, ਉਹਨੇ ਨੀ ਵੇਖਣਾ ਤੂੰ ਦਾੜੀ ਰੱਖੀ ਹੈ, ਉਹਨੇ ਨੀ ਵੇਖਣਾ ਤੂੰ ਹਿੰਦੂ ਹੈ, ਉਹਦੇ ਲਈ ਸਿੱਖ ਕੋਈ ਨੀ, ਹਿੰਦੂ ਕੋਈ ਨੀ, ਗੋਰਾ ਕੋਈ ਨੀ, ਉਹਨੇ ਤੇਰੀ ਹਾਂ ਚ ਹਾਂ ਮਿਲਾਉਣੀ ਹੈ। ਤੇ ਅੱਜ ਤੁਹਾਡੇ ਚ ਕੋਈ ਫਿੱਟ ਫਿੱਟ ਬੰਦਾ ਕਵੇ ਅੱਜ ਤੋਂ ਬਾਅਦ ਪੀਜੇ ਸ਼ੁਰੂ, ਅੱਜ ਤੋਂ ਬਾਅਦ ਬਰਗਰ ਸ਼ੁਰੂ, ਜੋ ਮਿਲੇ ਖਾਈ ਜਾਣਾ, ਉਹਨੇ ਤੇਰੀ ਹਾਂ ਚ ਹਾਂ ਮਿਲਾਉਣੀ, ਕਹਿੰਦੇ ਚੱਕ ਫੱਟੇ ਫਿਰ ਤੂੰ ਚੱਲ ਜਿਵੇਂ ਚੱਲੇਗਾ, ਤੇਰੀ ਹਾਂ ਚ ਹਾਂ ਮਿਲਾਉਣੀ, ਜੋ ਤੂੰ ਫੈਸਲਾ ਕਰਨਾ ਹੈ ਕੁਦਰਤ ਦਾ ਉਹੀ ਫੈਸਲਾ। ਜਿੱਦਣ ਤੁਸੀਂ ਫੈਸਲੇ ਕਰਦੇ ਸੀ ਕਿ ਅਸੀਂ ਦਸ ਦਸ ਨਿਆਣੇ ਜੰਮਣੇ ਨੇ, ਕੁਦਰਤ ਦਾ ਫੈਸਲਾ ਵੀ ਤੁਹਾਡੇ ਨਾਲ ਹੀ ਸੀ। ਪੁਰਾਣਿਆਂ ਲੋਕਾਂ ਦੇ ਦੱਸੋ ਵੀਰੋ, ਆਪਾਂ ਪੰਜਾਬੋਂ ਆਏ ਹਾਂ, ਸਾਡੇ ਪਿੰਡਾਂ ਦੇ ਵਿੱਚ ਇੱਕ ਇੱਕ ਬੰਦੇ ਦੇ ਦਸ ਦਸ ਬੱਚੇ ਹੁੰਦੇ ਸੀ ਕਿ ਨਹੀਂ ਸੀ ਹੁੰਦੇ, ਬੋਲੋ। ਮੇਰੇ ਦਾਦੇ ਦਾਦਾ ਪੰਜ ਭੈਣਾਂ ਛੇ ਸੀ, ਤੇ ਦਾਦੇ ਦੇ ਅੱਗੇ ਅੱਠ ਸੀ, ਪੰਜ ਮੇਰੀਆਂ ਭੂਆਂ, ਤਿੰਨ ਮੇਰੇ ਪਿਤਾ ਜੀ ਹੋਣੀ ਭਰਾ, ਅੱਠ ਹੈ। ਕਹਿੰਦੇ ਇੱਕ ਦੋ ਮਰੇ ਵੀ ਸੀ, ਸ਼ਾਇਦ ਦਸ ਹੋਣਗੇ। ਹੁਣ ਇਹ ਫੈਸਲਾ ਬੰਦੇ ਨੇ ਜਦੋਂ ਕੀਤਾ, ਤੇ ਕੁਦਰਤ ਦਾ ਫੈਸਲਾ ਬੰਦੇ ਦੇ ਨਾਲ ਹੀ ਹੈ, ਹਾਂ ਚ ਹਾਂ ਹੈ। ਹੁਣ ਫੈਸਲਾ ਕਰ ਲਿਆ ਹਮ ਦੋ ਹਮਾਰੇ ਦੋ, ਤੇ ਕੁਦਰਤ ਦਾ ਫੈਸਲਾ ਵੀ ਨਾਲ ਹੀ ਹੈ, ਹਾਂ ਚ ਹਾਂ ਹੈ। ਤੁਹਾਡੇ ਫੈਸਲੇ ਨਾਲ ਹੀ ਉਹਦਾ ਫੈਸਲਾ ਹੈ। ਹੁਣ ਸਾਰੀ ਦੁਨੀਆਂ ਦੇ ਵਿੱਚ ਹੀ ਦੋ ਦੋ ਬੱਚੇ ਹੈ, ਕੁਦਰਤ ਦਾ ਫੈਸਲਾ ਬੰਦੇ ਦੇ ਫੈਸਲੇ ਦੇ ਨਾਲ ਹੁੰਦਾ ਹੈ। ਜਦੋਂ ਤੁਸੀਂ ਫੈਸਲਾ ਕਰ ਲੈਣਾ, ਕੁਦਰਤ ਦਾ ਫੈਸਲਾ ਵੀ ਉਹੀ ਹੈ, ਤੇਰੇ ਫੈਸਲੇ ਚ ਹਾਂ ਚ ਹਾਂ ਮਿਲਾਊ। ਫਿੱਟ ਰਵਾਂਗੇ ਹਾਂ ਚ ਹਾਂ, ਅਨਫਿੱਟ ਰਵਾਂਗੇ ਤਾਂ ਵੀ ਹਾਂ ਚ ਹਾਂ ਹੀ, ਕਾਮਯਾਬ ਹੋਵਾਂਗੇ ਤਾਂ ਵੀ ਹਾਂ ਚ ਹਾਂ। ਅੱਛਾ ਏਦਾਂ ਰਹਿ, ਚੜ੍ਹਦੀ ਕਲਾ ਚ ਰਵਾਂਗੇ ਤਾਂ ਵੀ ਹਾਂ ਚ ਹਾਂ। ਹਰ ਵੇਲੇ ਰੀ ਨੀ ਕਰਦੇ ਰਹਿਣਾ, ਦੁਖੀ ਰਹਿਣਾ, ਨੈਗੇਟਿਵ ਰਹਿਣਾ ਤਾਂ ਵੀ ਹਾਂ ਚ ਹਾਂ। ਫਿਰ ਜੇ ਲਿਖਦਾ ਤੂੰ ਹੈ, ਕੁਦਰਤ ਨੇ ਤੇਰੀ ਹਾਂ ਚ ਹਾਂ ਮਿਲਾਉਣੀ ਹੈ, ਫਿਰ ਪੋਜੀਟਿਵ ਰਹਿਣ ਦਾ ਫੈਸਲਾ ਕਰੋ, ਹਾਂ ਵਧੀਆ ਚ ਮਿਲਾ, ਉਹਨੇ ਤੇ ਹਾਂ ਕਰ ਹੀ ਦੇਣੀ ਹੈ। ਜਿਵੇਂ ਨਾ ਤੁਸੀਂ ਵੀਰੋ ਆਪਾਂ ਜਾਂਦੇ ਹਾਂ ਵੀ ਦਫ਼ਤਰ ਚ ਕੰਮ ਕਰਨ ਚੱਲੇ ਹਾਂ, ਪਤਾ ਨੀ ਹਾਂ ਹੋਣੀ ਹੈ ਕਿ ਨਾ ਹੋਣੀ ਹੈ, ਪਰ ਕੁਦਰਤ ਨੇ ਤੇ ਹਾਂ ਚ ਹਾਂ ਹੀ ਮਿਲਾਉਣੀ ਹੈ। ਫਿਰ ਫਾਈਲ ਚੰਗੀ ਤਿਆਰ ਕਰੋ, ਫਿਰ ਫਾਈਲ ਉਹਨੇ ਤੇ ਸਾਈਨ ਕਰ ਹੀ ਦੇਣੇ ਨੇ, ਸਾਈਨ ਕਰ ਦੇਣੇ ਨੇ, ਤੇਰੀ ਹਾਂ ਚ ਹਾਂ ਮਿਲਾਉਣੀ ਹੈ, ਫਿਰ ਫਾਈਲ ਚੰਗੀ ਤਿਆਰ ਕਰੋ। ਅਸੀਂ ਇਹ ਫੈਸਲਾ ਕਰੀਏ ਅਸੀਂ ਚੜ੍ਹਦੀ ਕਲਾ ਚਰਾਂਗੇ, ਮੈਂ ਸਦਾ ਖੁਸ਼ ਰਹਿਣਾ, ਕੁਦਰਤ ਤੇਰੇ ਨਾਲ ਖੜੀ ਹੈ, ਉਹਨੇ ਤੇਰੀ ਹਾਂ ਚ ਹਾਂ ਮਿਲਾਉਣੀ ਹੈ। ਪਰਮਾਤਮਾ ਕਹਿ ਲੈ, ਤੂੰ ਕੁਦਰਤ ਕਹਿ ਲੈ, ਤੂੰ ਲਾਅ ਆਫ ਨੇਚਰ ਕਹਿ ਲੈ, ਤੂੰ ਐਨਰਜੀ ਕਹਿ ਲੈ, ਤੂੰ ਸ਼ਕਤੀ ਕਹਿ ਲੈ, ਜਿਹੜਾ ਸ਼ਬਦ ਵਰਤਣਾ ਵਰਤ ਲੈ, ਰੱਬ ਕਹਿ ਲੈ, ਪਰ ਉਹ ਤੇਰੀ ਹਾਂ ਚ ਹਾਂ ਮਿਲਾਏਗਾ। ਤੇ ਵੀਰੋ ਜੇ ਸਾਡਾ ਦਿਮਾਗ ਕੰਮ ਕਰਦਾ ਹੈ ਨਾ, ਮੇਰੀ ਬੇਨਤੀ ਸੁਣੋ, ਜੇ ਮਾੜਾ ਮੋਟਾ ਵੀ ਆਹ ਦਿਮਾਗ ਕੰਮ ਕਰਦਾ, ਫਿਰ ਗਲਤ ਨਾ ਲਿਖੀ, ਫਿਰ ਠੀਕ ਲਿਖੀ, ਫਿਰ ਸਹੀ ਲਿਖ, ਫਿਰ ਗਲਤ ਨਾ ਲਿਖ।
ਠੀਕ ਲਿਖ, ਫਿਰ ਅਸੀਂ ਇੱਦਾਂ ਫੈਸਲਾ ਰੱਖੀਏ ਵੀ ਚੜ੍ਹਦੀ ਕਲਾ 'ਚ ਰਹਿਣਾ। ਕਈ ਵਾਰੀ ਵੀਰੋ ਫਸਲਾਂ ਹੁੰਦੀਆਂ, ਕਈ ਵਾਰੀ ਨਹੀਂ ਵੀ ਹੁੰਦੀਆਂ, ਕਈ ਵਾਰੀ ਬਹੁਤ, ਇੱਕ ਵਾਰੀ ਤੇ ਅਗਲਾ ਕਹਿੰਦਾ ਜੀ ਲੱਖ ਡਾਲਰ ਬਣ ਗਿਆ, 10 ਲੱਖ ਬਚਿਆ ਬਈ ਇਹ ਵੱਡੇ ਜ਼ਿਮੀਦਾਰ, ਅਗਲਾ ਕਹਿੰਦਾ ਮਿਲੀਅਨ ਡਾਲਰ ਬਚ ਗਿਆ, ਇਹਦੇ ਪ੍ਰੋਫਿਟ ਹੋਇਆ, ਇੱਕ ਸਾਲ ਵਿੱਚ ਲੱਖ ਹੀ ਹੋਇਆ। ਪਰ ਇੱਕ ਬੰਦੇ ਨੇ ਫੈਸਲਾ ਕੀਤਾ ਕੋਈ ਨੀ ਮਨ ਕਾਇਮ ਹੀ ਰੱਖਣਾ, ਅਪ ਡਾਊਨ ਤੇ ਚੱਲਦਾ ਹੀ ਰਹਿੰਦਾ, ਕਿਹੜੀ ਗੱਲ ਇੱਦਾਂ ਰੱਖਦਾ, ਕਿਹੜੀ ਗੱਲ। ਇੱਕ ਵਾਰ ਜਿਹੜਾ ਰੀ ਕਰਦਾ ਰਹਿੰਦਾ, ਇੰਡੀਆ ਹੁੰਦਾ ਸੀ ਪੁੱਛ ਲੈ ਕੀ ਹਾਲ ਹੈ, ਬੁਰਾ ਹੀ ਹਾਲ ਹੈ ਜੀ, ਕਾਹਦੀ ਜ਼ਿੰਦਗੀ ਹੈ ਜੀ, ਕੱਖ ਨਹੀਂ ਜੀ। ਹੁਣ ਆਸਟ੍ਰੇਲੀਆ ਗਏ ਇੱਥੇ ਪੁੱਛ ਕਿਵੇਂ ਹੈ, ਬੁਰਾ ਹੀ ਹਾਲ ਹੈ ਜੀ, ਕਾਹਦੀ ਜ਼ਿੰਦਗੀ, ਏਦਾਂ ਹੀ ਉੱਥੇ ਸੀ, ਏਦਾਂ ਹੀ ਇੱਥੇ। ਸੋਚ ਦੇ ਨਾਲ ਹੀ ਆ ਗਈ, ਤੂੰ ਖੁਸ਼ ਨਹੀਂ ਹੋਇਆ, ਚੱਲ ਫਿਰ ਕੈਨੇਡਾ ਲੈ ਜਾਂਦੇ ਆ, ਉੱਥੇ ਵੀ ਗਏਗਾ ਬੁਰਾ ਹੀ ਹਾਲ ਹੈ ਜੀ, ਬਾਰਡਰ ਟੱਪ ਜਾ ਅਮਰੀਕਾ ਚੱਲਿਆ ਜਾ, ਹੁਣ ਸਭ ਤੋਂ ਵੱਡੀ ਦੁਨੀਆ ਦੀ ਕੰਟਰੀ ਹੈ, ਪਾਵਰਫੁੱਲ ਹੈ, ਆ ਗਿਆ ਅਮਰੀਕਾ, ਹੁਣ ਕਿਵੇਂ ਹੈ, ਬੁਰਾ ਹੀ ਹਾਲ ਹੈ ਜੀ, ਹੁਣ ਤੇ ਸਮੁੰਦਰ ਚ ਮਾਰ ਛਾਲ, ਮਗਰ ਕੀ ਬਚਿਆ। ਜਿਹਨੇ ਢਹਿੰਦੀ ਗਲਾ 'ਚ ਰਹਿਣਾ ਢਹਿੰਦੀ ਗਲਾ 'ਚ ਰਹਿਣਾ। ਕਈ ਬੜੇ ਕਾਇਮ ਰਹਿੰਦੇ ਆ, ਕਹਿੰਦੇ ਕੋਈ ਪਰਵਾਹ ਨਹੀਂ। ਇੱਥੇ ਬੀਬੀਆਂ ਨੂੰ ਪੁੱਛ ਲਓ, ਭੈਣਾਂ ਨੂੰ ਪੁੱਛ ਲਓ, ਕਿੱਦਾਂ ਕਈ ਬੀਬੀਆਂ ਇੱਦਾਂ ਰਹਿੰਦੀਆਂ, ਕੋਈ ਨਹੀਂ ਕਿਹੜੀ ਗੱਲ ਹੈ, ਮਨ ਕਾਇਮ ਰੱਖਦੇ ਆ, ਚੜ੍ਹਦੀ ਕਲਾ 'ਚ ਰਹਿੰਦੇ ਆ। ਪਰ ਕਈਆਂ ਨੇ ਹਰ ਵੇਲੇ ਰੋਈ ਜਾਣਾ, ਹਰ ਵੇਲੇ ਨਿੱਕੀ ਨਿੱਕੀ ਗੱਲ 'ਤੇ ਪਰੇਸ਼ਾਨ ਹੋਈ ਜਾਣਾ, ਹੁਣ ਇਹ ਹੋ ਗਿਆ, ਹੁਣ ਆਹ ਹੋ ਗਿਆ, ਹੁਣ ਇਹ ਕਿਉਂ ਹੋ ਗਿਆ, ਹੁਣ ਇਹ ਕਿਉਂ ਹੋ ਗਿਆ, ਨੈਗੇਟਿਵ 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 ਰਹਿਣਾ। ਕਈਆਂ ਨੂੰ ਪਤਾ ਹੁੰਦਾ ਕਿਹੜੀ ਗੱਲ ਹੈ ਯਾਰ, ਸਭ ਠੀਕ ਹੋ ਜਾਣਾ, ਹਰ ਚੀਜ਼ ਦਾ ਇਲਾਜ ਹੈਗਾ, ਕਰ ਲੈਣਾ ਸੀ, ਕਰਦੇ ਹੀ ਰਹੇ ਹਾਂ, ਵੱਡੇ ਵੱਡੇ ਦੁੱਖ ਝੱਲਿਆ ਵੀ ਝੱਲ ਲਾਂਗੇ। ਫਿਰ ਅਗਲਾ ਪਾਤਸ਼ਾਹ ਨੂੰ ਯਾਦ ਕਰ ਲੈਂਦਾ, ਉਹ ਸਾਡਾ ਕਲਗੀਆਂ ਵਾਲਾ ਕੰਡਿਆਂ ਤੇ ਪੈ ਕੇ ਵੀ ਹੱਸਦਾ ਸੀ, ਸਾਨੂੰ ਕੀ ਹੋਇਆ, ਮੌਤ ਪਈ ਸਾਨੂੰ। ਗੁਰੂ ਗੋਬਿੰਦ ਸਿੰਘ ਦੀ ਫੋਟੋ ਵੱਡੀ ਸਾਰੀ ਘਰ ਚ ਲਾਈ ਹੈ, ਵੇਖ ਕੇ ਅਗਲਾ ਯਾਦ ਕਰ ਲੈਂਦਾ ਵੀ ਆਹ ਵੇ ਆਵੇ ਕੰਡਿਆਂ ਤੇ ਪਏ ਹੈ। ਮੈਂ ਕਹਿੰਦਾ ਤੁਸੀਂ ਹੋਰ ਕੋਈ ਫੋਟੋ ਲਾਓ ਨਾ ਲਾਓ, ਕੰਡਿਆਂ ਵਾਲੀ ਪਿਆਂ ਵਾਲੀ ਜ਼ਰੂਰ ਲਾ ਲਓ, ਮਾਛੀਵਾੜ ਦੇ ਜੰਗਲ 'ਚ ਪਏ ਆ ਜਿਹੜੀ ਉਹ ਫੋਟੋ ਹਰੇਕ ਘਰ 'ਚ ਲਾ ਲਓ, ਤੇ ਵੇਖ ਕੇ ਚੇਤਾ ਕਰਿਆ ਕਰੋ ਵੀ ਤੇਰੇ ਹਾਲਾਤ ਅਜੇ ਇੱਦਾਂ ਦੇ ਤੇ ਨਹੀਂ ਬਣੇ ਵੀ ਦੋ ਪੁੱਤ ਚੜ੍ਹਾਈ ਕਰ ਗਏ ਆ, ਦੋ ਸ਼ਹੀਦ ਹੋ ਗਏ ਆ, ਤੇ ਦੋ ਦੀ ਖਬਰ ਆਉਣ ਵਾਲੀ ਹੈ, ਨਾ ਘਰ ਨਾ ਬਾਹਰ ਕੁਛ ਨਹੀਂ ਬਚਿਆ, ਨਾ ਨੀਲਾ ਨਾ ਨਾ ਸਿਰ ਤੇ ਹੱਥ ਵਿੱਚ ਬਾਜ, ਨਾ ਸਿਰ ਤੇ ਤਾਜ, ਨਾ ਜੋੜਾ ਨਾ ਘੋੜਾ, ਕੁਛ ਨਹੀਂ ਬਚਿਆ। ਤੇ ਉਹ ਫੋਟੋ ਨੂੰ ਵੇਖ ਕੇ ਕਿਹਾ ਕਰ, ਆਹ ਹਾਲਾਤ ਤੇ ਨਹੀਂ ਬਣੇ ਅਜੇ ਤੇਰੇ, ਤੇ ਚਿਹਰੇ ਤੇ ਸਮਾਈਲ ਆਈ, ਖੁਸ਼ ਨਹੀਂ, ਤੇ ਮਨਾ ਮੇਰਿਆ ਤੈਨੂੰ ਮੌਤ ਪਈ ਹੈ, ਕਿਧਰੇ ਨਹੀਂ ਮਰਦਾ ਤੂੰ, ਕੁਛ ਨਹੀਂ ਹੋਣ ਲੱਗਿਆ, ਸਭ ਠੀਕ ਹੈ, ਸਭ ਹੋ ਜਾਣਾ, ਆਲ ਇਜ ਵੈਲ, ਸਭ ਠੀਕ ਹੈ, ਕਰ ਲਾਂਗੇ ਠੀਕ, ਰੱਖਣਾ ਪੈਣਾ, ਰੱਖਣਾ ਪੈਣਾ, ਮਨ ਕਾਇਮ ਰੱਖਣਾ ਪੈਣਾ, ਹਰ ਵੇਲੇ ਹਰ ਹਾਲਤ, ਨਹੀਂ ਤੇ ਬਸ ਫਿਰ ਰੋਂਦੇ ਰਹੀਏ, ਦੁਖੀ ਰਹੀਏ, ਪਰੇਸ਼ਾਨ ਰਹੀਏ, ਕਿਸੇ ਦਾ ਕੀ ਜਾਏਗਾ। ਤੂੰ ਫੈਸਲਾ ਕਰ ਲਿਆ ਮੈਂ ਦੁਖੀ ਹੋਈ ਰਹਿਣਾ ਹੈ, ਜਿਹਨੇ ਫੈਸਲਾ ਦੁਖੀ ਰਹਿਣ ਦਾ ਕਰ ਲਿਆ, ਸਾਰੀ ਦੁਨੀਆ ਦੇ ਸੁੱਖ ਉਹਨੂੰ ਸੁਖੀ ਨਹੀਂ ਕਰ ਸਕਦੇ। ਤੇ ਯਾਦ ਰੱਖੋ, ਜਿਹਨੇ ਫੈਸਲਾ ਸੁਖੀ ਰਹਿਣ ਦਾ, ਚੜ੍ਹਦੀ ਕਲਾ 'ਚ ਰਹਿਣ ਦਾ ਕਰ ਲਿਆ, ਸਾਰੀ ਦੁਨੀਆ ਦੇ ਦੁੱਖ ਉਹਨੂੰ ਦੁਖੀ ਨਹੀਂ ਕਰ ਸਕਦੇ। ਜੇ ਫੈਸਲਾ ਕਰ ਲਿਆ ਬੰਦੇ ਨੇ, ਮੈਂ ਖੁਸ਼ ਰਹਾਂਗਾ, ਕਾਇਮ ਰਹਾਂਗਾ, ਚੜ੍ਹਦੀ ਕਲਾ 'ਚ ਰਹਾਂਗਾ, ਕੀ ਫਰਕ ਪੈਂਦਾ, ਹੱਸਦੇ ਰਹਿਣਾ, ਕੋਈ ਨਹੀਂ, ਫਿਰ ਕੀ ਹੋ ਗਿਆ, ਫੈਸਲਾ ਕਰ ਲਿਆ, ਮਨ ਸਮਝਾ ਲਿਆ। ਤੇ ਯਾਦ ਰੱਖੋ, ਆਪਣੇ ਮਨ ਨੂੰ ਸਮਝਾਉਣਾ ਤੁਹਾਨੂੰ ਆਪ ਹੀ ਪੈਣਾ, ਬਸ ਸੋਚ ਬਦਲ ਲਓ, ਕੁਦਰਤ ਤੇ ਤੁਹਾਡੇ ਨਾਲ ਹੈ, ਫਾਈਲ ਤੇਰੀ ਹੈ, ਉਹਦੇ ਸਾਈਨ ਚੱਲਣੇ ਨੇ, ਤੇਰੇ ਲਿਖੇ ਵੱਲ ਵੇਖ ਕੇ ਲਿਖਦਾ। ਹੁਣ ਬਾਣੀ 'ਚ ਇੱਕ ਪੰਗਤੀ ਆਉਂਦੀ ਹੈ ਵੀ ਬੰਦਾ ਲਿਖਦਾ, ਇੱਕ ਬਾਣੀ 'ਚ ਪੰਗਤੀ ਆਉਂਦੀ ਹੈ ਰੱਬ ਲਿਖਦਾ, ਬਾਣੀ 'ਚ ਇਹ ਪੰਗਤੀ ਵੀ ਆਉਂਦੀ ਵੀ ਰੱਬ ਬੰਦੇ ਦੀ ਕਿਸਮਤ ਲਿਖਦਾ, ਇੱਕ ਬਾਣੀ 'ਚ ਪੰਗਤੀ ਆਉਂਦੀ ਹੈ ਬੰਦਾ ਆਪ ਲਿਖਦਾ, ਕਨਫਿਊਜ਼ ਹੋ ਗਿਆ ਨਾ ਕੰਮ। ਪਰ ਗੁਰੂ ਸਾਹਿਬ ਕਨਫਿਊਜ਼ ਨਹੀਂ ਕਰਦੇ, ਸਾਡਾ ਭੁਲੇਖਾ ਹੈ, ਜਰਾ ਕੁ ਸੁਣੋ, ਬਾਣੀ 'ਚ ਇਹ ਵੀ ਪੰਗਤੀ ਆਉਂਦੀ ਹੈ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਇਹ ਵੀ ਆਉਂਦੀ ਹੈ ਵੀ ਰੱਬ ਲਿਖਦਾ, ਲੇਖ ਨਹੀਂ ਮਿਟਦਾ, ਕਰਤਾਰ ਲਿਖਦਾ, ਰੱਬ ਲਿਖਦਾ।
ਅੱਛਾ ਜੇ ਰੱਬ ਲਿਖਦਾ ਫਿਰ ਮੂਸੇ ਵਾਲਾ ਇੰਡੀਆ 'ਚ ਮਰਿਆ, ਫਿਰ ਲੋਕੀ ਰੋਂਦੇ ਕਿਉਂ ਨੇ? ਅਗਲਾ ਕਹਿੰਦਾ ਕਾਹਦੇ ਲਈ, ਰੱਬ ਨੇ ਲਿਖੀ ਹੋਈ ਇੰਨੀ ਸੀ ਉਹਦੀ। ਫਿਰ ਜਿਹੜੇ ਗੁੰਡੇ ਨੇ ਉਹਦੇ ਬਚ ਗਏ ਕਿ ਨਹੀਂ? ਸਾਰੇ ਗੈਂਗਸਟਰਾਂ ਦਾ ਕੀ ਕਸੂਰ ਹੋਇਆ? ਰੱਬ ਨੇ ਇੰਨੀ ਲਿਖੀ ਸੀ, ਰੱਬ ਇੰਨੀ ਲਿਖਦਾ। ਉਹਨੇ ਲਿਖਿਆ ਵੀ 28 ਸਾਲ ਦਾ ਮੁੰਡਾ ਮਰੇਗਾ। ਮੇਰਾ ਸਵਾਲ ਹੈ ਤੁਹਾਡੇ ਤੋਂ, 7 ਤੇ 9 ਸਾਲ ਦੀ ਉਮਰ ਸਾਹਿਬਜ਼ਾਦਿਆਂ ਦੀ ਰੱਬ ਨੇ ਲਿਖੀ ਸੀ ਵਜੀਦੇ ਦਾ, ਫਿਰ ਕੀ ਕਸੂਰ ਹੈ? ਵਜੀਦਾ ਤੇ ਵਿਧੀ ਬਣਿਆ, ਵਜੀਦਾ ਤੇ ਇੱਕ ਜ਼ਰੀਆ ਬਣਿਆ। ਇਸ ਹਿਸਾਬ ਨਾਲ ਤੇ ਆਪਾਂ ਕਹਾਂਗੇ ਰੱਬ ਨੇ ਲਿਖੀ ਸੀ, ਏਦਾਂ ਨਹੀਂ? ਨਹੀਂ ਵੀਰੋ, ਧਿਆਨ ਨਾਲ ਨੋਟ ਕਰ ਲਿਓ ਪੁਆਇੰਟ। ਤੁਸੀਂ ਦੱਸੋ, ਇਗਜ਼ਾਮ ਲਿਖਦੇ ਹੋ, ਟੀਚਰ ਵੀ ਪਹਿਲਾਂ ਕੌਣ ਲਿਖਦਾ? ਬੱਚਾ, ਪਹਿਲਾਂ ਬੱਚਾ ਲਿਖਦਾ। ਆਪਾਂ ਇੰਡੀਆ ਤੋਂ ਆਏ ਹਾਂ, ਇੰਡੀਆ ਦਾ ਪੇਪਰ ਯਾਦ ਕਰੋ, ਇਗਜ਼ਾਮ ਦਿੰਦੇ ਹਾਂ ਆਪਾਂ, ਪੇਪਰ ਦਿੰਦੇ ਹਾਂ ਅਸੀਂ, ਲਿਖਤਾ ਸਵਾਲਾਂ ਦੇ ਜਵਾਬ, ਲਿਖਤੇ 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 ਵੱਡਾ ਪਰਚਾ ਲਿਖ ਕੇ ਟੀਚਰ ਨੂੰ ਦੇ ਦਿੱਤਾ, ਤੇ ਮੁੜ ਕੇ ਟੀਚਰ ਨੇ ਨੰਬਰ ਦਿੱਤੇ, ਮਾਰਕਸ ਦਿੱਤੇ, ਟੀਚਰ ਨੇ ਨੰਬਰ ਦਿੱਤੇ, ਟੀਚਰ ਨੇ ਵੀ ਸਾਈਨ ਕੀਤੇ, ਟੀਚਰ ਨੇ ਵੀ ਲਿਖਿਆ ਵੀ ਤੇਰੇ ਨੰਬਰ ਨੇ 100 ਚੋਂ 60, 100 ਚੋਂ 70, 100 ਚੋਂ 80, ਟੀਚਰ ਨੇ ਵੀ ਲਿਖਤਾ। ਪਰ ਟੀਚਰ ਲਿਖਦਾ ਹੈ ਸਟੂਡੈਂਟ ਦੇ ਲਿਖੇ ਹੋਏ ਨੂੰ ਵੇਖ ਕੇ ਲਿਖਦਾ ਹੈ। ਯਾਦ ਰੱਖੋ, ਰੱਬ ਕੁਦਰਤ ਲਿਖਦੀ ਹੈ, ਪਰ ਤੇਰੇ ਲਿਖੇ ਨੂੰ ਵੇਖ ਕੇ ਲਿਖਦੀ ਹੈ। ਤੇਰਾ ਪਹਿਲਾਂ ਤੂੰ ਲਿਖਦਾ, ਉਹਨੇ ਉਦੋਂ ਬਾਅਦ ਚ ਨਾਲ ਹੀ ਲਿਖ ਦੇਣਾ। ਪਹਿਲਾਂ ਤੂੰ ਸਾਈਨ ਕਰ ਦੇ, ਮੈਂ ਖੁਸ਼ ਰਹਿਣਾ, ਤੂੰ ਲਿਖ ਲੈ, ਕੁਦਰਤ ਨੇ ਵੀ ਨਾਲ ਹੀ ਲਿਖ ਦੇਣਾ, ਓਕੇ, ਉਹਨੇ ਓਕੇ ਕਰ ਦੇਣਾ, ਲਿਖ ਦੇਣਾ। ਸਟੂਡੈਂਟ ਵੀ ਲਿਖਦਾ, ਟੀਚਰ ਵੀ ਲਿਖਦਾ, ਸਟੂਡੈਂਟ ਦੇ ਲਿਖੇ ਨੂੰ ਵੇਖ ਕੇ ਟੀਚਰ ਲਿਖਦਾ। ਆਪਾਂ ਜੋ ਲਿਖਾਂਗੇ ਕੁਦਰਤ ਨੇ ਉਹੀ ਲਿਖਣਾ, ਰੱਬ ਨੇ ਉਹੀ ਲਿਖਣਾ। ਤਾਂ ਕਰਕੇ ਜੇ ਸਿਆਣਾ ਹੈ, ਜੇ ਅਕਲ ਵਾਲਾ ਹੈ, ਤੇ ਸੋਚ ਸਮਝ ਕੇ ਲਿਖ, ਗਲਤ ਨਾ ਲਿਖ। ਉਹਨੇ ਤੇ ਹਾਂ ਚ ਹਾਂ ਮਿਲਾ ਦੇਣੀ ਹੈ, ਤੇਰਾ ਲਿਖਿਆ ਵੇਖ ਕੇ ਹੀ ਲਿਖਣਾ ਹੈ। ਜਿੱਦਾਂ ਦਾ ਤੂੰ ਲਿਖ ਦੇਣਾ ਹੈ, ਉਹਨੇ ਵੇਖ ਕੇ ਫਿਰ ਨਾਲ ਹੀ ਲਿਖ ਦੇਣਾ। ਧਿਆਨ ਨਾਲ ਲਿਖੀ, ਸੋਚ ਸਮਝ ਕੇ ਲਿਖੀ। ਤਾਂ ਹੀ ਆਪਾਂ ਕਹਿੰਦੇ ਹੁੰਦੇ ਆ ਨਾ,
ਕਾਲੇ ਲਿਖਣਾ ਲੇਖ ਜੇ ਤੂੰ ਅਕਲਾਂ ਵਾਲਾ ਹੋਵੇ,
ਜੇ ਅਕਲ ਵਾਲਾ ਫਿਰ ਮਾੜੇ ਲਿਖਣਾ ਲੇਖ, ਜੇ ਦਿਮਾਗ ਕੰਮ ਕਰਦਾ ਗਲਤ ਕਿਉਂ ਲਿਖਦਾ?
ਕਾਲੇ ਲਿਖਣਾ ਲੇਖ ਜੇ ਤੂੰ ਅਕਲਾਂ ਵਾਲਾ ਹੋਵੇ, ਕਾਲੇ ਲਿਖਣਾ ਲੇਖ ਜੇ ਤੂੰ ਅਕਲਾਂ ਵਾਲਾ ਹੋਵੇ, ਕਾਲੇ ਲਿਖਣਾ ਲੇਖ ਜੇ ਤੂੰ ਅਕਲਾ ਵਾਲਾ ਹੋ ਗਿਆ, ਕਾਲੇ ਲਿਖਣਾ ਲੇਖ ਜੇ ਤੂੰ ਅਕਲਾ ਵਾਲਾ ਹੋ ਗਿਆ, ਜੇ ਅਕਲਾ ਵਾਲਾ ਹੋ ਗਿਆ, ਅਕਲਾ ਵਾਲਾ ਹੋ ਗਿਆ, ਜੇ ਅਕਲਾ ਵਾਲਾ ਹੋ ਅਕਲਾਂ ਵਾਲਾ ਹੋ ਗਿਆ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਕਾਲੇ ਲਿਖਣਾ ਲੈ ਜੇ ਤੂੰ ਅਕਲਾਂ ਵਾਲਾ ਹੋ ਗਿਆ, ਕੀ ਕਾਲੇ ਲਿਖਣਾ ਲੈ ਜੇ ਤੂੰ ਅਕਲਾਂ ਵਾਲਾ ਵਾਲਾ।
ਤੇ ਤੂੰ ਅਕਲ ਲਤੀਫ
ਸਾਰੇ ਲਿਖਣਾ ਦੇ
ਆਪਣੇ ਗਿਰੀਵਾਨ
ਮੈਂ ਸਿਰ ਨੀਵਾ ਕਰ
ਕਾਲੇ ਲਿਖ ਨਾ ਲੇ ਸਿਆਣਾ ਬਣ ਕੇ ਰਹਿ ਦਿਮਾਗ ਚਲਾ ਮਾੜਾ ਜਿਹਾ ਆਪਣਾ ਤੇ ਜਿੱਦਣ ਅਸੀਂ ਤੇ ਤੁਸੀਂ ਫੈਸਲਾ ਕਰ ਲਿਆ ਬਦਲਣਾ ਮੈਂ ਹੁਣ ਮੈਂ ਪਹਿਲਾਂ ਵਿਗੜ ਗਿਆ ਸੀ ਮੈਂ ਸੁਧਰਨਾ ਚਾਹੁੰਦਾ ਅੱਜ ਤੋਂ ਬਾਅਦ ਮੈਂ ਸੁਧਰਾਂਗਾ ਕੁਦਰਤ ਨੇ ਤੁਹਾਡੀ ਹੈਲਪ ਕਰਨੀ ਉਹਨੇ ਕਹਿਣਾ ਠੀਕ ਹੈ ਮੈਂ ਵੀ ਸਾਈਨ ਕਰ ਦਿੰਦਾ ਚੱਲ ਫਿਰ ਬਦਲ ਮੈਂ ਤਿਆਰ ਹਾਂ ਤੂੰ ਕਹੇ ਅੱਜ ਤੋਂ ਬਾਅਦ ਮੈਂ ਵਿਗੜਾਂਗਾ ਉਹਨੇ ਕਹਿਣਾ ਚੱਲ ਫਿਰ ਇਹਦੇ ਲਈ ਵੀ ਸਾਈਨ ਕਰ ਦੇਣਾ ਤੇਰੇ ਫੈਸਲੇ ਨਾਲ ਹਾਂ ਚ ਹਾਂ ਮਿਲਾਉਣੀ ਹੈ ਤੇਰੇ ਫੈਸਲੇ ਦੇ ਨਾਲ ਹੀ ਫੈਸਲਾ ਕਰ ਦੇਣਾ ਕੁਦਰਤ ਨਹੀਂ ਰੋਕਦੀ ਤੈਨੂੰ ਜਿੰਨਾ ਮਰਜ਼ੀ ਵਿਗੜ ਜੀ ਤੇ ਕੁਦਰਤ ਨੇ ਨਹੀਂ ਕਹਿਣਾ ਜਿੰਨਾ ਮਰਜ਼ੀ ਸੁਧਰ ਜੀ ਤੇਰੇ ਹੱਥ ਹੈ ਜਿੰਨਾ ਚਾਹੇ ਵਿਗੜ ਜਾ ਜਿੰਨਾ ਚਾਹੇ ਸੁਧਰ ਜਾ ਮਾੜੇ ਤੋਂ ਮਾੜਾ ਬਣ ਜਾ ਤੇ ਤੇਰੇ ਹੱਥ ਹੈ ਚੰਗੇ ਤੋਂ ਚੰਗਾ ਬਣ ਜਾ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਵੇਲੇ ਇੱਕ ਸਿੱਖ ਬੜੀ ਸ਼ਰਧਾ ਨਾਲ ਸੇਵਾ ਕਰਦਾ ਹੈ ਸੇਵਾ ਦੁਨੀਆ ਹੀ ਕਰਦੀ ਹੁੰਦੀ ਹੈ ਇੱਕ ਬੜੀ ਭਾਵਨਾ ਨਾਲ ਕਰਦੇ ਹੁੰਦੇ ਆ ਇੱਕ ਨਵੇੜਾ ਕਰਦੇ ਹੁੰਦੇ ਆ ਜਿਹੜਾ ਬੰਦਾ ਸ਼ਰਧਾ ਭਾਵਨਾ ਨਾਲ ਸੇਵਾ ਕਰਦਾ ਹੈ ਉਹਦੀ ਸੇਵਾ ਜਿਹੜੀ ਹੈ ਨਾ ਉਹਨੂੰ ਸੰਤੁਸ਼ਟੀ ਦਿੰਦੀ ਹੈ ਇੱਕ ਨਵੇੜਾ ਹੁੰਦਾ ਇੱਕ ਕੰਮ ਹੁੰਦਾ ਚਾਅ ਨਾਲ ਕਰਨਾ ਸ਼ੌਂਕ ਨਾਲ ਕਰਨਾ ਰੀਝ ਨਾਲ ਕਰਨਾ ਇੱਕ ਕੰਮ ਹੁੰਦਾ ਨਵੇੜਾ ਕਰਨਾ ਮੇਰੀਆਂ ਭੈਣਾਂ ਜਾਣਦੀਆਂ ਜਿਦਣ ਤੁਹਾਡੇ ਕੋਲੇ ਟਾਈਮ ਹੋਵੇ ਖੁੱਲ੍ਹਾ ਤੁਸੀਂ ਸਾਗ ਬਣਾਓ ਤੁਸੀਂ ਮਟਰ ਪਨੀਰ ਬਣਾਓ ਤੁਸੀਂ ਕੋਈ ਦਾਲ ਸਬਜ਼ੀ ਬਣਾਓ ਤੇ ਬਣਾਓ ਐਂ ਰੀਝ ਲਾ ਕੇ ਅਗਲਾ ਕਹਿੰਦਾ ਰੀਝ ਨਾਲ ਬੰਦਾ ਤੜਕਾ ਭੁੰਨਣ ਤੇ ਅੱਧਾ ਅੱਧਾ ਘੰਟਾ ਵੀ ਲੱਗ ਜਾਂਦਾ ਸਲੋ ਸੇਕ ਦੇ ਉੱਤੇ ਅੱਧਾ ਘੰਟਾ ਵੀ ਸਬਜ਼ੀ ਨੂੰ ਤੜਕਾ ਭੁੰਨਣ ਤੇ ਲੱਗਦਾ ਕਈ ਵਾਰੀ ਤੇ ਜੇ ਰੀਝ ਨਾਲ ਬਣਿਆ ਹੋਵੇ ਉਹਦਾ ਆਨੰਦ ਵੱਖਰਾ ਹੈ ਜੇ ਨਵੇੜਾ ਜਿਹਾ ਕੀਤਾ ਹੋਵੇ ਹੁਣ ਆਪ ਘਰ ਵਾਲੇ ਨੂੰ ਉਹਨੂੰ ਪੁੱਛੋ ਵੀ ਠੀਕ ਹੈ ਹੁਣ ਭਾਵੇਂ ਸਵਾਦ ਬਣੇ ਨਾ ਉਹਨੇ ਕਹਿ ਹੀ ਦੇਣਾ ਵੀ ਠੀਕ ਹੀ ਹੈ ਹੁਣ ਜਿਹੜਾ ਹੈਗਾ ਪਰ ਹੁਣ ਜਿਹੜਾ ਰੀਝ ਨਾਲ ਬਣਿਆ ਹੁੰਦਾ ਉਹਦਾ ਫਰਕ ਹੈ ਉਸ ਟੇਸਟ ਦਾ ਫਰਕ ਹੈ ਇੱਕ ਕੰਮ ਨਵੇੜੇ ਨਾਲ ਕੀਤਾ ਹੁੰਦਾ ਇੱਕ ਰੀਝ ਨਾਲ ਸ਼ੌਂਕ ਨਾਲ ਕੀਤਾ ਹੁੰਦਾ ਮਨੋਂ ਕੀਤਾ ਹੁੰਦਾ ਉਸ ਕੰਮ ਦਾ ਬੜਾ ਫਰਕ ਹੁੰਦਾ ਸਾਹਿਬ ਗੁਰੂ ਅਰਜਨ ਦੇਵ ਦਾ ਸਿੱਖ ਜਿਹੜਾ ਹੈ ਨਾ ਭਾਈ ਪੁਰਾਣਾ ਬੜੀ ਰੀਝ ਨਾਲ ਸੇਵਾ ਕਰਦਾ ਤੇ ਸੇਵਾ ਕੀ ਸੀ ਇਹ ਲੱਕੜਾਂ ਲਿਆਇਆ ਕਰੇ ਜੰਗਲ ਚੋਂ ਮੈਂ ਲਿਆਵਾਂਗਾ ਜੀ ਲੱਕੜਾਂ ਕੱਟ ਕੇ ਲੰਗਰ ਵਾਸਤੇ ਏਦਾਂ ਦੀ ਸੇਵਾ ਏਦਾਂ ਦੀਆਂ ਸਿੱਖ ਸੇਵਾ ਕਰਦੇ ਹੁੰਦੇ ਸੀ ਭਾਵਨਾ ਨਾਲ ਸ਼ਰਧਾ ਨਾਲ ਲੰਗਰ ਵਿੱਚੋਂ ਲੰਗਰ ਦੀਆਂ ਲੱਕੜਾਂ ਜ਼ਰੂਰਤ ਜਿੰਨੀ ਕੁ ਹੁੰਦੀ ਸੀ ਲਿਆਉਣੀਆਂ ਜਾ ਕੇ ਲੱਕੜਾਂ ਕੱਟ ਕੇ ਫਿਰ ਕਈ ਵਾਰੀ ਦੁਪਹਿਰੇ ਉੱਥੇ ਹੀ ਬਹਿ ਜਾ ਕਰੇ ਕਈ ਵਾਰੀ ਮਾਹੌਲ ਹੁੰਦਾ ਏਦਾਂ ਦਾ ਤੁਸੀਂ ਕੁਦਰਤ ਨੂੰ ਵੇਖਦੇ ਹੋ ਨਜ਼ਾਰੇ ਵੇਖਦੇ ਹੋ ਦਰਖਤਾਂ ਵੱਲ ਵੇਖਦੇ ਹੋ ਇੱਥੇ ਸਮੁੰਦਰ ਦੇ ਕੰਢੇ ਜਾਈਏ ਨਾ ਪਰਸੋਂ ਚੌਥੇ ਅਸੀਂ ਗੋਲਡ ਕੋਸਟ ਗਏ ਤੇ ਉੱਥੇ ਤੁਹਾਨੂੰ ਪਤਾ ਹੀ ਹੈ ਵੀ ਸਮੁੰਦਰ ਦਾ ਬੜਾ ਵਧੀਆ ਨਕਸ਼ਾ ਨਜ਼ਾਰਾ ਤੇ ਸਮੁੰਦਰ ਦੇ ਕੰਢੇ ਅਸੀਂ ਸਾਰੇ ਜਾਣੇ ਤੇ ਚਲੋ ਫੋਟੋਆਂ ਖਿੱਚਦੇ ਰਹੇ ਫਿਰ ਕਿੰਨਾ ਚਿਰ ਅਸੀਂ 10-15 ਕੁ ਮਿੰਟ ਬੈਠਣ ਦਾ ਟਾਈਮ ਵੀ ਮਿਲਿਆ ਕਿੰਨਾ ਮਨ ਖੁਸ਼ ਹੋਇਆ ਤੇ ਮੈਂ ਬਲਗੁਲਗੀ ਵਾਲਿਆਂ ਵੱਲ ਵੇਖਦਾ ਹੁੰਦਾ ਵੀ ਤੁਹਾਡੇ ਤੇ ਘਰ 'ਚ ਹੀ ਹੈ ਨਾ ਜਦੋਂ ਇੱਥੇ ਆ ਇੱਕ ਦੋ ਵਾਰੀ ਮੈਨੂੰ ਬੀਚ ਤੇ ਲੈ ਕੇ ਗਏ ਹੈ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਦੇ ਨੇੜੇ ਜਿਹੀ ਥਾਂ ਹੈ ਤੇ ਉੱਥੇ ਜੇ ਜਾਓ ਤੇ 15-20 ਮਿੰਟ ਕਿਤੇ ਇਕੱਲੇ ਬਹਿ ਜਾਓ ਤੁਹਾਨੂੰ ਮੈਂ ਤਰੀਕਾ ਦੱਸਦਾ ਇੱਕ ਸੁਣੋ ਇੱਕ ਤੇ ਹੈ ਸਾਡਾ ਮਨ ਮਾਈਂਡ ਥੋਟ ਇੱਕ ਹੈ ਬ੍ਰੇਨ ਬ੍ਰੇਨ ਹੈ ਜਿਹੜਾ ਇਹਦਾ ਇਲਾਜ ਹੋ ਜਾਂਦਾ ਮਨ ਹੈ ਜਿਹੜਾ ਇਹ ਥੋਟ ਨੇ ਇਹ ਸਾਨੂੰ ਆਪ ਇਲਾਜ ਕਰਨਾ ਪੈਂਦਾ ਇਹ ਦਿਸਦਾ ਨਹੀਂ ਡਾਕਟਰ ਨੂੰ ਨਹੀਂ ਦਿਸਦਾ ਹੁਣ ਡਾਕਟਰ ਨੂੰ ਕਹੋ ਮੇਰੇ ਮਨ 'ਚ ਗਲਤ ਖਿਆਲ ਆ ਰਹੇ ਨੇ ਉਹ ਇਹਦਾ ਆਪਰੇਸ਼ਨ ਨਹੀਂ ਕਰ ਸਕਦਾ ਇਹ ਗਲਤ ਖਿਆਲ ਨੇ ਜਿਹੜੇ ਇਹ ਤੈਨੂੰ ਆਪ ਠੀਕ ਕਰਨੇ ਪੈਂਦੇ ਪਰ ਜੇ ਕਦੇ ਤੁਹਾਨੂੰ ਸਮੁੰਦਰ ਦੇ ਕੰਢੇ ਜਾਣ ਦਾ ਟਾਈਮ ਮਿਲੇ ਤੇ ਸਮੁੰਦਰ ਦੇ ਕੰਢੇ ਤੇ ਬਹਿਣ ਦੀ ਟੈਕਨੀਕ ਇਹ ਹੈ ਕਿ ਕੰਟੀਨਿਊ ਨਾ ਤੁਸੀਂ ਆਪਣੀਆਂ ਅੱਖਾਂ ਨਾਲ ਪਾਣੀ ਨੂੰ ਵੇਖਣਾ ਪਾਣੀ ਨਾ ਇੱਦਾਂ ਇੱਦਾਂ ਹਿੱਲਦਾ ਇੱਦਾਂ ਹਿੱਲਦਾ ਪਾਣੀ ਜਦੋਂ ਹਿੱਲਦਾ ਹੈ ਸਮੁੰਦਰ ਦਾ ਪਾਣੀ ਖਾਸ ਕਰਕੇ
ਉਹ ਜਦੋਂ ਹਿੱਲਦਾ ਹੈ ਤੇ ਲਗਾਤਾਰ ਤੁਸੀਂ ਟਿਕਟਕੀ ਲਾ ਕੇ ਪਾਣੀ ਨੂੰ ਵੇਖੀ ਜਾਓ ਵੇਖੀ ਜਾਓ ਵੇਖੀ ਜਾਓ ਵੇਖੀ ਜਾਓ 10 ਮਿੰਟ 15 ਮਿੰਟ ਬਾਅਦ ਉਹ ਤੁਹਾਡੇ ਬ੍ਰੇਨ ਨੂੰ ਹਿਪਨੋਟਾਈਜ਼ ਕਰ ਲੈਂਦਾ, ਹਿਪਨੋਟਾਈਜ਼ ਹੋ ਜਾਂਦਾ ਮਾਈਂਡ। ਤਿੰਨ ਗੱਲਾਂ ਇਕੱਠੀਆਂ ਹੋਣੀਆਂ, ਸੁਣੋ, ਤਿੰਨ ਗੱਲਾਂ ਇਕੱਠੀਆਂ। ਇੱਕ ਤੇ ਲੰਬੇ ਲੰਬੇ ਸਾਹ ਲਓਗੇ, ਆਕਸੀਜਨ ਉੱਥੇ ਜ਼ਿਆਦਾ ਹੈ, ਸਾਡੇ ਬ੍ਰੇਨ ਵਿੱਚ ਆਕਸੀਜਨ ਜ਼ਿਆਦਾ ਜਾਏਗੀ ਨੋਰਮਲ ਨਾਲੋਂ। ਤੁਸੀਂ ਏਦਾਂ ਬੈਠ ਕੇ ਲੰਬੇ ਸਾਹ ਲਓ, ਸਮੁੰਦਰ ਦੇ ਕੰਢੇ ਤੇ ਏਦਾਂ ਲੰਬੇ ਸਾਹ ਲਓ, ਧੁੰਨੀ ਤੱਕ ਪੇਟ ਤੁਹਾਡਾ ਪੂਰਾ ਬਾਹਰ ਆਵੇ, ਪੇਟ ਬਾਹਰ ਆਵੇ, ਏਦਾਂ ਲੰਬੇ ਸਾਹ ਲਓ। 10 ਕੁ ਸਾਹ ਲੰਬੇ ਲੈ ਲਓ, ਫਿਰ ਨੋਰਮਲ ਲਓ, ਫਿਰ 10 ਕੁ ਸਾਹ ਲੰਬੇ ਲਓ, ਫਿਰ ਨੋਰਮਲ ਲਓ। ਕੰਟੀਨਿਊ ਟਿਕਟਕੀ ਲਾ ਕੇ ਪਾਣੀ ਵੱਲ ਵੇਖੋ, ਪਾਣੀ ਏਦਾਂ ਹਿੱਲਦਾ, ਏਦਾਂ ਹਿੱਲ ਰਿਹਾ। ਉਧਰੋਂ ਕੰਨਾਂ ਦੇ ਵਿੱਚ ਪਾਣੀ ਨੂੰ ਪੱਥਰਾਂ ਨਾਲ ਟਕਰਾਉਣ ਦੀ ਆਵਾਜ਼ ਆਉਂਦੀ ਹੈ, ਸਰ ਸਰ ਦੀ ਆਵਾਜ਼ ਆਉਂਦੀ ਹੈ। ਕੰਨਾਂ ਨਾਲ ਆਵਾਜ਼ ਸੁਣਿਓ, ਅੱਖਾਂ ਨਾਲ ਵੇਖਿਓ ਤੇ ਸਾਹ ਲਿਓ ਵੱਡੇ ਵੱਡੇ। 15-20 ਮਿੰਟਾਂ ਬਾਅਦ ਹਿਪਨੋਟਾਈਜ਼ ਹੋ ਜਾਂਦਾ ਮਾਈਂਡ ਬਿਲਕੁਲ। ਤੇ ਜੇ 2 ਘੰਟੇ ਘੰਟਾ 2 ਘੰਟੇ 3 ਘੰਟੇ ਬੰਦਾ ਐ ਪਾਣੀ ਦੇ ਵੇਖਦਾ ਰਹੇ, ਇੰਨਾ ਕੁ ਉਹਦਾ ਮਾਈਂਡ ਰਿਲੈਕਸ ਹੋ ਜਾਂਦਾ ਹੈ ਜੋ ਦੱਸਿਆ ਨਹੀਂ ਜਾ ਸਕਦਾ। ਇਹ ਤਕਨੀਕ ਹੈ, ਇਕੱਠਾ ਕੰਮ ਕਰਦਾ, ਆਵਾਜ਼ ਵੀ, ਅੱਖਾਂ ਵੀ ਤੇ ਆਕਸੀਜਨ ਵੀ, ਤਿੰਨੇ ਚੀਜ਼ਾਂ ਇਕੱਠੀਆਂ। ਹੁਣ ਸਾਡੀ ਪ੍ਰੋਬਲਮ ਪਤਾ ਕੀ ਹੁੰਦੀ, ਜਿੱਦਣ ਕਿਤੇ ਜਾਈਏ ਫੋਟੋਆਂ ਖਿੱਚਣ ਦੇ ਉੱਤੇ ਇੰਨਾ ਟਾਈਮ ਲੱਗ ਜਾਂਦਾ ਵੀ ਉੱਥੇ ਬੈਠੇ ਨਹੀਂ ਜਾਂਦਾ, ਜਾਂ ਅਸੀਂ ਭੱਜੇ ਭੱਜੇ ਜਾਣਾ, ਹੱਥ ਲਾ ਕੇ ਮੁੜੇ ਆਉਣਾ। ਇਕੱਲੇ ਜਾਓ, ਜੇ 2-3 ਦੋਸਤ ਗਏ ਹੋਵੋ ਤੇ ਅੱਡ ਅੱਡ ਬਹਿ ਜਿਓ, ਫੋਨ ਬੰਦ ਕਰ ਦਿਓ, ਫੋਨ ਨੂੰ ਬਿਲਕੁਲ ਬੰਦ ਕਰਕੇ ਜੇਬ ਚ ਪਾ ਲਓ, ਇੱਕ ਇੱਥੇ ਬਹਿ ਜਾਓ, ਇੱਕ ਨੂੰ ਉੱਥੇ ਪਾਓ, ਇੱਕ ਨੂੰ ਉੱਥੇ ਪਾਓ, ਅੱਡ ਅੱਡ ਬੈਠੋ, ਇਕੱਲਾ ਬੈਠੋ। ਬਸ 1/2 ਘੰਟਾ 45 ਮਿੰਟ ਜਾਂ 1 ਘੰਟਾ ਕੰਟੀਨਿਊ ਵੇਖਿਓ। ਜਦੋਂ ਬੰਦੇ ਨੂੰ ਹਿਪਨੋਟਾਈਜ਼ ਕਰਦੇ ਨੇ ਨਾ, ਬੰਦੇ ਨੂੰ ਹਿਪਨੋਟਾਈਜ਼ ਕਰਨਾ ਹੁੰਦਾ, ਉਸ ਵੇਲੇ ਜਿੱਦਾਂ ਉਹਦੇ ਵਿੱਚ ਹੁੰਦਾ ਨਾ ਟਾਈਮ ਪੀਸ ਦੇ ਵਿੱਚ, ਉਹਨੂੰ ਹਿੱਲਣ ਵਾਲੇ ਨੂੰ ਕੀ ਕਹਿੰਦੇ ਆ, ਉੱਚੀ ਸ਼ਬਦ ਚ ਬੋਲੋ,
ਪੈਂਡੋਲਿਨ।
ਹਾਂ, ਉਹ ਜਿਹੜਾ ਏਦਾਂ ਹਿੱਲਦਾ, ਹਿਪਨੋਟਾਈਜ਼ ਕਰਨ ਵਾਲੇ ਬੰਦੇ ਏਦਾਂ ਉਹਨੂੰ ਰੱਖਦੇ ਆ, ਬੰਦੇ ਨੂੰ ਵਿਖਾਈ ਜਾਂਦੇ ਆ, ਏਦਾਂ ਉਹਦਾ ਬ੍ਰੇਨ ਹਿਪਨੋਟਾਈਜ਼ ਹੋ ਜਾਂਦਾ, ਸੁਚੇਤ ਮਨ ਉਹਦਾ ਸੌ ਜਾਂਦਾ, ਸਬ ਕੌਨਸ਼ੀਅਸ ਚ ਚਲੇ ਜਾਂਦੇ ਆ। ਫਿਰ ਉਹਨੂੰ ਪੁੱਛਦੇ ਆ, ਤੂੰ ਚੋਰੀ ਕੀਤੀ ਹੈ, ਤੂੰ ਗਲਤੀ ਕੀਤੀ ਹੈ, ਉਹਦਾ ਇੱਕ ਜਿਹੜਾ ਸੁਚੇਤ ਮਨ ਹੁੰਦਾ ਸੌ ਜਾਂਦਾ, ਅਚੇਤ ਵਿੱਚ ਚਲੇ ਜਾਂਦੇ ਆ। ਤੇ ਜਿੱਥੇ ਸਮੁੰਦਰ ਹੈ, ਮੈਂ ਆਪਣੀ ਗੱਲ ਦੱਸਦਾ, ਅਸੀਂ ਨਾ ਜਦੋਂ ਵੀ ਕਦੇ ਜ਼ਿੰਦਗੀ ਵਿੱਚ ਸਮੁੰਦਰ ਦੇ ਕੰਢੇ ਤੇ ਜਾਈਏ ਤੇ ਚਾਹ ਚੜ ਜਾਂਦਾ ਹੈ, ਤੇ ਮੈਂ ਉਹਨਾਂ ਲੋਕਾਂ ਵੱਲ ਵੇਖਦਾ ਹੁੰਦਾ ਵੀ ਜਿਹੜੇ ਰਹਿੰਦੇ ਹੀ ਸਮੁੰਦਰਾਂ ਤੇ, ਇਹਨਾਂ ਕੋਲ ਕਿੰਨਾ ਵਧੀਆ ਤਰੀਕਾ ਵੀ ਸਵੇਰੇ ਸ਼ਾਮ ਤੇ ਤੁਹਾਡੇ ਵਾਲੇ ਤੇ ਸਵੇਰ ਤੇ ਸ਼ਾਮ ਦੀ ਸੈਰ ਹੀ ਬੀਚ ਤੇ ਕਰਦੇ ਨੇ, ਬੁਲਗੁਲਗੇ ਦੇ ਵਿੱਚ ਤੇ ਇੱਥੇ ਤੇ ਕਮਾਲ ਦੇ ਪਾਣੀ ਦਾ ਜਿਹੜਾ ਸਿਸਟਮ ਹੈ ਇੰਨਾ ਕਮਾਲ ਦਾ, ਸਵੇਰੇ ਸ਼ਾਮ ਤੁਸੀਂ 10 ਮਿੰਟ ਜਾਓ, ਆ ਜਿਹੜੇ ਪਾਠ ਵੀ ਕਰਦੇ ਹੋ ਰਹਿਰਾਸ ਉੱਥੇ ਪੈ ਕੇ ਪੜ੍ਹ ਲਓ, ਜਪਜੀ ਸਾਹਿਬ ਉੱਥੇ ਜਾ ਕੇ ਪੜ੍ਹ ਲਓ, ਨਾਲੇ ਵੇਖਦੇ ਰਹੋ ਨਾਲੇ ਜਪਜੀ ਸਾਹਿਬ ਪੜ੍ਹਦੇ ਰਹੋ, ਕੰਟੀਨਿਊ ਵੇਖਣ ਦੇ ਨਾਲ। ਤੇ ਸੁਣੋ, ਦਰਖਤਾਂ ਦੇ ਵਿੱਚ ਬੰਦਾ ਮੌਕਾ ਮਿਲ ਜਾਏ ਬਹਿ ਜਾਏ ਤੇ ਭਾਈ ਪੁਰਾਣਾ ਨਾ ਏਦਾਂ ਦਰਖਤਾਂ ਵੱਲ ਵੇਖੀ ਗਿਆ, ਬੜਾ ਰਿਲੈਕਸ ਜਿਹਾ ਹੋ ਕੇ ਬਹਿ ਜਾਂਦਾ, 10-15 ਮਿੰਟ ਬਹਿ ਜਾ ਕਰੇ, ਥਕਾਵਟ ਜੀ ਲਾ ਕੇ ਲੱਕੜਾਂ ਇਕੱਠੀਆਂ ਕਰੇ ਤੇ ਘਰ ਨੂੰ ਆ ਜਾ ਕਰੇ। ਇੱਕ ਦਿਨ ਭਾਈ ਪੁਰਾਣਾ ਏਦਾਂ ਬੈਠਾ ਹੈ, ਏਦਾਂ ਆਰਾਮ ਨਾਲ ਬੈਠਾ ਹੈ, ਇਹਦੇ ਕੋਲੋਂ ਦੀ ਇੱਕ ਬੰਦਾ ਲੰਘਿਆ, ਹੱਥ ਵਿੱਚ ਉਹਦੇ ਟਾਕੂਆ ਫੜਿਆ, ਇੱਕ ਮੋਢੇ ਤੇ ਰੱਸਾ ਟੰਗਿਆ, ਬੜਾ ਬਦਸੂਰਤ ਜਿਹਾ ਬਣਿਆ ਹੋਇਆ, ਲਿਬੜਿਆ ਤੇ ਬੜਿਆ ਜਿਹਾ ਏਦਾਂ ਲੰਘਿਆ। ਇਹਨੇ ਵੇਖ ਲਿਆ ਭਾਈ ਪੁਰਾਣੇ ਨੇ, ਪਿੱਛੋਂ ਆਵਾਜ਼ ਮਾਰ ਲਈ, ਜਾਣ ਵਾਲਿਆ ਰੁਕ ਜਾ ਰੁਕ ਜਾ। ਉਹ ਰੁਕ ਗਿਆ, ਆ ਜਾ ਬਹਿ ਜਾ। ਉਹ ਕਹਿੰਦਾ ਮੈਂ ਕਿਉਂ ਬੈਠਾ ਤੇਰੇ ਕੋਲ, ਉਹ ਇੱਕੋ ਇੱਦਾਂ ਬੋਲਦਾ, ਮੈਂ ਕਿਉਂ ਬਵਾਂ ਤੇਰੇ ਕੋਲ, ਆ ਜਾ ਯਾਰ 2 ਘੜੀਆਂ ਬਹਿ ਜਾ, ਆ ਜਾ ਇੱਥੇ ਇੱਥੇ ਬਹਿ ਮੇਰੇ ਕੋਲ, ਮੈਂ ਬੈਠਾ, ਆ ਜਾ ਬਹਿ। ਇਹਨੇ 2-3 ਵਾਰੀ ਕਿਹਾ, ਉਹ ਬਹਿ ਗਿਆ, ਬੰਦਾ ਬਹਿ ਗਿਆ। ਇਹ ਕਹਿੰਦਾ ਬਈ ਤੇਰਾ ਨਾਂ ਕੀ ਹੈ, ਤੂੰ ਕੀ ਲੈਣਾ ਮੇਰੇ ਨਾਂ ਤੋਂ? ਇਹ ਮਿੱਠਾ ਬੋਲੇ, ਉਹ ਫਿੱਕਾ ਬੋਲੇ, ਅੱਗੋਂ ਉਹ ਭੈੜਾ ਬੋਲੇ, ਇਹ ਬੜੇ ਪਿਆਰ ਨਾਲ ਗੱਲ ਕਰੇ। ਉਹ ਦੱਸੋ ਪਿਆਰਿਓ ਨਾਂ ਕੀ ਹੈ ਤੇਰਾ, ਕੀ ਨਾਂ? ਕਹਿੰਦਾ ਮੇਰਾ ਨਾਂ ਲੱਖੂ। ਕੰਮ ਕੀ ਕਰਦੇ ਹੋ? ਕਹਿੰਦਾ ਕੰਮ ਤੇ ਤੂੰ ਨਾ ਹੀ ਪੁੱਛ, ਤੈਨੂੰ ਤੇ ਬਾਬਾ ਜਿਹਾ ਸਮਝ ਕੇ ਛੱਡਤਾ ਨੀ, ਤੇ ਹੁਣ ਤੇ ਤੇਰੇ ਟੁਕੜੇ ਕਰ ਦਿੰਦਾ ਮੈਂ। ਮੈਂ ਜੰਗਲ ਦੇ ਵਿੱਚ ਫਿਰਦਾ ਰਹਿੰਦਾ, ਜਿਹੜਾ ਤੇਰੇ ਵਰਗਾ ਕੱਲਾ ਟੱਕਰ ਜਾਵੇ ਸਭ ਕੁਝ ਲੁੱਟ ਲੈਂਦਾ, ਚੁੱਪ ਕਰਕੇ ਆਪਣਾ ਸਾਰਾ ਕੁਝ ਫੜਾ ਦੇਵੇ ਠੀਕ ਹੈ, ਨਹੀਂ ਤੇ ਬੰਦਾ ਮਾਰਨ ਲੱਗਿਆ ਮੈਂ ਦੇਰ ਨਹੀਂ ਲਾਉਂਦਾ, ਮੈਂ ਤੇ ਬੜਾ ਅੜਬਾਂ, ਨਾ ਹੀ ਪੁੱਛੇ ਤੇ ਚੰਗਾ। ਇਹ ਭਾਈ ਪੁਰਾਣਾ ਜੀ ਸਮਝਦੇ, ਪਹਿਲਾਂ ਹੀ ਗਏ ਸੀ ਉਹਦਾ ਰੰਗ ਰੂਪ ਵੇਖ ਕੇ, ਇਹਨਾਂ ਨੇ ਗੱਲ ਹੀ ਲਾ ਲਿਆ। ਅੱਛਾ ਅੱਛਾ ਵੀ ਬੰਦੇ ਬੁੰਦੇ ਮਾਰ ਦਿੰਦੇ ਹੋ? ਕਹਿੰਦੇ ਹਾਂ। ਤਕੜਾ ਬਈ ਦਲੇਰ ਹੈ ਤੂੰ ਤੇ ਕਾਇਮ ਹੈ, ਏਦਾਂ ਦੀਆਂ ਗੱਲਾਂ ਲੱਗ ਗਏ ਕਰਨ, ਡਰ ਡੁਰ ਨਹੀਂ ਲੱਗਦਾ? ਕਹਿੰਦੇ ਨਾ। ਚਲੋ ਹੌਲੀ ਹੌਲੀ ਗੱਲ ਤੁਰ ਪਈ, ਇੰਟਰਸਟਿੰਗ ਹੋ ਗਈ ਗੱਲ। ਗੱਲਬਾਤ ਕਈਆਂ ਦੀ ਬੜੀ ਇੰਟਰਸਟਿੰਗ ਹੁੰਦੀ ਹੈ, ਤੁਹਾਡਾ ਧਿਆਨ ਖਿੱਚ ਲੈਂਦੇ ਨੇ ਕਈ ਬੰਦੇ, ਇੰਟਰਸਟਿੰਗ ਹੁੰਦੀ ਗੱਲਬਾਤ ਕਈਆਂ। ਇਹਨੇ ਗੱਲਬਾਤ ਸਟਾਰਟ ਕੀਤੀ, ਇਹ ਜਿਹੜਾ ਕਰਦੇ ਹੋ ਚੋਰੀਆਂ ਕਰਨੀਆਂ, ਬੰਦਿਆਂ ਨੂੰ ਮਾਰਨਾ, ਡਾਕੇ ਮਾਰਨੇ, ਬੰਦਿਆਂ ਦਾ ਕਤਲ ਕਰਨਾ, ਇਹ ਸਾਰਾ ਕੁਝ ਕਿਹਦੇ ਲਈ ਕਰਨਾ ਹੈ, ਇਹ ਕਿਉਂ ਕਰਦਾ ਹੈ? ਉਹ ਕਹਿੰਦਾ ਕਰਨਾ ਕਾਹਦੇ ਲਈ? ਆਪਣੇ ਬੱਚੇ ਨਹੀਂ ਪਾਲਣੇ? ਆਪਣਾ ਟੱਬਰ ਨਹੀਂ ਪਾਲਣਾ? ਪਰਿਵਾਰ ਨਹੀਂ ਪਾਲਣਾ ਆਪਣਾ? ਇਹ ਅੱਗੋਂ ਕਹਿੰਦਾ ਵੀ ਪਰਿਵਾਰ ਤੇ ਮੇਰਾ ਵੀ ਹੈਗਾ ਹੈ, ਬੱਚੇ ਤੇ ਮੇਰੇ ਵੀ ਹੈਗੇ ਹੈ, ਪਰ ਮੈਂ ਆਹ ਕੁਛ ਨਹੀਂ ਕਰਦਾ। ਮੈਂ ਬੱਚੇ ਪਾਲਣ ਲਈ ਬੰਦੇ ਨਹੀਂ ਮਾਰਦਾ, ਮੈਂ ਬੱਚੇ ਪਾਲਣ ਲਈ ਕਿਸੇ ਨੂੰ ਲੁੱਟਦਾ ਨਹੀਂ, ਮੈਂ ਬੱਚੇ ਪਾਲਣ ਲਈ ਕਿਸੇ ਨਾਲ ਧੋਖਾ ਨਹੀਂ ਕਰਦਾ, ਮੈਂ ਤੇ ਇਦਾਂ ਦਾ ਕੁਛ ਕਦੇ ਨਹੀਂ ਕਰਦਾ। ਇਹ ਕਹਿੰਦਾ ਮੇਰਾ ਤੇ ਕੰਮ ਹੀ ਇਹ ਹੈ, ਮੈਂ ਤੇ ਇਹੀ ਕੁਛ ਕਰਦਾ। ਫਿਰ ਭਾਈ ਪੁਰਾਣਾ ਜੀ ਮਿੱਠਾ ਮਿੱਠਾ ਫੇਰ ਬੋਲਦੇ ਆ, ਅੱਛਾ ਜਿਹੜੇ ਬੱਚਿਆਂ ਲਈ ਕਰਦੇ ਹੋ, ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ, ਜਦੋਂ ਨੀਂਦ ਆਉਂਦੀ ਹੈ ਤੈਨੂੰ, ਜਿਹੜੇ ਬੰਦਿਆਂ ਨੂੰ ਮਾਰਿਆ ਹੁੰਦਾ ਉਹਨਾਂ ਦੀਆਂ ਚੀਕਾਂ ਨਹੀਂ ਸੁਣਦੀਆਂ? ਜਦੋਂ ਤੂੰ ਕਤਲ ਕਰਦਾ ਬੰਦਿਆਂ ਨੂੰ ਮਾਰਦਾ, ਤੈਨੂੰ ਜਿਹੜੀ ਉਹ ਰੋਂਦੇ ਹੈ, ਤੈਨੂੰ ਚੀਕਾਂ ਨਹੀਂ ਸੁਣਦੀਆਂ? ਤੈਨੂੰ ਤਕਲੀਫ ਨਹੀਂ ਹੁੰਦੀ? ਤੈਨੂੰ ਦਰਦ ਨਹੀਂ ਹੁੰਦਾ? ਤੈਨੂੰ ਨੀਂਦ ਆ ਜਾਂਦੀ ਹੈ? ਉਹ ਕਹਿੰਦਾ ਕਦੇ ਕਦੇ ਹੁੰਦਾ ਹੈ, ਨਹੀਂ ਤੇ ਸੌਂ ਸੂ ਜਾਈਦਾ। ਉਹ ਕਹਿੰਦੇ ਨਹੀਂ ਨਹੀਂ, ਜਿਹੜੇ ਬੱਚਿਆਂ ਲਈ ਕਰਦਾ ਨਾ, ਬੱਚਿਆਂ ਨੇ ਸਾਥ ਨਹੀਂ ਦੇਣਾ, ਦੀਨ ਗਵਾਇਆ ਦੁਨੀ ਸਿਉਂ। ਮਿੱਠੇ ਮਿੱਠੇ ਸ਼ਬਦ ਸ਼ੁਰੂ ਕਰ ਲਏ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਆਧ। ਜਿਨ੍ਹਾਂ ਬੱਚਿਆਂ ਲਈ ਤੂੰ ਆਹ ਕੁਝ ਕਰਦਾ ਫਿਰਦਾ ਹੈ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਮਨਾ ਕਪਟ ਨਾ ਕਰ ਅੰਤ ਨਵੇਰਾ, ਤੇਰੇ ਜੀ ਪਹਿ ਲੀਜੈ। ਆਖਿਰਕਾਰ ਤੇਰੇ ਨਾਲ ਹਿਸਾਬ ਹੋਣਾ ਨਾ, ਦੁਖੀ ਤੇ ਤੂੰ ਹੋਣਾ ਹੈ। ਛਿਨ ਛਿਨ ਤਨ ਛੀਜੈ ਜਰਾ ਜਣਾਵੈ, ਤਬ ਤੇਰੀ ਉਹ ਕੋਈ ਪਾਨੀਓ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪ ਹੈ ਸਵੇਰਾ। ਜਿਹੜੇ ਬੱਚਿਆਂ ਲਈ ਤੂੰ ਗਲਤ ਕੰਮ ਕਰਦਾ, ਦੋ ਨੰਬਰ ਦੇ ਧੰਦੇ ਕਰਦਾ, ਤੇਰਾ ਨਹੀਂ ਬਣਨਾ ਇੱਥੇ ਕੋਈ, ਗਲਤ ਕੰਮ ਕਰਦਾ ਪਰਿਵਾਰ ਪਾਲਦਾ ਤੂੰ, ਓਏ ਬੱਚੇ ਤੇ ਮੇਰੇ ਵੀ ਹੈ, ਪਰਿਵਾਰ ਤੇ ਮੇਰਾ ਵੀ ਹੈ, ਕਿਹੜਿਆਂ ਕੰਮਾਂ ਚ ਪੈ ਗਿਆ? ਏਦਾਂ ਨਾ ਗੱਲ ਸ਼ੁਰੂ ਕਰ ਲਈ। ਉਹ ਸੁਣੀ ਗਿਆ, ਉਹ ਸੁਣਦੇ ਸੁਣਦੇ ਦਾ ਇੰਟਰਸਟ ਬਣ ਗਿਆ। ਕਮਾਲ ਦੀ ਗੱਲ ਇਹ ਹੈ ਜੀ, ਸੁਣੋ, ਅੱਧਾ ਘੰਟਾ ਘੰਟਾ ਭਾਈ ਪੁਰਾਣਾ ਗੱਲਾਂ ਕਰਦਾ ਰਿਹਾ, ਉਹ ਸੁਣਦਾ 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 ਏਦਾਂ ਨਾ ਜੀ, ਟਾਕੂਏ ਟਾਕੂਏ ਹੱਥ ਚ ਫੜਿਆ ਟਾਕੂਆ, ਇਹ ਐ ਛੱਡਤਾ ਥੱਲੇ ਡਿੱਗ ਪਿਆ। ਕਹਿੰਦਾ ਲੱਗਦੇ ਤੁਸੀਂ ਮੇਰੇ ਕੁਛ ਨੀ, ਗੱਲਾਂ ਬਹੁਤ ਪਿਆਰੀਆਂ ਲੱਗਦੀਆਂ, ਤੁਹਾਡੀਆਂ ਅਡਵਾਈਸ ਦਿੱਤੀਆਂ ਮੈਨੂੰ ਬੜੀਆਂ ਪਿਆਰੀ, ਅਡਵਾਈਸ ਬੜੀ ਵਧੀਆ, ਗੱਲਾਂ ਬੜੀਆਂ ਪਿਆਰੀਆਂ ਕਰਦੇ, ਵਿਚਾਰ ਬੜੇ ਪਿਆਰੇ ਲੱਗਦੇ। ਟਾਕੂਆ ਥੱਲੇ ਸਿੱਟਤਾ, ਜਦੋਂ ਬੰਦੇ ਦੇ ਸਮਝ ਚ ਪੈਂਦੀ ਨਾ। ਮੈਂ ਸ਼ੁਰੂ ਵਿੱਚ ਨਾ ਜਦੋਂ ਕੀਰਤਨ ਕਰਨ ਲੱਗਿਆ, ਅੱਜ ਤੋਂ 23 ਸਾਲ ਪਹਿਲਾਂ, ਹੁਣ ਤੇ 24 ਹੋ ਜਾਣਗੇ ਆ ਥੋੜੇ ਚਿਰ ਨੂੰ, 23.5 ਸਾਲ ਹੋ ਗਏ। ਤੇ 22 ਸਾਲ ਪਹਿਲਾਂ ਦੀ ਗੱਲ ਹੈ, ਸਾਡੇ ਨੇੜੇ ਪਿੰਡ ਹੈ ਮਰੌੜੀ, ਮਰੌੜੀ ਪਿੰਡ ਹੈ ਮਰੌੜੀ, ਸਮਾਣੇ ਦੇ ਇਲਾਕੇ 'ਚ। ਉੱਥੇ ਲੋਕ ਬਹੁਤ ਸ਼ਰਾਬ ਕੱਢ ਕੇ ਵੇਚਦੇ ਹੁੰਦੇ ਉਦੋਂ। ਉਹਨਾਂ ਨੇ ਦੀਵਾਨ ਕਰਾਇਆ, ਏਦਾਂ ਦੀਵਾਨ ਹੋਇਆ ਤੇ ਉਦੋਂ ਦੀਵਾਨ ਮੰਨ ਲਓ ਸਾਰੇ ਹੀ, ਅੱਜ ਤੋਂ ਹੁਣ ਮੈਂ 22 ਸਾਲ ਪਹਿਲਾਂ ਦੀ ਗੱਲ ਕਰਦਾ, 22 ਸਾਲ ਪਹਿਲਾਂ, ਤੇ ਮੇਰੀ ਵੀ ਉਮਰ ਉਦੋਂ 18 ਕੁ ਸਾਲਾਂ ਦੀ ਸੀ, 18 ਕੁ ਸਾਲਾਂ ਦਾ ਮੈਂ ਹੁਣ। ਸਾਰੇ ਹੀ ਨਿੱਕੇ ਨਿੱਕੇ, ਸਾਰਿਆਂ ਦੀ ਉਮਰ ਏਦਾਂ ਹੀ, ਬੜਾ ਜੋਸ਼ ਨਾਲ ਅਸੀਂ ਉੱਥੇ ਕੀਰਤਨ ਕੀਤਾ, ਬੜੇ ਜ਼ੋਰ ਨਾਲ ਦੀਵਾਨ ਲੱਗਾ ਤੇ 3 ਘੰਟੇ ਮੈਂ ਉੱਥੇ ਕੀਰਤਨ ਕੀਤਾ। ਇੰਨਾ ਨਜ਼ਾਰਾ ਆਇਆ ਨਾ ਦੀਵਾਨ ਲਾਉਣ ਦਾ, ਜਦੋਂ ਅਸੀਂ ਵਾਪਸ ਮੈਂ ਆਇਆ ਨਾ ਗੱਡੀ ਲੈ ਕੇ, ਤੇ ਲੋਕਾਂ ਨੇ ਨਾ ਜਿਹੜੇ ਸ਼ਰਾਬ ਦੀ ਮੈਂ ਗੱਲ, ਮੈਨੂੰ ਦੱਸਿਆ ਸੀ ਕਹਿੰਦੇ ਸਾਰਾ ਇਲਾਕੇ ਦੇ ਵਿੱਚ ਸ਼ਰਾਬ ਇੱਥੋਂ ਲੈ ਕੇ ਦੇਸੀ ਕੱਢਦੇ ਆ, ਕਹਿੰਦੇ ਇਹ ਸ਼ਰਾਬ ਦੇਸੀ ਕੱਢਦੇ, ਉਹ ਪਿੰਡ 'ਚ ਦੇਸੀ ਬਹੁਤ ਕੱਢਦੇ ਸੀ ਤੇ ਸਾਰੇ ਇਲਾਕੇ 'ਚ ਸ਼ਰਾਬ ਵਿਕਦੀ ਸੀ, ਕਹਿੰਦੇ ਭਾਈ ਸਾਹਿਬ ਇੱਥੇ ਸ਼ਰਾਬ ਬਹੁਤ ਇੱਦਾਂ ਕਰਦੇ ਆ, ਤੇ ਮੈਂ ਗੱਲ ਵੀ ਸ਼ਰਾਬ ਦੀ ਕਰਦਾ ਰਿਹਾ। ਇੰਨੇ ਸਿੱਧੇ ਲੋਕ, ਇੰਨੇ ਭੋਲੇ ਲੋਕ, ਗੱਲ ਉਹਨਾਂ ਨੇ ਸੁਣੀ ਸਮਝੀ, ਤੇ ਮੈਂ ਜਦੋਂ ਇੱਦਾਂ ਗੱਡੀ ਲੈ ਕੇ ਉਹਨਾਂ ਦੇ ਪਿੰਡ 'ਚੋਂ ਵਾਪਸ ਲੰਘਿਆ ਸੀ ਨਾ, ਤੇ ਲੋਕਾਂ ਨੇ ਆਪਣੇ ਘਰੋਂ ਲਿਆ ਕੇ ਜਿਹਦੇ ਘੜਿਆਂ ਦੇ ਵਿੱਚ ਪਾਈ ਹੋਈ ਸ਼ਰਾਬ, ਇੱਦਾਂ ਘੜੇ, ਇੱਦਾਂ ਘੜੇ ਮੇਰੀ ਗੱਡੀ ਦੇ ਸਾਹਮਣੇ ਤੋੜੇ, ਕਹਿੰਦੇ ਆਹ ਚੱਕੋ, ਡਰੰਮ ਡੋਲੇ ਸ਼ਰਾਬ ਦੇ, ਡਰੰਮ ਢੋਲੀਆਂ ਭਰ ਭਰ ਕੇ, 10-10 ਲੀਟਰ ਦੀਆਂ ਢੋਲੀਆਂ ਮੇਰੇ ਸਾਹਮਣੇ ਛੜਕ ਦੇ ਉੱਤੇ ਰਾਹ ਦੇ ਵਿੱਚ ਡੋਲਤੀਆਂ, ਕਹਿੰਦੇ ਆਹ ਛੱਡਤੀ, ਅੱਜ ਤੋਂ ਬਾਅਦ ਨਹੀਂ ਕਰਦੇ। ਜਦੋਂ ਮਨ ਬਦਲਣਾ ਨਾ ਬਦਲ ਜਾਣਾ, ਬਹਾਨਾ ਬਣਦਾ ਹੈ, ਇਹਨੇ ਇਹ ਨਹੀਂ ਵੀ ਮੈਂ ਉਹਨਾਂ ਨੂੰ ਬਦਲਿਆ, ਮੈਂ ਤੇ ਲੱਖਾਂ ਲੋਕਾਂ ਨੂੰ ਸੁਣਾਇਆ, ਪਰ ਬਦਲੇ ਉਹ ਨੇ ਜਿਹੜੇ ਬਦਲਣਾ ਚਾਹੁੰਦੇ ਹੈ। ਬਦਲਦਾ ਉਦੋਂ ਹੀ ਹੈ ਬੰਦਾ ਜਦੋਂ ਬਦਲਣਾ ਚਾਹੁੰਦਾ, ਕੋਈ ਨਹੀਂ ਕਿਸੇ ਨੂੰ ਬਦਲ ਸਕਦਾ, ਬੰਦਾ ਬਦਲਦਾ ਆਪਣੇ ਆਪ ਨੂੰ। ਉਹ ਭੋਲੇ ਲੋਕ ਸੀ, ਸਿੱਧੇ ਲੋਕ ਸੀ, ਉਹਨਾਂ ਨੂੰ ਦੀਵਾਨ ਚੋਂ ਇੰਨੀ ਫੀਲਿੰਗ ਆਈ, ਇੰਨਾ ਆਨੰਦ ਆਇਆ ਤੇ ਏਦਾਂ ਕੀਤਾ ਉਹਨਾਂ। ਉਹ ਟਾਕੂਆ ਥੱਲੇ ਡਿੱਗ ਪਿਆ, ਕਹਿੰਦਾ ਲੱਗਦੇ ਮੇਰੇ ਕੁਛ ਨਹੀਂ, ਗੱਲਾਂ ਬੜੀਆਂ ਵਧੀਆ ਲੱਗਦੀਆਂ। ਚਲੋ ਜੀ, ਗੱਲਾਂ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, ਭਾਈ ਪੁਰਾਣਾ ਜੀ ਨੂੰ ਕਹਿੰਦਾ ਲੱਖੂ ਧਾੜਵੀ ਆ, ਕਹਿੰਦਾ ਮੈਂ ਧਾੜਵੀ, ਤੇ ਕਹਿੰਦਾ ਜੀ ਮੈਨੂੰ ਤੇ ਤੁਸੀਂ ਨਾ ਆਪਣੇ ਚਰਨਾਂ ਨਾਲ ਹੀ ਜੋੜ ਲਓ। ਭਾਈ ਪੁਰਾਣਾ ਕਹਿੰਦਾ ਮੇਰੇ ਚਰਨਾਂ ਨਾਲ ਜੁੜ ਕੇ ਕੀ ਲੈਣਾ, ਤੂੰ ਛੱਲ ਉਹਦੇ ਨਾਲ ਜੋੜਾਂ ਜਿਹਦੇ ਨਾਲ ਮੈਂ ਜੁੜਿਆ। ਕਹਿੰਦੇ ਕਿੱਥੇ? ਗੁਰੂ ਅਰਜਨ ਦੇਵ ਜੀ ਕੋਲ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਲੈ ਕੇ ਚੱਲਦਾ, ਜਦੋਂ ਲੱਗੇ ਨਾ ਤੁਰਨ, ਉਹ ਕਹਿੰਦਾ ਮੈਂ ਮੈਨੂੰ ਫੜਾਓ, ਆ ਜਿਹੜਾ ਸਿਰ ਤੇ ਚੱਕਦੀ ਲੱਕੜਾਂ ਵਾਲੀ ਜਿਹੜੀ ਤੁਹਾਡੀ ਆ ਪੰਡ ਹੈ, ਮੈਨੂੰ ਚੁਕਾਓ। ਤੇ ਭਾਈ ਪੁਰਾਣਾ ਜੀ ਕਹਿੰਦੇ ਨਾ ਨਾ ਨਾ, ਇਹ ਪੰਡ ਤੈਨੂੰ ਨਹੀਂ ਚੁਕਾਉਣੀ, ਤੂੰ ਹੋਰ ਕੋਈ ਸੇਵਾ ਕਰ ਲਈ, ਮੈਂ ਇਹ ਆਪ ਚੱਕਣੀ ਹੈ। ਚਾਹ ਨਾਲ ਉਹ ਪੰਡ ਚੱਕੀ। ਸਾਡੇ ਵਰਗਾ ਤੇ ਲੰਗਰ 'ਚ ਰੋਟੀ ਖਾਂਦਾ ਹੋਵੇ, ਆਪਾਂ ਲੰਗਰ 'ਚ ਖਾਂਦੇ ਹੋਈਏ, ਤੇ ਸਾਡੇ ਤੇ ਇੰਨਾ ਹੀ ਦਿਮਾਗ 'ਚ ਆਈ ਜਾਂਦਾ ਵੀ ਮਹਾਰਾਜ ਕੋਈ ਕਿਰਪਾ ਕਰੋ, ਕੋਈ ਮਿਹਰ ਕਰ ਦਿਓ, ਕੋਈ ਬਖਸ਼ਿਸ਼ ਕਰ ਦਿਓ, ਕਾਹਦੇ ਤੇ? ਆ ਜਿਹੜਾ ਮੇਰੇ ਨਾਲ ਬੈਠਾ ਇਹਦੇ ਤੇ। ਕਾਹਦੀ? ਵੀ ਮੇਰੇ ਵਾਲੇ ਭਾਂਡੇ ਵੀ ਲੈ ਜਾ ਚੁੱਕ ਕੇ। ਅਸੀਂ ਤੇ ਇੱਦਾਂ ਦੇ ਆ, ਅਸੀਂ ਤਾਂ ਕਹਿੰਦੇ ਮੇਰੇ ਵਾਲੇ ਭਾਂਡੇ ਵੀ ਮੈਨੂੰ ਨਾ ਚੱਕਣੇ ਪੈਣ, ਮੇਰਾ ਗਲਾਸ ਵੀ ਮੈਨੂੰ ਚੱਕਣਾ ਨਾ ਪਵੇ। ਅਸੀਂ ਤੇ ਇੱਦਾਂ ਦੇ ਆ, ਅਸੀਂ ਕਿੱਥੇ ਰਾਜੀ ਆ ਸੇਵਾ ਕਰਕੇ, ਜਦੋਂ ਵੱਡਾ ਕੰਮ ਹੁੰਦਾ। ਹੁਣ ਗਲਾਸ ਮਾਂਜਣ ਵਾਲੇ ਆ ਜਾਣਗੇ, ਦੇਗੇ ਮਾਂਜਣ ਵੇਲੇ ਕੋਈ ਕੋਈ ਸੂਰਮਾ ਨਿੱਤਰਦਾ ਹੁੰਦਾ ਗੁਰਦੁਆਰਿਆਂ 'ਚ। ਮਾੜੀ ਮੋਟੀ ਸੇਵਾ ਵਾਲੇ ਆ ਜਾਣਗੇ, ਜਦੋਂ ਬਾਥਰੂਮ ਸਾਫ਼ ਕਰਨੇ ਹੁੰਦੇ ਨੇ ਨਾ, ਟੋਇਲਟ ਸਾਫ਼ ਕਰਨੀਆਂ ਹੁੰਦੀਆਂ ਨੇ, ਉੱਥੇ ਕੋਈ ਕੋਈ ਜਾਂਦਾ ਹੁੰਦਾ, ਸਾਰੇ ਥੋੜ੍ਹਾ ਜਾਂਦੇ ਆ। ਮੈਂ ਤੇ ਕਹਿੰਦਾ ਹੁੰਦਾ ਕਈ ਵਾਰੀ ਵੀ ਇੱਦਾਂ ਦੀ ਸੇਵਾ ਕਰਨ ਵਾਲਾ ਬੰਦਾ ਹੋਵੇ, ਅੱਗੇ ਲਾਣੋ ਲਾਓ ਵੀ ਆਹ ਵੀ ਆ ਜਾ, ਇਹਨੇ ਬੰਦੇ ਨੇ ਇੰਨੇ ਸਾਲ ਸੇਵਾ ਕੀਤੀ ਹੈ। ਵੇਖ ਵੇਖਿਆ ਕਰੋ, ਨੋਟ ਕਰਿਆ ਕਰੋ। ਵੱਡੇ ਵੱਡੇ ਪਤੀਲੇ ਆ ਸਾਡੇ, ਉੱਥੇ ਲੰਗਰ ਪੱਕਦਾ ਸਾਡੇ ਪਰਮੇਸ਼ਰ ਦੁਆਰ ਨਾਲ, 6,000 ਬੰਦੇ ਦੀ ਰੋਟੀ ਰੋਜ਼ ਪੱਕਦੀ ਹੈ ਸਾਡੇ ਉੱਥੇ ਪਟਿਆਲੇ ਗੁਰਦੁਆਰੇ। ਤੇ ਕਈ ਦੇਗੇ ਏਡੇ ਏਡੇ ਵੱਡੇ ਆ ਕਿ ਬੰਦਾ ਵਿੱਚ ਵੜ ਜੇ, ਏਡੇ ਏਡੇ ਦੇਗੇ ਆ। ਤੇ ਜਦੋਂ ਕਿਤੇ ਮੰਥਲੀ ਦੀਵਾਨ ਹੁੰਦਾ, ਦੀਵਾਨ ਖਤਮ ਹੋ ਜਾਂਦਾ, ਸਭ ਭੱਜ ਭੁੱਜ ਜਾਂਦੇ ਆ, ਉਹ ਕੁਝ ਗਿਣਤੀ ਦੇ ਬੰਦੇ ਰਹਿ ਜਾਂਦੇ ਆ ਜਿਹੜੇ ਉਦੋਂ ਫਿਰ ਐਂ ਲੱਗੇ ਹੁੰਦੇ ਵਿੱਚ, ਇਹਨੂੰ ਲਿਸ਼ਕਾ ਕੇ ਜਾਣਾ, ਐਂ ਹੱਥ ਛਿੱਲੇ ਜਾਂਦੇ ਕਈਆਂ ਦੇ, ਪਰ ਚਾਅ ਨਾਲ ਪਿਆਰ ਨਾਲ ਲੱਗੇ ਰਹਿੰਦੇ ਆ। ਕਰਦੇ ਆ, ਸੇਵਾ ਕਰਨ ਵਾਲੇ ਸੇਵਾ ਕਰਦੇ ਆ, ਤੇ ਅਸੀਂ ਤੇ ਕਹਿੰਦੇ ਟਲੀਏ, ਸਾਨੂੰ ਕੀ ਲੋੜ ਪਈ ਅੱਜ ਕੱਲ੍ਹ ਤੇ ਕਰਕੇ ਰਾਜੀ ਦੀ, ਕੋਈ ਹਰ ਚੀਜ਼ ਮਸ਼ੀਨਾਂ ਆ ਗਈਆਂ, ਸੁੱਖ ਸਹੂਲਤਾਂ ਆ ਗਈਆਂ, ਪਰ ਉਹ ਕਹਿੰਦਾ ਮੈਂ ਲੱਕੜਾਂ ਦੀ ਪੰਡ ਆਪਣੀ ਆਪ ਚੱਕਣੀ ਹੈ। ਲੱਕੜਾਂ ਦੀ ਪੰਡ ਚੱਕ ਲਈ, ਅੱਗੇ ਅੱਗੇ ਭਾਈ ਪੁਰਾਣਾ ਮਗਰ ਮਗਰ ਲੱਖੂ ਮਗਰ ਮਗਰ ਆ ਗਿਆ, ਉਹਨੇ ਵੇਖੋ ਲੱਕੜਾਂ ਦੀ ਪੰਡ ਲਗਾਏ ਨੇ, ਉੱਥੇ ਹੀ ਕਲਾਸ ਲਾਤੀ, ਉੱਥੇ ਹੀ ਉਹਦੀ ਉਹਦੇ ਅੰਦਰ ਇਹੋ ਜਿਹਾ ਪ੍ਰਚਾਰ ਕੀਤਾ, ਅਸਰ ਹੋ ਗਿਆ। ਤੇ ਉਹ ਵਾਪਸ ਆਏ, ਅੱਗੇ ਗੁਰੂ ਅਰਜਨ ਦੇਵ ਜੀ ਖੜੇ ਹੈ, ਉਹ ਕਹਿੰਦੇ ਉਹ ਪੁਰਾਣੇ ਆ ਕਿਹਨੂੰ ਲੈ ਕੇ ਆਇਆ, ਕਹਿੰਦੇ ਇਹਨੂੰ ਪੁੱਛ ਲਓ। ਮਹਾਰਾਜ ਕਹਿੰਦੇ ਕੌਣ ਹੈ ਤੂੰ? ਕਹਿੰਦੇ ਲੱਖੂ, ਨਾ ਮੇਰਾ ਲੱਖੂ। ਭਾਈ ਕੀ ਕੰਮ ਕਰਦਾ ਹੈ? ਕਹਿੰਦਾ ਪੁੱਛੋ ਹੀ ਨਾ ਮੈਂ ਕੀ ਕੰਮ ਕਰਦਾ, ਮੇਰਾ ਕੰਮ ਨਾ ਪੁੱਛੋ। ਸਹੀ ਗੱਲ ਹੈ ਵੀਰੋ, ਸਾਡੇ ਇੰਡੀਆ 'ਚ ਸਾਡੇ ਇੱਥੇ ਤਾਂ ਚਲੋ ਸੁੱਖ ਸਹੂਲਤਾਂ ਹੈਗੀਆਂ। ਮੈਂ ਨਾ ਕੇਂਜ ਵਾਲਿਆਂ ਨੂੰ ਪੁੱਛਿਆ, ਮੈਂ ਕਿਹਾ ਦੇਸੀ ਕੱਢਦੇ ਹੋ? ਮੈਂ ਉੱਥੇ ਗੁਰੂ ਅਰ ਪ੍ਰਸੰਗ ਸੁਣਾ ਰਿਹਾ ਸੀ, ਮੈਂ ਸ਼ਬਦ ਦੀ ਵਿਆਖਿਆ ਕਰਦਾ ਸੀ, ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰਨੀ ਕਸ ਪਾਈਐ, ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚਵਾਈਐ, ਬਾਬਾ ਮਨ ਮਤਵਾਰੋ। ਗੁਰੂ ਨਾਨਕ ਦੇਵ ਜੀ ਦਾ ਸ਼ਬਦ ਆਉਂਦਾ ਵੀ ਮਨ ਨੂੰ ਮਸਤ ਕਰਨਾ ਤੇ ਸ਼ਰਾਬ ਐ ਕੱਢ, ਗਿਆਨ ਦਾ ਪਾਲਾ ਗੁੜ, ਧਿਆਨ ਦੇ ਪਾਲਾ ਮਊਏ ਦੇ ਫੁੱਲ, ਤੇ ਕਰਨੀ ਦਾ ਪਾਲਾ ਵਿੱਚ ਸੱਕ, ਸੱਕ ਪਾ ਲੈ, ਪੱਠੀ ਬਣਾ ਲੈ ਸਰੀਰ ਨੂੰ, ਤੇ ਸ਼ਰਾਬ ਕੱਢਣ ਵਾਲੇ ਪੋਚਾ ਵੀ ਫੇਰ ਦਿੰਦੇ ਵੀ ਭਾਵ ਬਾਹਰ ਨਾ ਨਿਕਲੇ, ਪ੍ਰੇਮ ਦਾ ਬਣਾ ਲੈ ਪੋਚਾ, ਫੇਰ ਕਹਿੰਦੇ ਰਸ ਬਣੂ। ਇਹ ਅੰਦਰ ਹੀ ਪੱਠੀ ਹੈ, ਅੰਦਰ ਹੀ ਨਿਕਲਦੀ ਹੈ, ਅੰਦਰ ਹੀ ਨਜ਼ਾਰਾ ਆਉਂਦਾ, ਇੱਕ ਵਾਰੀ ਪੀ ਲਓ ਮੁੜ ਕੇ ਪੀਣ ਦੀ ਲੋੜ ਨਹੀਂ ਪੈਂਦੀ, ਗੁਰੂ ਨਾਨਕ ਨੇ ਦੱਸਿਆ। ਤੇ ਮੈਂ ਕੇਂਜ ਕਿਹਾ, ਮੈਂ ਕਿਹਾ ਇੰਡੀਆ ਏਦਾਂ ਸ਼ਰਾਬ ਕੱਢਦੇ ਹੁੰਦੇ ਸੀ, ਤੇ ਮੈਂ ਕੁਦਰਤੀ ਪੁੱਛ ਲਿਆ, ਮੈਂ ਕਿਹਾ ਤੁਹਾਨੂੰ ਪਤਾ ਹੀ ਹੈ ਦੇਸੀ ਇੱਥੇ ਕੱਢਦੇ ਆ? ਉਹ ਕਈਆਂ ਨੇ ਸਿਰ ਹਿਲਾਏ, ਕਹਿੰਦੇ ਹਾਂਜੀ ਇੱਥੇ ਵੀ ਕੱਢਦੇ ਆ ਦੇਸੀ, ਆਸਟ੍ਰੇਲੀਆ 'ਚ ਵੀ ਦੇਸੀ ਕੱਢਣ ਵਾਲੇ ਹੈਗੇ ਆ, ਹੋ ਸਕਦਾ ਬਲਗੁਲਗੇ 'ਚ ਵੀ ਹੋਵੇ ਕੋਈ ਵੀ ਦੇਸੀ ਕੱਢਣ ਵਾਲਾ ਕੰਮ ਇੱਥੇ ਵੀ ਚੱਲਦਾ। ਫਿਰ ਮੈਂ ਗੱਡੀ 'ਚ ਗੱਲ ਕੀਤੀ, ਮੈਂ ਪੁੱਛਿਆ, ਮੈਂ ਕਿਹਾ ਕਿਵੇਂ? ਫਿਰ ਉਹ ਜਿਹਨਾਂ ਦੇ ਆਪਾਂ ਨਾਲ ਸੀ ਉਹ ਕਹਿੰਦੇ ਜੀ ਪੂਰੀ ਇੱਥੇ ਪੂਰੀ ਇੰਡੀਆ ਵਾਲਾ ਕੰਮ ਬੰਦਿਆਂ ਨੇ, ਡਰੰਮ ਪਾਉਣੇ, ਢੋਲ ਪਾਉਣੇ, ਗੁੜ ਵਾਧੂ ਹੈ, ਕਮਾਦ ਵਾਧੂ ਹੈ, ਕਹਿੰਦੇ ਪੂਰਾ ਚੱਲਦਾ ਸੀ ਕੰਮ। ਸੋ ਮਤਲਬ ਕਹਿਣ ਦਾ ਇਹ ਹੈ, ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕਹਿੰਦੇ ਪੁੱਛੋ ਹੀ ਨਾ ਕੀ ਕੁਝ ਕੀਤਾ ਹੈ। ਆ ਕਈ ਬਜ਼ੁਰਗ ਕਹਿਣਗੇ ਪੁੱਛੋ ਹੀ ਨਾ ਅਸੀਂ ਕੀ ਕੁਝ ਕੀਤਾ, ਇਹ ਤਾਂ ਗੱਲ ਹੀ ਨਾ ਤੋਰੋ ਵੀ ਕੀ ਕਰਦੇ ਰਹੇ ਆ। ਪਰ ਹੁਣ ਜ਼ਿੰਦਗੀ ਬਦਲ ਗਈ, ਹੁਣ ਲਾਈਫ ਚੇਂਜ ਹੋ ਗਈ, ਤੇ ਵੀਰਾ ਚੇਂਜ ਤੂੰ ਕਰਨੀ ਹੈ। ਗੁਰੂ ਰਾਮਦਾਸ ਜੀ ਦੇ ਅੱਗੇ, ਗੁਰੂ ਅਰਜਨ ਦੇਵ ਜੀ ਦੇ ਅੱਗੇ ਜੇ ਖੜਾ ਹੈ ਨਾ ਜਾ ਕੇ, ਇਹ ਭਾਈ ਲੱਖੂ ਆਪ ਖੜ ਗਿਆ, ਵਿਚੋਲਾ ਵਿਧ ਤੇ ਬਣ ਗਈ ਜ਼ਰੂਰ ਭਾਈ ਲੱਖੂ ਭਾਈ ਪੁਰਾਣਾ, ਪਰ ਸਤਿਗੁਰਾਂ ਕੋਲ ਪਹੁੰਚਿਆ ਤੇ ਮਹਾਰਾਜ ਕਹਿੰਦੇ ਨਾ ਕੀ? ਕਹਿੰਦੇ ਲੱਖੂ, ਕਹਿੰਦੇ ਕੰਮ ਕੀ ਕਰਦਾ ਹੈ? ਕਹਿੰਦਾ ਪਾਤਸ਼ਾਹ
ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਔਦ ਬੀਤ ਗਈ, ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਮੇਰੀ ਪਾਪਾਂ ਵਿੱਚ ਔਦ ਬੀਤ ਗਈ,
ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ,
ਮੇਰੀ ਪਾਪਾਂ ਵਿੱਚ ਔਦ ਬੀਤ ਗਈ,
ਚੰਗਾ
ਚੰਗਾ ਕੰਮ ਨਾ
ਸੁਤਦਾਰਾ ਸਿਓਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਕਹਿੰਦੇ ਰਾਹ ਹੀ ਇੱਕ ਲੱਭਿਆ ਸਾਨੂੰ, ਇੱਕ ਉੱਤਮ ਪੰਥ ਵਧੀਆ ਰਾਹ ਇਹ ਮਿਲਿਆ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤਰਾਸ ਮਿਟਾਈ। ਹੁਣ ਬਣੀ ਆ ਗੱਲ, ਜਮਾਂ ਦਾ ਡਰ ਖਤਮ ਹੋ ਗਿਆ, ਡਰ ਸੀ ਜਿਹੜਾ ਜਮਾਂ ਦਾ ਖਤਮ ਹੋ ਗਿਆ, ਜਾਨ ਸੌਖੀ ਹੋ ਗਈ। ਇਸ ਕਰਕੇ ਆਪਣੇ ਆਪ ਨੂੰ ਬਦਲਣਾ ਤੇ ਅਸੀਂ ਖੁਦ ਬਦਲਣਾ, ਆਪਣੇ ਆਪ ਨੂੰ ਚੇਂਜ ਕਰਨਾ ਹੈ ਤੇ ਅਸੀਂ ਖੁਦ ਕਰਨਾ। ਇਸ ਕਰਕੇ ਆਪਣੇ ਆਪ ਨੂੰ ਤਿਆਰ ਕਰੀਏ, ਜਿੱਥੇ ਅੱਜ ਅਸੀਂ ਹਾਂ ਆਪਣੀ ਮਿਹਨਤ ਕਰਕੇ, ਹਾਂ ਸਤਿਗੁਰੂ ਜੀ ਤੋਂ ਅਕਲ ਲੈ ਕੇ ਆਪਣੇ ਆਪ ਨੂੰ ਹੋਰ ਵੀ ਸਵਾਰੋ। ਬਹੁਤ ਸਵਾਰਿਆ, ਜੇ ਆਸਟ੍ਰੇਲੀਆ ਤੱਕ ਆਏ ਹੋ ਤੇ ਐਵੇਂ ਹੀ ਨਹੀਂ ਆਏ, ਬਹੁਤ ਸਵਾਰਿਆ, ਮਿਹਨਤ ਕੀਤੀ ਹੈ, ਆਈਲੈਟਸ ਕੀਤੇ ਹੈ, ਪੜ੍ਹਾਈਆਂ ਕੀਤੀਆਂ, ਟੀ ਆਰ ਲਈ ਹੈ, ਪੀ ਆਰ ਲਈ ਹੈ, ਲੈ ਰਹੇ ਹੋ, ਪੱਕੇ ਹੋ ਰਹੇ ਹੋ, ਇੱਥੇ ਤੱਕ ਆਪਣੇ ਆਪ ਨੂੰ ਸਵਾਰਿਆ ਤੇ ਹੋਰ ਵੀ ਆਪਾਂ ਸਵਾਰਨਾ, ਤਾਂ ਜੋ ਸਿੱਖ ਵੱਖਰੇ ਨਜ਼ਰ ਆਉਣ। ਤੇ ਸੱਚੇ ਪਾਤਸ਼ਾਹ ਮੇਰੇ ਸਤਿਗੁਰਾਂ, ਮੈਂ ਤੁਝ ਬਿਨਾ ਵਰਨਾ ਕੋਏ। ਅਸੀਂ ਆ ਸ਼ਬਦ ਇੱਕ ਮੈਂ ਚਾਹੁੰਦਾ, ਭਾਵੇਂ ਹੁਣ 8 ਵੱਜ ਗਏ ਨੇ, 8 ਤੋਂ 5 ਕੁ ਮਿੰਟ ਉੱਪਰ ਜਾ ਰਿਹਾ ਸਮਾਂ, ਪਰ ਮੈਂ ਚਾਹੁੰਦਾ ਇੱਕ ਸ਼ਬਦ ਸਰਵਣ ਕਰਨਾ, ਕਿਉਂਕਿ ਸ਼ੁਰੂ ਵਿੱਚ ਇੱਕ ਸ਼ਬਦ ਗਾਇਆ, ਇੱਕ ਸ਼ਬਦ ਮੈਂ ਚਾਹੁੰਦਾ ਹੁਣ ਗਾਈਏ। ਇੱਕ ਫੀਲ ਬਣੇ, ਇੱਕ ਮਾਹੌਲ ਬਣ ਜਾਂਦਾ ਉਦਾਂ ਦਾ। ਬੱਚਿਆਂ ਦਾ ਥੋੜਾ ਖਿਆਲ ਰੱਖੋ ਤੇ ਆਹ ਸ਼ਬਦ ਜਿਹੜਾ ਨਾ ਤੁਸੀਂ ਨਾਲ ਬੋਲਣਾ, ਇਹ ਸ਼ਬਦ ਆਪਾਂ ਵੱਖਰੇ ਸਟਾਈਲ ਨਾਲ, ਜੋ ਕਿ ਭਾਈ ਹਰਿੰਦਰ ਸਿੰਘ ਹੋਣੀ ਗਾਉਣਗੇ, ਆਪਾਂ ਸਾਰੇ ਨਾਲ ਸੁਣਦੇ ਪੜ੍ਹਦੇ ਹਾਂ ਤੇ ਇਕਾਗਰ ਚਿੱਤ ਹੋ ਕੇ, ਤੇ ਆਪਾਂ ਸਾਰੇ ਦਿਲੋਂ ਇਹ ਕਹੀਏ, ਜਿੱਥੇ ਕਿਤੇ ਕੋਈ ਕਮੀ ਹੈ, ਜਿੱਥੇ ਕਿਤੇ ਕੋਈ ਘਾਟ ਹੈ, ਜਿਹੜੀ ਕੋਈ ਗੱਲ ਸਾਡੀ ਜ਼ਿੰਦਗੀ ਦੇ ਵਿੱਚ ਉਹ ਰੜਕਦੀ ਹੈ, ਜਿਹੜੀ ਤੁਹਾਨੂੰ ਮੇਰੇ ਬਾਰੇ ਨਹੀਂ ਪਤਾ, ਮੈਨੂੰ ਤੁਹਾਡੇ ਬਾਰੇ ਨਹੀਂ ਪਤਾ, ਪਰ ਆਪਣੇ ਆਪ ਬਾਰੇ ਤੇ ਸਭ ਨੂੰ ਪਤਾ ਹੈ। ਬੰਦਾ ਆਪਣੇ ਆਪ ਤੋਂ ਤੇ ਕੁਝ ਨਹੀਂ ਛੁਪਾ ਸਕਦਾ, ਆਪਣੇ ਆਪ ਤੋਂ ਤੇ ਤੂੰ ਕੁਝ ਨਹੀਂ ਲੁਕੋ ਸਕਦਾ, ਤੇ ਆਓ ਆਪਣੇ ਆਪ ਤੋਂ ਕੁਝ ਨਾ ਲੁਕੋਈਏ ਤੇ ਇਹ ਗਈਏ ਇੱਕ ਵਾਰ ਆ ਫੀਲ ਨਾਲ, ਇੱਕ ਵਾਰ ਆ ਸ਼ਬਦ ਆਪਾਂ ਗਾਈਏ, ਫਿਰ ਸਮਾਪਤੀ ਕਰਦੇ ਹਾਂ ਜੀ। ਕਦੋਂ 2 ਘੰਟੇ ਲੰਘ ਗਏ ਪਤਾ ਹੀ ਨਹੀਂ ਲੱਗਾ, ਟਿਕਾ ਰੱਖਿਓ ਆ ਸ਼ਬਦ ਆਪਾਂ ਨਾਲ ਸਰਵਣ ਕਰ ਲਈ ਫੀਲ।
ਮੇਰੇ ਸਤ ਗੁਰਾ,
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ,
ਮੈਂ ਤੁਝ ਬਿਨ ਅਵਰ ਨਾ ਕੋਏ।
वाह
मेरे सत गुरा मैं तुझ बिन अब ना को
पढ़ो
मेरे सत गुरा
बोलो संगत पढ़ो
मेरे
ਦਿਲ ਕੋ
ਮੇਰੇ ਸਤ ਗੁਰਾ ਮੈਂ ਤੁਝ ਬਿਨ ਆਵਰ ਨਾ ਕੋਏ ਮੇਰੇ
ਸੰਗਤ ਬੋਲ
ਸਤਿਗੁਰ ਦਾਤਾ ਹਰ ਨਾਮ ਕਾ
ਸਤਿਗੁਰ ਦਾਤਾ
ਹਰ ਨਾਮ ਕਾ ਸਤਿਗੁਰ ਦਾਤਾ ਹਰ ਨਾਮ ਕਾ
ਸਤਿਗੁਰ ਦਾਤਾ ਹਰ ਨਾਮ ਕਾ
ਪ੍ਰਭ ਆਪ ਸਤਿਗੁਰ ਹਰ ਪ੍ਰਭ ਬੁਝਿਆ
ਸਤਿਗੁਰ ਹਰ ਪ੍ਰਭ ਬੁਝਿਆ
ਗੁਰ ਜੇ ਵਡਿਆਵਰ ਨਾ ਕੋਏ
ਗੁਰ ਜੇ ਵਡਿਆਵਰ
ਸ਼ਰਨਾਈ ਤੈ ਪਵਾ
ਗੁਰ ਸ਼ਰਨਾਈ ਤੈ ਪਵਾ
ਕਰਦਿਆ ਮਿਲੇ ਪ੍ਰਭ ਸੋਏ
ਕਰਦਿਆ ਮਿਲੇ ਪ੍ਰਭ ਸੋ
ਸਾਰੀ ਸੰਗਤ
ਮੇਰੇ ਸਤਿਗੁਰਾਂ
ਵਾਹ
ਮਨ ਹਟ ਕਿਨੇ ਨਾ ਪਾਇਆ
ਮਨ ਹਟ ਕਿਨੇ
ਉਪਾਵ ਥਕੇ ਸਭ ਕੋਏ ਕਰ ਉਪਾਵ ਥਕੇ ਸਭ ਸੈਸ ਸਿਆਣ ਪਾ ਕਰ ਰਹੇ
ਸੈਸ ਸਿਆਣ
ਰੰਗ ਨਾ ਹੋਏ
कपट
नैना पायो कूड़ कपट नैना पायो
कूड़ कपट
तुद हो खाली को नहीं
प्रभु तुद हो खाली को नहीं
हो खाली को नहीं
दर गुर मुखानु सब
दर गुर मुखानु शबाश
बिख पाजल डूब दे कट ले
बिख पाजल डूब दे कट ले
बिख पाजल डूब दे कट तुझ बिन आवर ना को
ਸਾਰੀ ਸੰਗਤ ਬੋਲਿਓ ਸਾਰੇ ਲਾਸਟ ਵਾਰੀ ਇੱਕ ਵਾਰ ਹੈ
ਮੇਰੇ ਸਤ ਗੁਰਾ ਮੈਂ ਤੁਝ ਬਿਨ ਆਵਰ ਨਾ ਕੋਈ
ਸਾਰੇ ਬੋਲੋ ਇੱਕ ਵਾਰ
ਮੇਰੇ ਸਤਿਗੁਰਾ
ਵਾਹ
ਮੈਂ ਤੁਝ ਬਿਨ ਆਵਰ ਨਾ
ਸਾਰੀ ਸੰਗਤ ਸਾਰੇ ਇੱਕ ਵਾਰ ਫੇਰ ਬਈ
ਮੇਰੇ ਸਤ
ਵਾਹ ਆਓ ਜੀ ਸਮਾਂ ਗਿਆ ਨਹੀਂ ਦਿੰਦਾ ਹੁਣ ਟਾਈਮ ਕਾਫੀ ਹੋ ਗਿਆ ਇਸੇ ਸਟੇਜ ਤੇ ਕੱਲ ਨੂੰ ਇਸੇ ਹਾਲ ਵਿੱਚ ਦੀਵਾਨ ਲੱਗਣਾ ਲਾਸਟ ਮੇਰੀ ਆਪ ਸੰਗਤਾਂ ਨੂੰ ਬੇਨਤੀ ਹੈ ਕੱਲ ਐਤਵਾਰ ਹੈ ਤੇ ਕਿਰਪਾ ਕਰਕੇ ਆਪ ਜੀ ਨੇ ਕੱਲ ਰਾਤ ਨੂੰ ਫਿਰ ਦਰਸ਼ਨ ਦੇਣੇ ਹਨ ਪੂਰੀ ਸਮਾਪਤੀ ਹੋ ਜਾਣ ਦਈਏ ਅਰਦਾਸ ਹੋ ਜਾਣ ਦਿਓ ਹੁਕਮਨਾਮਾ ਹੋ ਜਾਏ ਮੁੱਖ ਵਾਕ ਸਰਵਣ ਕਰਕੇ ਗੁਰੂ ਸਾਹਿਬ ਜਾਣਗੇ ਫਿਰ ਜਾਣਾ ਲੰਗਰ ਪ੍ਰਸ਼ਾਦਾ ਵੀ ਛਕਣਾ ਹੈ ਗੁਰਦੁਆਰਾ ਸਾਹਿਬ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਨੇ ਰਲ ਕੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਪ੍ਰਸ਼ਾਦਾ ਪੱਕ ਕੇ ਆਇਆ ਤੇ ਆਪ ਜੀ ਨੇ ਲੰਗਰ ਛੱਕ ਕੇ ਪ੍ਰਸ਼ਾਦਾ ਛੱਕ ਕੇ ਜਾਣਾ ਉਸ ਤੋਂ ਬਾਅਦ ਫਿਰ ਕੱਲ ਦੇ ਦੀਵਾਨ ਚ ਫਿਰ ਆਓ ਜਿਹੜੇ ਸੱਜਣ ਵੇਲੀ ਮਿੱਤਰ ਦੋਸਤ ਨਹੀਂ ਆਏ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੂੰ ਦੱਸੋ ਕੱਲ ਹੋਰ ਵੀ ਵੱਡੀ ਗਿਣਤੀ ਵਿੱਚ ਆਪਾਂ ਸਾਰੇ ਵੀਰ ਭਰਾ ਭੈਣਾਂ ਪਹੁੰਚ ਕੇ ਲਾਹ ਪ੍ਰਾਪਤ ਕਰੀਏ ਸਾਰੀ ਸੰਗਤ ਹੁਣ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸਰਵਣ ਕਰਕੇ ਫਿਰ ਸਾਰਿਆਂ ਨੇ ਚਾਲਾ ਪਾਉਣਾ ਹੈ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਇੱਕ ਬੇਨਤੀ ਹੈ ਕਈ ਵੀਰ ਮਿਲਣ ਵਾਲੇ ਹੁੰਦੇ ਹੈ ਉਹ ਐਡਰੈਸ ਲੈ ਲੈਣ ਸਿਕਿਉਰਿਟੀ ਰੀਜਨ ਕਰਕੇ ਮੈਨੂੰ ਕਈ ਵਾਰੀ ਜਾਣਾ ਤੇ ਪੈਂਦਾ ਹੈ ਪਰ ਕਈਆਂ ਦੀ ਇੱਛਾ ਹੁੰਦੀ ਹੈ ਉਹ ਐਡਰੈਸ ਲੈ ਲੈਣ ਇੱਥੇ ਨਾਲ ਹੀ ਮੈਂ ਰੁਕਿਆ ਉੱਥੇ ਮੈਨੂੰ ਮਿਲ ਲੈਣ ਜਿੰਨਾ ਮਿਲਣਾ ਹੈ ਕਈਆਂ ਦਾ ਮਨ ਹੁੰਦਾ ਅਸੀਂ ਫਤਿਹ ਦੀ ਸਾਂਝ ਕਰੀਏ ਜਾਂ ਕੋਈ ਸਵਾਲ ਹੁੰਦਾ ਮਨ ਵਿੱਚ ਕੋਈ ਗੱਲਬਾਤ ਕਰਦਾ ਹੈ ਜੇ ਕਿਸੇ ਦੇ ਹੋਇਆ ਤੇ ਮਗਰ ਆ ਸਕਦੇ ਹੈ ਜਾਂ ਫਿਰ ਕੱਲ੍ਹ ਮਿਲ ਸਕਦੇ ਹਨ ਦਿਨ ਵਿੱਚ ਮਿਲ ਲੈਣ ਦਿਨੇ 2 ਵਜੇ 3 ਵਜੇ ਦਿਨੇ ਟਾਈਮ ਹੋਏਗਾ ਮੇਰੇ ਕੋਲ ਜਿੰਨਾ ਮਿਲਣਾ ਹੋਇਆ ਕੱਲ੍ਹ ਮਿਲ ਲਿਓ ਮੈਂ ਲੋਕਲ ਇੱਥੇ ਹੀ ਰੁਕਿਆ ਹੋਇਆ ਸੋ ਐਡਰੈਸ ਤੁਹਾਨੂੰ ਮਿਲ ਹੀ ਜਾਣਾ ਇੱਥੇ ਸਾਰੇ ਜਾਣਦੇ ਹੀ ਹੈ ਸੋ ਕੱਲ੍ਹ 2-3 ਵਜੇ ਦਿਨੇ ਮਿਲ ਲਿਓ ਜਿਹਨੇ ਮਿਲਣਾ ਆਓ ਹੁਣ ਆਪਾਂ ਆਨੰਦ ਸਾਹਿਬ 'ਚ ਬੋਲੀਏ ਗੁਰੂ ਸਾਹਿਬ ਜਾਣਗੇ ਮਗਰ ਮਗਰ ਸਾਰੀਆਂ ਸੰਗਤਾਂ ਨੇ ਚਾਲਾ ਪਾਉਣਾ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸਾਰੇ ਕਿਰਪਾ ਕਰਕੇ ਸਾਥ ਦਿਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਪੜੋ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ
ਸਹਿਜ ਸੇਤੀ ਮਨ ਵਜੀਆਂ ਵਧਾਈਆਂ
ਰਾਗ ਰਤਨ ਪਰਵਾਰ ਪਰੀਆਂ
ਸ਼ਬਦ ਗਾਵਣ ਆਈਆਂ
ਸ਼ਬਦੋ ਤਾਂ ਗਾਵੋ
ਹਰੀ ਗੇਰਾ ਮਨ ਜਣੀ ਵਸਾਇਆ
ਹੈ ਨਾਨਕ ਆਨੰਦ ਹੋਆ
ਸਤਿਗੁਰੂ ਮੈਂ ਪਾਇਆ
ਇਹ ਮਨ ਮੇਰਿਆ
ਤੂੰ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ
सब विसारना
अंगीकार हो करे तेरा
कार्य सब सवारना
सब नागला समरथ स्वामी
सो क्यों मनो विसारे
ऐ नानक मन मेरे
सदा रहो हर नाले
साचे सहेबा क्या नाही घर तेरे
घर ता तेरे सब किछ है जिस दे सो पावे
सदा सिफत सलावत तेरी नाम मन वसावे
नाम जिनके मन वसया बज शब्द कनेरे
जय है नानक सच्चे साहेब क्या नाही कर तेरे साचा
मेरा आधारो साच नाम आधार मेरा जिन भुखा सब गवाया
कर शांत सुख मन आए वसया जिन इच्छा सब पजाया
सदा गुरबान किता गुर विट हो जिस दिया ए वडिया
कह नानक सुन हो संतो शब्द तरहो प्यारो साचा
ना मेरा आधारो वाजे पंच शब्द तित कर सुभागे
कर सुभागे शब्द वाजे कला जित कर तारिया
पंच दूत तुत वास कीते काल कंटक मारिया
दुर्कर्म पाया तुद जिन को से नाम हर कहलागे
कह नानक ते सुख हुआ तित कर अनहद वाजे
आनंद सुनो वड भागी हो सगल मनोरथ पूरे
पार ब्रह्म प्रभ पाया उतरे सगल वसूरे
दुख रोग संताप उतरे सुनी सच्ची बाणी
संत साजन पै सर से पूरे गुर ते जानी
सुनते पुनीत कहते पवित्र सतगुर रहे पर पूरे
बिनवंत नानक गुर चरण लागे वाजे अनहद दूरे
पवन गुरु पानी पिता माता धरत महत
रात दोए दाई दाया खेले सगल जगत
चंगियाया बुरियाया वचे धर्म हदूर
करमी आप तो आपनी के नेड़े के दूर
जिनी नाम से आया गए मसकत काल
नानक दे मुख उजले किसी कुली नाल
जिन्नी नाम से आया गए मसकत काल
नानक दे मुख उजले किसी छुटी नाल
जिन्नी नाम से आया गए मसकत काल
नानक दे मुख उजले छुट्टी नाल
बोलो वाहेगुरु जी का खालसा वाहेगुरु जी की फतेह फतेह
वाहेगुरु जी का खालसा
वाहेगुरु जी की फतेह फतेह बोलो
वाहेगुरु जी का खालसा वाहेगुरु जी की
एक बेनती है कल का दवान जल्दी शुरू करांगे ਮੈਂ ਅੱਜ 8:15 ਤੋਂ ਥੋੜਾ ਲੇਟ ਹੋਇਆ, ਕੱਲ ਪ੍ਰਕਾਸ਼ ਹੋ ਜਾਏਗਾ 5:00 ਤੇ ਭਾਈ ਹਰਿੰਦਰ ਸਿੰਘ ਹੋਣੀ ਕੀਰਤਨ ਕਰਨਗੇ 5:30 ਤੇ 6:00 ਤੱਕ ਆਪਾਂ ਸ਼ੁਰੂ ਕਰ ਲਵਾਂਗੇ। ਕੱਲ ਲੇਟ ਨਹੀਂ ਕਰਨਾ, ਜ਼ਰੂਰ ਵੇਲੇ ਨਾਲ ਆਇਓ ਜੀ, ਕੱਲ ਵੇਲੇ ਨਾਲ ਹਾਜ਼ਰੀ ਭਰਿਓ।
ਤੁਹਾਡੇ ਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਮੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣ ਮੇਰਾ ਵਾਹਿਗੁਰੂ ਸ੍ਰੀ ਕਾਣਾ ਸਾਹਿਬ ਦੇ ਹੋਰ
ਅਜੀਨੀ ਸੈਭੰ ਗੁਰ ਪ੍ਰਸਾਦ ਰਾਸੁਹੀ ਮਹਲਾ ਚੌਦੇ ਘਰ ਪਾਵਨ ਪਾਤੀ ਤ੍ਰਿਪ ਤ੍ਰਿਪ ਕਰੇ